ਵਾਣ ਸੁਤੇ ਦੇਵਤ ਕੀਏ ਕਰਤ ਨਾ ਲਾਗੀ ਵਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪੁਛਾ ਮਨ ਹਰ ਜੀ ਤੇਰੇ ਨਾਲ ਹੈ ਗੁਰਮਤਿ ਰੰਗ ਗੁਰਮਤਿ ਰੰਗ ਮਨ ਹਰ ਜੀ ਤੇਰੇ ਨਾਲ ਹੈ ਗੁਰਮਤਿ ਰੰਗ ਮਾਵਾ ਇਹ ਮਨ ਸੁੰਦਰ ਆਪਣਾ ਇਹ ਮਨ ਸੁੰਦਰ ਆਪਣਾ ਇਹ ਮਨ ਸੁੰਦਰ ਇਹ ਮਨ ਸੁੰਦਰ ਆਪਣਾ ਇਹ ਮਨ ਸੁੰਦਰ ਆਪਣਾ ਆਪਣਾ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠ ਰੰਗ
ਨਾਮ ਮਜੀਠ ਰੰਗ
ਹਰ ਨਾਮ ਮਜੀਠ ਰੰਗ
ਨਾਮ ਮਜੀਠ ਰੰਗ
ਇਹ ਮਨ ਸੁੰਦਰ ਆਪਣਾ ਇਹ ਮਨ
ਰੰਗ
ਦਰਬਾਰ ਸਾਹਿਬ ਤੋਂ ਬਾਹਰ ਨੇ ਉਹ ਸਾਰੇ ਜਲਦੀ ਜਲਦੀ ਜੋ ਦਰਬਾਰ ਸਾਹਿਬ ਵਿੱਚ ਆ ਕੇ ਬੈਠੋ। ਥੋੜੇ ਸਮੇਂ ਤੱਕ ਭਾਈ ਸਾਹਿਬ ਪਹੁੰਚਣ ਵਾਲੇ ਨੇ, ਫਿਰ ਆਪਾਂ ਉਹਨਾਂ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਾਂਗੇ। ਜਿਹੜੀਆਂ ਸੰਗਤਾਂ ਲੰਗਰ ਵਿੱਚ ਨੇ ਜਾਂ ਜਿਹੜੇ ਇੱਧਰ ਉੱਧਰ ਘੁੰਮ ਰਹੇ ਨੇ, ਸਾਰਿਆਂ ਨੂੰ ਬੇਨਤੀ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ। ਆਓ ਜਿਹੜੇ ਬੈਠੇ ਨੇ ਆਪਾਂ ਇਕਾਗਰਤਾ ਬਣਾਈਏ ਔਰ ਸ਼ਬਦ ਨਾਲ ਜੁੜੀਏ ਜੀ।
ਸ਼ਬਦ ਕਰਦੀ
ਸਤ ਕੀ ਸੇਵ ਵਿਛਾਏ ਸਤ ਕੀ ਸੇਜ ਵਿਛਾਏ
ਸਤ ਕੀ ਸੇਜ ਵਿਛਾਏ
ਆਠ ਮਹਿਰ ਕਰ ਜੋੜ ਰਹੋ
ਆਠ ਮਹਿਰ ਕਰ ਜੋੜ ਰਹੋ
ਆਠ ਮਹਿਰ ਕਰ ਜੋੜ ਰਹੋ ਕਰਤਾਰੀ
ਹਰ ਨਾਮ ਕੀ ਹਰ ਨਾਮ ਕੀ
ਸੁੰਦਰ ਆਪਣਾ
ਵਾਹਿਗੁਰੂ 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 ਵਾਹਿਗੁਰੂ
ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠੀਆਂ ਨੇ, ਕੋਈ ਵੀ ਵਾਂਝਾ ਨਾ ਰਵੇ ਜੀ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਐਤਵਾਰ ਜਿੰਨੀਆਂ ਵੀ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਪਹੁੰਚ ਰਹੀਆਂ ਨੇ, ਸੋ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ। ਮੈਂ ਫਿਰ ਦੁਬਾਰਾ ਬੇਨਤੀ ਕਰਾਂ, ਜਿਹੜੇ ਦਰਬਾਰ ਸਾਹਿਬ ਤੋਂ ਬਾਹਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ, ਜਲਦੀ ਜਲਦੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਬੈਠੋ। ਭਾਈ ਸਾਹਿਬ ਪਹੁੰਚਣ ਵਾਲੇ ਨੇ, ਫਿਰ ਆਪਾਂ ਉਹਨਾਂ ਪਾਸੋਂ ਵੀ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ। ਜਿੰਨਾ ਕੁ ਸਮਾਂ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਮਿਲਿਆ, ਆਪਾਂ ਗੁਰੂ ਸਾਹਿਬ ਜੀ ਦੀ ਗੁਰਬਾਣੀ ਤੋਂ ਜੀਵਨ ਜਾਚ ਪ੍ਰਾਪਤ ਕਰੀਏ, ਕੁਝ ਨਾ ਕੁਝ ਸਿੱਖੀਏ, ਕਿਉਂਕਿ ਇੱਥੇ ਅਸੀਂ ਆ ਕੇ ਆਪਣੇ ਮਨ ਨੂੰ ਸਮਝਾਉਣਾ ਵਾ, ਤੇ ਜਦੋਂ ਮਨ ਸਮਝ ਗਿਆ, ਜਦੋਂ ਸਾਡਾ ਮਨ ਜਿੱਤਿਆ ਗਿਆ, ਕਿਉਂਕਿ ਇਹ ਜਿਹੜੀ ਲੜਾਈ ਆ ਇਹ ਲੜਾਈ ਸਾਡੀ ਆਪਣੇ ਨਾਲ ਹੀ ਆ, ਦੂਜੇ ਨਾਲ ਨਹੀਂ। ਇੱਥੇ ਅਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ, ਆਪਣੇ ਮਨ ਨੂੰ ਸੋਹਣਾ ਬਣਾਉਣ ਵਾਸਤੇ ਆਉਂਦੇ ਹਾਂ। ਤੇ ਜਦੋਂ ਗੁਰੂ ਜੀ ਕੋਲੋਂ ਗਿਆਨ ਲੈਂਦੇ ਹਾਂ, ਸਮਝ ਲੈਂਦੇ ਹਾਂ, ਇਹਦੇ ਨਾਲ ਪਿਆਰਿਓ ਸਾਡਾ ਮਨ ਸੋਹਣਾ ਬਣਦਾ ਵਾ। ਸੋ ਆਓ, ਜਿੰਨਾ ਕੁ ਸਮਾਂ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਮਿਲਿਆ, ਇਹ ਸਮੇਂ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ। ਆਓ ਆਪਾਂ ਜਿਹੜਾ ਸ਼ਬਦ ਪੜ੍ਹ ਰਹੇ ਸੀ ਇੱਕ ਵਾਰੀ ਫਿਰ ਦੁਬਾਰਾ ਪੜ੍ਹੀਏ ਜੀ। ਜਿਹੜਾ ਸ਼ਬਦ ਆਪਾਂ ਪੜ੍ਹ ਰਹੇ ਸੀ ਉਹਦੀਆਂ ਅਖੀਰਲੀਆਂ ਪੰਗਤੀਆਂ ਪੜ੍ਹੀਏ, ਫਿਰ ਭਾਈ ਸਾਹਿਬ ਵੀ ਪਹੁੰਚਣ ਵਾਲੇ ਨੇ, ਫਿਰ ਆਪਾਂ ਉਹਨਾਂ ਪਾਸੋਂ ਵੀ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ। ਤਾਂਹੀਓ ਗੁਰੂ ਜੀ ਕਹਿੰਦੇ ਨੇ ਆਪਣੇ ਆਪ ਨੂੰ ਪਛਾਣ, ਤੂੰ ਆਪਣੇ ਵੱਲ ਝਾਤੀ ਮਾਰ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਗੁਰੂ ਜੀ ਨੂੰ ਮਿਲ ਕੇ ਸੱਚਾ ਗਿਆਨ ਲੈ ਕੇ ਜਿਉਣ ਦਾ ਚੱਜ ਸਿੱਖੀਏ ਤੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ।
ਉਹ ਤਿਸ ਹੀ ਚੱਜ ਹੰਗਾਰ ਸਭ ਤਿਸ ਹੀ ਚੱਜ
ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮਹਿ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਕੱਟ ਜਿਉਂ ਪਾਣੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲੱਗ ਕੇ ਨਹ ਮਰਨ ਪਛਾਨਾ ਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੁ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਆਓ ਕੁਛ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰਦੇ ਟਕਾਰ ਨਾਲ ਹਾਜ਼ਰ ਹੋ ਕੇ ਬੈਠਣ ਦੀ ਖੇਚਲ ਕਰਨੀ ਬੱਚੇ ਜਿਹੜੇ ਛੋਟੇ ਹੈ ਉਹਨਾਂ ਦਾ ਖਿਆਲ ਰੱਖਿਓ ਤਾਂ ਜੋ ਜ਼ਿਆਦਾ ਡਿਸਟਰਬੈਂਸ ਨਾ ਹੋਵੇ ਟਕਾ ਦੇ ਨਾਲ ਬੈਠ ਕੇ ਆਪਾਂ ਸਾਰੇ ਆਨੰਦ ਮਾਣ ਸਕੀਏ ਕਬੀਰ ਸਾਹਿਬ ਜੀ ਦਾ ਬਚਨ ਹੈ ਕਹਾਂ ਬਿਸਾਸਾ ਇਸ ਪਾਂਡੇ ਕਾ ਕਹਾਂ ਬਿਸਾਸਾ ਇਸ ਪਾਂਡੇ ਕਾ
ਲਾਗੋ ਸਭ ਖਨਕਾ हित लागो सब मन का,
हित लागो सब मन का, हित लागो सब मन का, हित लागो सब
सब
साहब सासा इस साहब सासा इस बाटे
परवा सा धन का
क्या परवा परवासा धन का, क्या परवासा धन का, क्या परवासा सा एक बाटे का
सा इस बाटे का
कहाँ पे सा इस बाटे का
गज के कहो भाई वाहे गुरु वाहे गुरु वाहे गुरु वाहे गुरु बोलो बोलो वाहे गुरु वाहे गुरु वाहे गुरु वाहे संभो ना वाहे गुरु वाहे गुरु वाहे गुरु जी वाहे गुरु गज के वाहे गुरु वाहे गुरु वाहे गुरु संग रहे हो बोलो सारे
वाहे गुरु वाहे गुरु वाहे गुरु वाहे गुरु
वाहे गुरु जी वाहे गुरु वाहे गुरु वाहे गुरु वाहेगुरु 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 वाहे गुरु वाहे गुरु वाहे गुरु वाहे वाहे गुरु वाहे गुरु वाहे गुरु गुरु वाहे गुरु वाहे गुरु वाहे गुरु वाहे गुरु वाहेगुरु 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 जे सतगुर दी होई ना किस कम ए पौड़ी जितड़ी सतगुर दी होई ना ਇਸ ਕੰਮ ਇਹ ਆਉਣੀ ਜਿੰਦਗੀ
ਸਤਿਗੁਰ ਦੀ ਹੋਈ ਨਾ
ਇਸ ਕੰਮ ਇਹ ਆਉਣੀ ਜਿੰਦੜੀ ਜੇ ਬੜੋ 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 ਇਸ ਕੰਮ ਦੇ ਆਉਣੀ ਜਿੰਦੜੀ ਇਸ ਕੰਮ ਦੇ ਆਉਣੀ ਜਿੰਦੜੀ
ਕੰਮ ਦੇ ਆਉਣੀ
ਜਿੰਦੜੀ
ਇਸ ਕੰਮ ਦੇ ਆਉਣੀ
ਜਿੰਦੜੀ ਹੋ
ਇਸ ਕੰਮ ਦੇ ਆਉਣੀ
ਜਿੰਦੜੀ ਜਿੰਦੜੀ
ਇਸ ਕੰਮ ਦੇ ਆਉਣੀ ਜਿੰਦੜੀ
ਜੇ ਸਤਿਗੁਰ ਦੀ ਹੋਈ ਤਾਂ ਇਸ ਕੰਮ ਦੇ ਆਉਣੀ ਜਿੰਦੜੀ ਸਤਿਗੁਰ ਦੀ ਹੋਈ ਤਾਂ ਇਸ ਕੰਮ ਦੇ ਆਉਣੀ ਜਿੰਦੜੀ
ਸਤਿਗੁਰ ਦੀ ਹੋਈ ਨਾ
ਇਸ ਕੰਮ ਦੇ ਆਉਣੀ ਜਿੰਦੜੀ ਜੀ
ਸਤਿਗੁਰ ਦੀ ਹੋਈ ਨਾ
ਕੰਮ ਦੇ ਆਉਣੇ ਬਈ ਜਿੰਦੜੀ ਜੇ ਸਤਿਗੁਰ ਦੀ ਇੱਕੇ ਵਾਰੀ ਕਹਿਣ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਆਪਾਂ ਐਤਵਾਰ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰ ਰਹੇ ਹਾਂ। ਕੱਲ ਸ਼ਨੀਵਾਰ ਵੀ ਰਾਤ ਦਾ ਦੀਵਾਨ ਲੱਗਾ ਸੀ ਜਿਹੜਾ ਨੈੱਟ ਦੇ ਉੱਤੇ ਘਰਾਂ 'ਚ ਸੰਗਤ ਨੇ ਵੇਖਿਆ। ਅੱਜ ਵਾਲਾ ਵੀ ਲਾਈਵ ਟੈਲੀਕਾਸਟ ਹੋ ਰਿਹਾ ਹੈ। ਸੁਣਨ ਵਾਲੇ ਘਰਾਂ ਵਿੱਚ ਬੈਠ ਕੇ ਅੱਜ ਵੀ ਸੁਣ ਰਹੇ ਹੈ, ਕੁਝ ਸਰੀਰ ਜਿਹੜੇ ਦੀਵਾਨ ਵਿੱਚ ਬੈਠੇ ਹੈ ਪਰਮੇਸ਼ਵਰ ਦੁਆਰ ਸਾਹਿਬ ਆਏ। ਸਾਰਿਆਂ ਨੂੰ ਬੇਨਤੀ ਹੈ ਟਿਕਾ ਨਾਲ ਬੈਠਿਓ, ਥੋੜਾ ਜਿਹਾ ਟਾਈਮ ਆਪਾਂ ਰਲ ਮਿਲ ਕੇ ਲਾਹਾ ਲੈਣਾ। ਇੱਕ ਆਪਾਂ ਜਿਹੜੀ ਗੱਲ ਮੈਂ ਗਾ ਰਿਹਾ ਸੀ ਕਿ ਜੇ ਸਤਿਗੁਰ ਦੀ ਹੋਈ ਨਾ ਕਿਸ ਕੰਮ ਇਹ ਆਉਣੀ ਜਿੰਦੜੀ, ਜੇ ਅਸੀਂ ਸੱਚੇ ਗਿਆਨ ਨੂੰ ਸਮਰਪਿਤ ਹੋ ਜਾਂਦੇ ਹਾਂ ਨਾ, ਸਤਿਗੁਰੂ ਕਹਿੰਦੇ ਹਾਂ ਅਸੀਂ ਸੱਚਾ ਗਿਆਨ ਤੇ ਜ਼ਿੰਦਗੀ ਜਿਹੜੀ ਹੈ ਸਤਿਗੁਰੂ ਨੂੰ ਲੋੜ ਨਹੀਂ, ਸਾਡੀ ਜ਼ਿੰਦਗੀ ਦਾ ਸਵਾਦ ਸਾਨੂੰ ਆਉਣ ਲੱਗ ਜਾਂਦਾ, ਅਸੀਂ ਆਪਣੇ ਆਪ ਦੇ ਹੋ ਜਾਂਦੇ ਹਾਂ। ਸਤਿਗੁਰੂ ਦੇ ਹੋਣਾ ਅਸਲ ਵਿੱਚ ਆਪਣੇ ਆਪ ਦਾ ਹੀ ਹੋਣਾ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਿਹੜਾ ਬੰਦਾ ਪੜ੍ਹਾਈ ਦਾ ਵਿੱਦਿਆ ਦਾ ਹੋ ਜਾਂਦਾ ਉਹਦਾ ਵਿੱਦਿਆ ਨੂੰ ਫਾਇਦਾ ਹੁੰਦਾ ਕਿ ਜਿਹੜਾ ਪੜ੍ਹਦਾ ਹੈ ਐਜੂਕੇਸ਼ਨ ਲੈਂਦਾ ਉਹਨੂੰ ਫਾਇਦਾ ਹੁੰਦਾ? ਜਿਹੜਾ ਐਜੂਕੇਸ਼ਨ ਲੈਂਦਾ ਪੜ੍ਹਾਈ ਨਾਲ ਜੁੜ ਕੇ ਪੜ੍ਹਾਈ ਨੂੰ ਥੋੜਾ ਫਾਇਦਾ ਹੈ, ਜਿਹੜਾ ਐਜੂਕੇਸ਼ਨ ਲੈਂਦਾ ਉਹਦਾ ਫਾਇਦਾ ਹੁੰਦਾ ਹੈ। ਸਤਿਗੁਰੂ ਨੂੰ ਤੁਹਾਡੀ ਜ਼ਿੰਦਗੀ ਦੀ ਕੀ ਲੋੜ ਹੈ? ਉਹ ਤੇ ਚਾਹੁੰਦੇ ਹੈ ਜਿਨ੍ਹਾਂ ਨੇ ਇਹ ਬਚਨ ਦਿੱਤੇ, ਜਿਨ੍ਹਾਂ ਨੇ ਗਿਆਨ ਦਿੱਤਾ, ਜਿਨ੍ਹਾਂ ਨੇ ਇਹ ਲਿਖਿਆ, ਉਹਨਾਂ ਦਾ ਜ਼ੋਰ ਇਸ ਗੱਲ ਤੇ ਲੱਗਾ ਵੀ ਤੇਰਾ ਤੇਰੇ ਨਾਲ ਪਿਆਰ ਪੈ ਜੇ, ਤੈਨੂੰ ਜ਼ਿੰਦਗੀ ਦਾ ਸਵਾਦ ਤੇ ਆਵੇ, ਆਨੰਦ ਤੇ ਆਵੇ ਜ਼ਿੰਦਗੀ ਦਾ। ਆਨੰਦ ਮਿਸ ਹੋ ਗਿਆ ਜ਼ਿੰਦਗੀ ਵਿੱਚੋਂ। ਮੈਂ ਪਿਛਲੇ ਪ੍ਰੋਗਰਾਮ ਵਿੱਚ, ਪਿਛਲੇ ਐਤਵਾਰ ਜਦੋਂ ਦੀਵਾਨ ਹਾਲ ਵਿੱਚ ਪ੍ਰੋਗਰਾਮ ਹੋਇਆ ਸੀ, ਉਹਦੇ ਵਿੱਚ ਮੈਂ ਇਹ ਅਰਜ ਕੀਤੀ ਸੀ ਕਿ ਤੁਸੀਂ ਕਿਸੇ ਨਾਲ ਵੀ ਰਿਸ਼ਤਾ ਬਣਾਓ, ਤੁਸੀਂ ਵਿਆਹ ਕਰਾਉਂਦੇ ਆ ਤੁਹਾਡਾ ਰਿਸ਼ਤਾ ਕਿਸੇ ਨਾਲ ਬਣਦਾ ਹੈ, ਬੱਚੇ ਪੈਦਾ ਕਰਦੇ ਆ ਉਹਦੇ ਨਾਲ ਇੱਕ ਰਿਸ਼ਤਾ ਬਣਦਾ, ਮਾਪਿਓ ਦੇ ਮਾਤਾ ਪਿਤਾ ਦੇ ਨਾਲ ਸਾਡਾ ਇੱਕ ਰਿਸ਼ਤਾ ਹੈ, ਕੋਈ ਦੋਸਤ ਬਣਾਉਂਦੇ ਆ ਫਰੈਂਡ ਬਣਾਉਂਦੇ ਆ ਇੱਕ ਰਿਸ਼ਤਾ ਪੈਦਾ ਹੁੰਦਾ ਹੈ। ਕਿਸੇ ਨਾਲ ਵੀ ਰਿਸ਼ਤਾ ਬਣਾਓ ਪਰ ਪਹਿਲਾਂ ਤੁਸੀਂ ਆਨੰਦ ਦੇ ਨਾਲ ਖੁਸ਼ੀ ਦੇ ਨਾਲ ਆਪਣੀ ਸਾਂਝ ਬਣਾਓ, ਰਿਸ਼ਤਾ ਬਣਾਓ, ਪਹਿਲਾਂ ਇਹ ਬਣਾਓ। ਜੇ ਤੇਰਾ ਖੁਸ਼ੀ ਨਾਲ ਖੇੜੇ ਦੇ ਨਾਲ ਆਨੰਦ ਦੇ ਨਾਲ ਰਿਸ਼ਤਾ ਬਣਿਆ ਹੈ ਫਿਰ ਤੂੰ ਜਿਸ ਨਾਲ ਵੀ ਰਿਸ਼ਤਾ ਬਣਾਏਗਾ ਉਹਨੂੰ ਵੀ ਆਨੰਦ ਆਏਗਾ, ਖੁਸ਼ੀ ਮਿਲੇਗੀ, ਖੇੜਾ ਮਿਲੇਗਾ। ਪਰ ਸਾਡੀ ਇਹ ਪ੍ਰੋਬਲਮ ਹੈ, ਪਰੇਸ਼ਾਨ ਰਹਿੰਦੇ ਹਾਂ, ਦੁਖੀ ਰਹਿੰਦੇ ਹਾਂ, ਤੇ ਜਿੱਥੇ ਅਸੀਂ ਰਿਸ਼ਤੇ ਬਣਾ ਵੀ ਲੈਂਦੇ ਹਾਂ ਉਹਨੂੰ ਵੀ ਸਾਡੇ ਤੋਂ ਕੋਈ ਫਾਇਦਾ ਨਹੀਂ ਦਿੰਦਾ, ਦੁੱਖ ਹੀ ਦਿੰਦੇ ਕਿਉਂਕਿ ਅਸੀਂ ਖੁਦ ਦੁਖੀ ਹਾਂ। ਭਰਾਵੋ ਭੈਣੋ, ਦੁਨੀਆਂ ਵਿੱਚ ਰਿਸ਼ਤੇ ਬਣਾਏ ਜਾ ਸਕਦੇ ਨੇ, ਤੂੰ ਨਹੀਂ ਵੀ ਬਣਾਉਣਾ ਚਾਹੁੰਦਾ ਮਾਂ ਪਿਓ ਧੱਕੇ ਨਾਲ ਹੀ ਕਹਿ ਦੇਣਗੇ ਤੇਰਾ ਵਿਆਹ ਇੱਥੇ ਕਰਨਾ, ਰਿਸ਼ਤਾ ਬਣਾਤਾ ਲੋਕਾਂ ਨੇ ਬਣਾਤਾ, ਤੇਰਾ ਮਨ ਮਿਲਿਆ ਨਹੀਂ ਮਿਲਿਆ ਗੱਲ ਵੱਖਰੀ। ਬੜੇ ਰਿਸ਼ਤੇ ਇਦਾਂ ਦੇ ਆ ਜਿਹੜੇ ਅਸੀਂ ਇਦਾਂ ਬਣ ਜਾਂਦੇ ਆ, ਪਰ ਜਿਹੜਾ ਖੁਸ਼ੀ ਨਾਲ ਰਿਸ਼ਤਾ ਹੈ, ਖੇੜੇ ਨਾਲ ਰਿਸ਼ਤਾ ਹੈ, ਆਨੰਦ ਨਾਲ ਰਿਸ਼ਤਾ ਹੈ, ਸਰੂਰ ਨਾਲ ਰਿਸ਼ਤਾ ਹੈ, ਮਸਤੀ ਨਾਲ ਰਿਸ਼ਤਾ ਹੈ, ਇਹ ਤੇ ਬੰਦਾ ਆਪ ਬਣਾਉਂਦਾ ਹੈ, ਅਸੀਂ ਬਣਾਉਂਦੇ। ਤੇ ਜੇ ਇਹ ਬਣਾ ਲਿਆ ਤੁਸੀਂ ਤੇ ਹੈਰਾਨ ਇਹ ਹੋਵੋਗੇ ਕਿ 2000 ਨਾਲ ਵੀ ਖੁਸ਼ ਹੋ, ਨਹੀਂ ਤੇ 2 ਲੱਖ ਨਾਲ ਵੀ ਖੁਸ਼ ਨਹੀਂ। ਇਹ ਮਰਜ਼ੀ ਹੈ, ਇੱਕ ਬੰਦਾ ਇੰਨਾ ਸੰਤੁਸ਼ਟ ਹੈ, ਇੰਨਾ ਉਹਨੂੰ ਸਮਝ ਦਾ ਪੱਧਰ ਉਹਦਾ ਐਡਾ ਏਦਾਂ ਦਾ ਹੈ, ਜਿੱਦਣ ਉਹਨੂੰ ਪਤਾ ਲੱਗਿਆ ਵੀ 2000 ਹੈ ਉਹਨੇ ਸਾਰਾ ਹੀ ਬਜਟ ਆਪਣਾ ਏਦਾਂ ਬਣਾ ਲਿਆ, ਕਹਿੰਦਾ 2000 ਨਾਲ ਗੁਜ਼ਾਰਾ ਕਰਕੇ ਵਿਖਾਊਂਗਾ, ਕੋਈ ਗੱਲ ਕਿਉਂਕਿ ਸਮਝ ਹੈ ਉਹਨੂੰ, ਇਹਨੇ ਡਿਸੀਜਨ ਇਹ ਲਿਆ ਰਹਿਣਾ ਆਨੰਦ ਚ ਹੈ, ਕੁੱਤੇ ਦੀ ਜ਼ਿੰਦਗੀ ਨਹੀਂ ਜੀਣੀ, ਪਸ਼ੂ ਬਣ ਕੇ ਨਹੀਂ ਰਹਿਣਾ, ਖੁਸ਼ ਰਹਿਣਾ, ਕੋਈ ਗੱਲ ਨਹੀਂ ਘੱਟ ਖਾ ਲਵਾਂਗੇ ਪਰ ਰਹਿਣਾ ਖਿੜੇ ਖਿੜੇ ਹੈ। ਮੇਰਾ ਤਜਰਬਾ ਹੈ, ਮੈਂ ਇੱਕ ਬੰਦੇ ਨੂੰ ਅੱਜ ਤੋਂ 20 ਸਾਲ ਪਹਿਲਾਂ 5000 ਰੁਪਈਆ ਦੇ ਰਿਹਾ, ਉਹ ਕਹਿੰਦਾ ਨਹੀਂ ਚਾਹੀਦਾ, ਮੇਰਾ ਸਰਦਾ ਹੈ, ਸਮਾਂ ਵੀ 20 ਸਾਲ ਪਹਿਲਾਂ ਦਾ, 5000 ਰਕਮ ਵੀ ਉਦੋਂ ਦੀ ਜ਼ਿਆਦਾ, ਲੈ ਬਈ ਤੇਰੇ ਘਰ ਬੱਚਾ ਹੋਣ ਵਾਲਾ, 5000 ਰੁਪਈਆ ਡਿਲੀਵਰੀ ਹੋਣੀ ਹੈ, ਖਰਚਾ ਹੋ ਜਾਣਾ, ਲੈ ਜਾ। ਕਹਿੰਦਾ ਮੈਂ ਠੀਕ ਹੈ ਬਸ, ਕੋਈ ਨੀ, ਮੈਂ ਨਹੀਂ ਚਾਹੀਦਾ ਮੈਨੂੰ। ਤੇ ਸੱਚਾਈ ਇਹ ਆ ਵੀ ਮੈਂ ਦੇਣ ਲੱਗਾ, ਮੇਰੇ ਕੋਲ ਵੀ ਉਹਨੇ ਕੀ ਹੈ ਕਿ ਮੈਂ ਪੂਰਾ ਖਾਲੀ ਕਰਕੇ ਦੇਣ ਲੱਗਾ ਵੀ ਲੈ ਜਾ। ਉਹ ਕਹਿੰਦਾ ਨਹੀਂ, ਉਹ ਰੱਜਿਆ ਹੋਇਆ। 20 ਸਾਲ ਬਾਅਦ ਉਹ ਬੰਦਾ ਘਰ ਬਣਾਉਣ ਲੱਗਿਆ, ਅੱਜ ਮੈਂ 5 ਲੱਖ ਰੁਪਇਆ ਦੇ ਰਿਹਾ ਵੀ ਇੰਨਾ ਕੀਤਾ, ਇੰਨੀ ਮਿਹਨਤ ਕੀਤੀ, ਲੈ ਜਾ। ਉਹ ਕਹਿੰਦਾ ਨਹੀਂ, ਕੋਈ ਨੀ, ਮੇਰਾ ਸਰਜੂ, ਰਹਿਣ ਦਿਓ। ਇੱਕ ਇਹ ਬੰਦਾ, ਇੱਕ ਬੰਦੇ ਨੂੰ ਜਦੋਂ ਤੁਸੀਂ 20 ਸਾਲ ਪਹਿਲਾਂ 5000 ਦਿੰਦੇ ਸੀ, ਉਹ ਕਹਿੰਦਾ ਬਸ ਇੰਨਾ ਹੀ, ਤੇ ਅੱਜ ਤੁਸੀਂ 20 ਸਾਲ ਬਾਅਦ 5 ਲੱਖ ਦੇ ਰਹੇ ਹੋ, ਕਹਿੰਦੇ ਬਸ ਇੰਨਾ ਹੀ ਫਰਕ ਹੈ। ਬਸ ਇੱਕ ਦੀ ਰੂਹ ਰੱਜੀ ਹੋਈ ਹੈ, ਇੱਕ ਭੁੱਖਾ ਮਰਦਾ, ਪੈਸਾ ਦੋਨਾਂ ਕੋਲ ਇੱਕੋ ਜਿਹਾ। ਆ ਜਿਹੜੀ ਦੁਨੀਆ ਤੁਰੀ ਫਿਰਦੀ, ਤੁਹਾਨੂੰ ਕੀ ਲੱਗਦਾ ਵੀ ਭੁੱਖੇ ਮਰਦੇ ਨੇ, ਰੱਜੇ ਨੇ? ਨਹੀਂ, ਏਦਾਂ ਨਹੀਂ ਪਤਾ ਲੱਗਣਾ ਤੁਹਾਨੂੰ ਵੀ ਛੱਪਰੀ 'ਚ ਰਹਿੰਦਾ ਭੁੱਖਾ ਮਰਦਾ ਹੈ, ਪਾਟੇ ਕੱਪੜੇ ਪਾਏ ਆ ਭੁੱਖਾ ਮਰਦਾ ਹੈ, ਉਹ ਵੇਖੋ ਕਿੰਨੇ ਸੋਹਣੇ ਕੱਪੜੇ ਪਾਏ, ਰੱਜੀ ਰੂਹ ਹੈ, ਐ ਨਹੀਂ ਪਤਾ ਲੱਗਣਾ। ਇਹ ਤੇ ਮਨ ਰੱਜੇ ਦੀ ਗੱਲ ਹੈ, ਅੰਦਰ ਦੀ ਸੰਤੁਸ਼ਟੀ ਦੀ ਗੱਲ ਹੈ। ਉਹ ਤੇ ਬੰਦਾ ਖਿੜਿਆ ਹੋਇਆ ਅੰਦਰੋਂ, ਕਾਇਮ ਹੈ ਬਸ, ਖੁਸ਼ ਰਹਿਣ ਦੀ ਜਾਚ ਆ ਗਈ ਉਹਨੂੰ, ਉਹਨੂੰ ਕਲਾ ਆ ਗਈ, ਖਿੜਿਆ ਖਿੜਿਆ ਰਿਹਾ। ਮੈਂ ਬੜੀ ਵਾਰ ਤੁਹਾਨੂੰ ਇਹ ਕਹਿ ਚੁੱਕਿਆ, ਸਾਰੀ ਦੁਨੀਆ ਘੁੰਮ ਕੇ ਵੇਖੀਏ, ਪਿਛਲੇ 20 ਸਾਲਾਂ 22 ਸਾਲ ਮੈਨੂੰ ਪ੍ਰਚਾਰ ਕਰਦੇ ਨੂੰ ਹੋ ਗਏ, 23ਵਾਂ ਚੜ ਗਿਆ 7-5 ਤੋਂ, ਤੇ 22 ਸਾਲਾਂ ਚ ਮੈਂ, 22 ਸਾਲ ਥੋੜੇ ਨਹੀਂ ਹੁੰਦੇ, ਬਹੁਤ ਹੁੰਦੇ ਆ, 22 ਸਾਲ ਪਬਲਿਕ ਨਾਲ ਮਿਲਿਆ, ਦੁਨੀਆਂ ਦੇ ਕੋਨੇ ਕੋਨੇ ਚ ਮੈਂ ਗਿਆ ਤੇ ਮੈਂ ਸੱਚ ਕਹਿ ਰਿਹਾ ਇਹ ਸਾਰਾ ਕੁਝ ਬੰਦੇ ਦੇ ਆਪਣੇ ਤੇ ਹੈ ਅਮਰੀਕਾ ਨਾਲ ਰਿਸ਼ਤਾ ਤੇ ਬਣਾ ਲਿਆ ਯਾਰ ਖੁਸ਼ੀ ਨਾਲ ਤੇ ਖੇੜੇ ਨਾਲ ਤੇ ਰਿਸ਼ਤਾ ਹੀ ਨਹੀਂ ਬਣਾਇਆ ਤੂੰ ਤੇਰਾ ਰਿਸ਼ਤਾ ਵੱਡੀ ਸਾਰੀ ਫਰਾਰੀ ਗੱਡੀ ਲਈ ਬੈਠਾ ਤੂੰ ਐਡਾ ਹੈਲੀਕਾਪਟਰ ਤੇਰੇ ਗੇਟ ਅੱਗੇ ਤੇਰੇ ਘਰ ਦੇ ਛੱਤ ਦੇ ਉੱਤੇ ਹੈਲੀਕਾਪਟਰ ਖੜਾ ਹੈ ਇੰਨੇ ਵਧੀਆ ਅਹੁਦਿਆਂ ਤੇ ਪਹੁੰਚ ਗਿਆ ਪਰ ਤੇਰਾ ਖੇੜੇ ਨਾਲ ਯਾਰ ਤੁਸੀਂ ਚੀਫ ਮਿਨਿਸਟਰ ਪ੍ਰਾਈਮ ਮਿਨਿਸਟਰ ਵੱਡੇ ਤੋਂ ਵੱਡੇ ਮਿਨਿਸਟਰਾਂ ਨੂੰ ਵੇਖੋ ਐਡੀ ਕੁਰਸੀ ਨਾਲ ਰਿਸ਼ਤਾ ਬਣਾਉਣ ਵਾਲਿਆ ਕਿ ਤੇਰਾ ਮਨ ਖੇੜੇ 'ਚ ਵੀ ਹੈ ਆਪਣੀ ਖੁਸ਼ੀ ਨਾਲ ਵੀ ਰਿਸ਼ਤਾ ਬਣਾਇਆ ਤੂੰ ਕਦੇ ਅੰਦਰੋਂ ਖੁਸ਼ ਹੈ ਉਹ ਕਹਿੰਦੇ ਟੈਨਸ਼ਨ ਇਹ ਪਈ ਹੈ ਵੀ ਦੋ ਚਾਰ ਸਾਲਾਂ ਬਾਅਦ ਤੇ ਫਿਰ ਪੰਗਾ ਪੈ ਜਾਣਾ ਇਲੈਕਸ਼ਨ ਫਿਰ ਆ ਜਾਣੀ ਅਗਲੀ ਵਾਰੀ ਬਣਾਂਗੇ ਕਿ ਨਹੀਂ ਟੈਨਸ਼ਨ ਇਹ ਹੈ ਖੁਸ਼ੀ ਨਾਲ ਰਿਸ਼ਤਾ ਨਹੀਂ ਬਣਿਆ ਟੈਨਸ਼ਨ ਅਗਲੀ ਵਾਰ ਬਣਨ ਦੀ ਪ੍ਰਾਈਮ ਮਿਨਿਸਟਰ ਤੱਕ ਸਾਡੇ 'ਚ ਇਹ ਟੈਨਸ਼ਨ ਹੈ ਪਰ ਜਦੋਂ ਬੰਦਾ ਅਕਲ ਵਾਲਾ ਹੁੰਦਾ ਹੈ ਫਿਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਆਉਣੀਆਂ ਕਿਤੋਂ ਨਹੀਂ ਇੱਥੇ ਹੀ ਖੁਸ਼ੀਆਂ ਪਈਆਂ ਇੱਥੇ ਹੀ ਪਾਤਸ਼ਾਹੀਆਂ ਪਈਆਂ ਬਸ ਉਹਨਾਂ ਦੇ ਨਾਲ ਆਪਣਾ ਜੋੜ ਬਣਾਉਣਾ ਹੈ ਰਿਸ਼ਤਾ ਬਣਾਉਣਾ ਹੈ ਸਾਂਝ ਬਣਾਉਣੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਸੱਚਾ ਗਿਆਨ ਤੇਰੀ ਜ਼ਿੰਦਗੀ 'ਚ ਹੋਵੇ ਤੇਰੇ ਤੇ ਨਦਰ ਹੋਵੇ ਇਸ ਕਰਕੇ ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਗਿਆਨ ਲਈਏ ਸਮਝ ਲਈਏ ਸਤਿਗੁਰੂ ਦੇ ਹੋਈਏ ਸਤਿਗੁਰੂ ਦਾ ਹੋ ਕੇ ਕੋਈ ਫਰਕ ਨਹੀਂ ਪੈਣਾ ਸਾਡੀ ਅਸੀਂ ਸਾਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਣਾ ਸਾਨੂੰ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਣਾ ਅਸੀਂ ਖੁਸ਼ ਰਹਿਣ ਦੀ ਕਲਾ ਸਿੱਖ ਲੈਣੀ ਹੈ ਮਸਤੀ ਆ ਜਾਣੀ ਹੈ ਸਰੂਰ ਆ ਜਾਣਾ ਆਨੰਦ ਆ ਜਾਣਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਉਹ ਗਿਆਨ ਜਦੋਂ ਬੰਦੇ ਦੀ ਜ਼ਿੰਦਗੀ 'ਚ ਮਨ ਦੇ ਉੱਤੇ ਅਸਰ ਕਰਦਾ ਹੈ ਅੰਦਰ ਹਰ ਵੇਲੇ ਹਰਿਆ ਹਰਿਆ ਰਹਿੰਦਾ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਉਹ ਅੰਮ੍ਰਿਤ ਦੀ ਧਾਰਾ ਉਹ ਅੰਮ੍ਰਿਤ ਦਾ ਰਸ ਉਹ ਗਿਆਨ ਦਾ ਖੂਹ ਉਹ ਗਿਆਨ ਦਾ ਚਸ਼ਮਾ ਫੁਹਾਰਾ ਝਰਨਾ ਅੰਦਰ ਬੰਦੇ ਦੇ ਚੱਲਦਾ ਹੈ ਫਿਰ ਗੁਰਨਿਮਖ ਨਾ ਮਨ ਤੇ ਟਾਰੀ ਦੇ ਇੱਕ ਸੈਕਿੰਡ ਵੀ ਬੰਦਾ ਬੇਅਕਲ ਹੋ ਕੇ ਜ਼ਿੰਦਗੀ ਨਹੀਂ ਜਿਉਂਦਾ ਅਕਲ ਵਾਲਾ ਹੋ ਕੇ ਜ਼ਿੰਦਗੀ ਜਿਉਂਦਾ ਫਿਰ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਦਾ ਰਹੇ ਹਰ ਵੇਲੇ ਖੜਿਆ ਸਰੂਰ ਵਿੱਚ ਰਹੇਗਾ ਆਨੰਦ ਵਿੱਚ ਰਹੇਗਾ ਹੁਣ ਮੈਂ ਕੋਈ ਵੀ ਤੁਹਾਡਾ ਰਿਸ਼ਤਾ ਜਿਹੜੇ ਤੁਸੀਂ ਜੋੜੇ ਹੈ ਲੋਕਾਂ ਨੇ ਜੋੜੇ ਹੈ ਮਾਂ ਪਿਓ ਨੇ ਜੋੜੇ ਹੈ ਇਹ ਵਿਸ਼ਾ ਸਾਈਡ ਤੇ ਹੈ ਤੁਸੀਂ ਖੁਸ਼ੀ ਨਾਲ ਰਿਸ਼ਤਾ ਜੋੜੋ ਚਾਹੇ ਪਰੇਸ਼ਾਨੀਆਂ ਨਾਲ ਜੋੜੋ ਤੁਹਾਡੀ ਮਰਜ਼ੀ ਹੈ ਰੋਂਦੇ ਰੋਂਦੇ ਰਹਿਣਾ ਹੈ ਕਿ ਹੱਸਦੇ ਹੱਸਦੇ ਰਹਿਣਾ ਹੈ ਖੁਸ਼ ਖੁਸ਼ ਰਹਿਣਾ ਹੈ ਕਿ ਰੋਂਦੇ ਰੋਂਦੇ ਰਹਿਣਾ ਹੈ ਇਹ ਸਾਡੀ ਆਪਣੀ ਮਰਜ਼ੀ ਹੈ ਸਾਡੀ ਮਰਜ਼ੀ ਹੈ ਲੋਕੀ ਏਦਾਂ ਦੇ ਵੀ ਸੀ ਮੈਂ ਕਹਿੰਦਾ ਆਪਾਂ ਇਤਿਹਾਸ ਕਿੰਨੀ ਵਾਰੀ ਗੱਲ ਕੀਤੀ ਕਲਗੀਆਂ ਵਾਲੇ ਦੇ ਚਾਰ ਪੁੱਤ ਸ਼ਹੀਦ ਹੋ ਗਏ ਪਰ ਉਹਨਾਂ ਦਾ ਸੰਬੰਧ ਖੇੜੇ ਨਾਲ ਨਹੀਂ ਖਤਮ ਹੋਇਆ ਰਿਸ਼ਤਾ ਰਿਹਾ ਐਵੇਂ ਥੋੜਾ ਆਨੰਦਪੁਰ ਦਾ ਵਾਸੀ ਹੈ ਆਨੰਦਪੁਰ ਦਾ ਵਾਸੀ ਬਣਨਾ ਗੱਲ ਹੀ ਕੁਝ ਹੋਰ ਹੈ ਬੰਦਾ ਆਨੰਦ 'ਚ ਰਵੇ ਕੋਈ ਆਨੰਦਪੁਰ ਸਾਹਿਬ ਜਾ ਕੇ ਆਨੰਦਪੁਰੀ ਨਹੀਂ ਆਨੰਦਪੁਰ ਦੰਦ ਦਾ ਵਾਸੀ ਬਣ ਜਾਂਦਾ ਉਹ ਤੇ ਇੱਕ ਫੀਲਿੰਗ ਹੈ ਇੱਕ ਮਨ ਫੀਲ ਕਰਦਾ ਹਰ ਵੇਲੇ ਅਸੀਂ ਰਹਿਣਾ ਆਨੰਦ 'ਚ ਬਸ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਹੈ ਨਾ ਉਦਾਂ ਦੇ ਉਹ ਅਰਥ ਕੱਟਦਾ ਤੁਰਿਆ ਜਾਂਦਾ ਪੋਜ਼ਿਟਿਵ ਬੰਦਿਆਂ ਨੇ ਗੁਰਬਾਣੀ ਦੇ ਅਰਥ ਪੋਜ਼ਿਟਿਵ ਵੇ ਨਾਲ ਲੈਣੇ ਜਿਹੜੇ ਬੰਦੇ ਨੈਗੇਟਿਵ ਹੁੰਦੇ ਐ ਹੁਣ ਜਦੋਂ ਮੈਂ ਆਹ ਸ਼ਬਦ ਗਾ ਰਿਹਾ ਸੀ ਕਹਾ ਵਿਸਾਸਾ ਇਸ ਭਾਂਡੇ ਰੋਣ ਵਾਲੇ ਨੇ ਹੋਰ ਰੋਣ ਲੱਗ ਪੈਣਾ ਬਸ ਖਤਮ ਹੈ ਗੱਲ ਭਾਂਡਾ ਟੁੱਟਣ ਵਾਲਾ ਹੈ ਕੀ ਪਤਾ ਕਦੋਂ ਤਿਨਕਾ ਲੱਗ ਜਾਣਾ ਕਿਸ ਵੇਲੇ ਇਹਨੇ ਤਰੇੜ ਆ ਜਾਣੀ ਹੈ ਕਦੋਂ ਇਸ ਭਾਂਡੇ ਨੇ ਟੁੱਟ ਜਾਣਾ ਇੱਕ ਬੰਦਾ ਇਹ ਫੀਲਿੰਗ ਲੈ ਕੇ ਬੈਠਾ ਇੱਕ ਬੰਦਾ ਏਦਾਂ ਬੈਠਾ ਅੱਛਾ ਟੁੱਟਣ ਵਾਲਾ ਹੈ ਹੋਰ ਆਨੰਦ ਲੈ ਲਈਏ ਯਾਰ ਹੋਰ ਆਨੰਦ ਲੈ ਲਈਏ ਇੱਕ ਬੰਦਾ ਐ ਸੋਚਦਾ ਇੱਕ ਟਾਈਮ ਤੇ ਇੱਕ ਹੀ ਅਰਥ ਨੇ ਪਰ ਬੰਦੇ ਦੀ ਫੀਲਿੰਗ ਦੇ ਹਿਸਾਬ ਨਾਲ ਉਹਨੂੰ ਸਵਾਦ ਆ ਰਿਹਾ ਉਹਦੇ ਅਰਥੋਂ ਕੱਢ ਰਿਹਾ ਮਾਈਂਡ ਉਹਦਾ ਉਦਾਂ ਦਾ ਇੱਕ ਐਕਟਿਵ ਹੋ ਕੇ ਕਾਇਮ ਹੋਣ ਲਈ ਸੁਣ ਰਿਹਾ ਇੱਕ ਹੋਰ ਬੋਰ ਹੋਣ ਲਈ ਹੋਰ ਡਾਊਨ ਜਾ ਰਿਹਾ ਜਿੱਦਾਂ ਵਿਰਾਗੀ ਸ਼ਬਦ ਸੁਣੂ ਉਹ ਹੋਰ ਡਾਊਨ ਜਾ ਇੱਕ ਬੰਦਾ ਏਦਾਂ ਦੇ ਸ਼ਬਦ ਸੁਣ ਸੁਣ ਕੇ ਅਟੈਚ
ਨਹੀਂ ਹੋਣਾ। ਉਹ ਗੁਰੂ ਸਾਹਿਬ ਦੇ ਜਦੋਂ ਇਦਾਂ ਦੇ ਸ਼ਬਦ ਆਉਣਗੇ ਉਹ ਕਹੇਗਾ ਠੀਕ ਹੈ, ਪਰ ਮਤਲਬ ਲੱਗੇ ਰਹੀਏ, ਹੋਰ ਆਨੰਦ ਲੈ ਲਈਏ, ਜ਼ਿੰਦਗੀ ਦਾ ਸਵਾਦ ਲੈ ਲਈਏ, ਫਰਜ਼ ਨਿਭਾ ਲਈਏ। ਫਰਕ ਹੈ ਨਾ ਬੜਾ। ਪਰ ਗੁਰਬਾਣੀ ਨੇ ਤੁਹਾਨੂੰ ਦੋਵੇਂ ਤਰੀਕੇ ਦੱਸੇ ਹੈ, ਚੇਤਾ ਰੱਖਿਓ। ਗੁਰੂ ਗ੍ਰੰਥ ਸਾਹਿਬ ਕਿਤੇ ਕਿਤੇ ਫੁਕਰੇ ਹੋਏ ਬੰਦੇ ਨੂੰ ਕਹਿੰਦੇ ਆ, ਓਏ ਗੋਹੇ ਤੋਂ ਬਣਿਆ, ਮਿੱਟੀ ਤੋਂ ਬਣਿਆ। ਹਰ ਸਰੀਰ ਹੈ ਜਿਹੜਾ, ਆਹ ਜਿਹੜੀ ਮਿੱਟੀ ਹੈ ਨਾ, ਮਿੱਟੀ ਮੈਂ ਆਪਣੇ ਏਰੀਏ ਦੀ ਮਿੱਟੀ ਤੋਂ ਹੀ ਬਣਿਆ। ਹਰ ਬੰਦਾ ਆਪਣੇ ਏਰੀਏ ਦੀ ਮਿੱਟੀ ਤੋਂ, ਇਹਦੇ ਤੋਂ ਹੀ ਬਣਿਆ ਹੁੰਦਾ। ਮਿੱਟੀ ਵੀ ਸਾਡੀ ਬਾਡੀ 'ਚ, ਜਿਹੜੀਆਂ ਬੀਬੀਆਂ ਆ ਪ੍ਰੈਗਨੈਂਟ ਹੁੰਦੀਆਂ ਨੇ, ਘਾਟ ਹੋਵੇ ਨਾ ਜੇ ਉਹਦੇ ਵਿੱਚ ਸਰੀਰ 'ਚ ਚੀਜ਼ਾਂ ਦੀ, ਤੇ ਮਿੱਟੀ ਖਾਣ ਨੂੰ ਜੀ ਕਰਦਾ ਉਹਦਾ। ਉਹ ਮਿੱਟੀ ਉਹਨੂੰ ਲੋੜ ਹੈ ਬੱਚੇ ਨੂੰ, ਜਿਹੜਾ ਅੰਦਰ ਪਲਦਾ ਹੈ। ਮਿੱਟੀ ਨਹੀਂ ਖਾਂਦੀ, ਖੱਟਾ ਨਹੀਂ ਖਾਂਦੀ, ਇਹ ਸਾਰਾ ਕੁਝ ਜਿਹੜਾ ਆ ਉਹਦੀ ਲੋੜ ਹੈ। ਉਹ ਇੱਥੋਂ ਹੀ ਮਿਲਿਆ, ਉਹਨੂੰ ਇਦਾਂ ਹੀ ਉਹਨੇ ਖਾਣਾ, ਬਾਹਰੋਂ ਲੈਣਾ ਖਾਣਾ। ਉਹ ਅੰਦਰ ਜਿਹੜਾ ਪਲ ਰਿਹਾ, ਇਹਨਾਂ ਚੀਜ਼ਾਂ ਨਾਲ ਜੁੜ ਜੁੜ ਕੇ, ਥੋੜਾ ਥੋੜਾ ਇਕੱਠੇ ਹੋ ਕੇ, ਕਣ ਐਟਮਸ ਕਹਿ ਲਓ, ਉਹ ਬਣੇ। ਤੇ ਜਦੋਂ ਸਾਡੇ ਪਾਤਸ਼ਾਹ ਬੰਦੇ ਨੂੰ ਗਰੂਰ ਜਿਹਾ ਲਾਉਣਾ ਹੁੰਦਾ ਨਾ, ਫੁਕਰਪੁਣਾ ਜਿਹਾ ਲਾਉਣਾ ਹੁੰਦਾ, ਉਦੋਂ ਫਿਰ ਉਹਨੂੰ ਐਂ ਕਹਿ ਦਿੰਦੇ ਨੇ ਵੀ ਕੀ ਹੈ ਤੂੰ ਬਈ, ਰਕਤ ਬਿੰਦ ਕਾ ਗਾਰਾ ਹੈਗਾ ਤੇ ਆਹੀ ਹੈ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਐ ਫੂਕ ਜੀ ਕੱਢ ਦਿੰਦੇ ਬੰਦੇ ਨੇ। ਵੇਖਿਓ ਇੱਕ ਸਮੇਂ ਏਦਾਂ ਦੇ ਇਸ਼ਾਰੇ ਕਰਨਗੇ ਕਿ ਤੂੰ ਗੋਹੇ ਤੋਂ ਬਣਿਆ, ਵਾਲਾ ਫੁੱਲਿਆ ਨਾ ਫਿਰ ਮਿੱਟੀ ਤੋਂ ਹੀ ਬਣਿਆ, ਤੇ ਇੱਕ ਦਿਨ ਮਿੱਟੀ 'ਚ ਹੀ ਮਿਲੇਗਾ, ਇਹ ਧਨ ਹੋਏਗਾ ਭਸਮ ਕੀਤੇ। ਕਿਤੇ ਕਿਤੇ ਐਂ ਕਹਿਣਗੇ, ਇੱਕਦਮ ਹੀ ਐਂ ਕਹਿ ਦੇਣਗੇ, ਜਦੋਂ ਓਏ ਕਰਿਆ ਕਰ ਕੁਛ, ਹਿੰਮਤ ਭਰਨ ਵਾਸਤੇ ਜਦੋਂ ਦ੍ਰਿੜਤਾ ਭਰਨੀ ਹੁੰਦੀ ਹੈ, ਉਦੋਂ ਫਿਰ ਕਹਿੰਦੇ ਐ ਤਾਰਿਆਂ ਤੋਂ ਬਣਿਆ, ਸੂਰਜਾਂ ਤੋਂ ਬਣਿਆ। ਤੇ ਸੱਚਾਈ ਵੀ ਹੈ, ਤੁਹਾਨੂੰ ਸੂਰਜ ਵੀ ਵਿੱਚ ਤੁਹਾਡੇ ਲੱਗਿਆ ਤੇ ਮਿੱਟੀ ਵੀ ਲੱਗੀ ਹੈ, ਇਹਨਾਂ ਨੇ ਰਲ ਕੇ ਬਣਾਇਆ। ਤੈਨੂੰ ਹਰ ਚੀਜ਼ ਨੇ ਰਲ ਕੇ ਬਣਾਇਆ, ਤੇਰੇ ਆ ਬੋਡੀ ਸਟਰਕਚਰ ਦੇ ਵਿੱਚ ਕੱਲੇ ਸੂਰਜ ਦਾ ਨਹੀਂ, ਤਾਰਿਆਂ ਦਾ ਵੀ ਰੋਲ ਹੈ, ਚੰਦਰਮਾ ਦਾ ਵੀ ਰੋਲ ਹੈ। ਚੇਤਾ ਰੱਖਿਓ, ਕੱਲੀ ਮਿੱਟੀ ਨਹੀਂ, ਇਹ ਸਾਰੇ ਬ੍ਰਹਿਮੰਡ ਨੇ ਇਕੱਠਾ ਹੋ ਕੇ ਤੈਨੂੰ ਪੂਰਾ ਜ਼ੋਰ ਲਾ ਕੇ ਬਣਾਇਆ। ਹਰ ਚੀਜ਼ ਦਾ ਇੱਕ ਇੱਕ ਕਣ ਤੇਰੇ 'ਚ ਆ ਕੇ, ਆ ਕਣ ਆ ਢੇਰ ਲੱਗਿਆ ਕਣਾਂ ਦਾ, ਹਰ ਚੀਜ਼ ਦਾ ਹਿੱਸਾ ਹੈ ਤੈਨੂੰ ਬਣਾਉਣ 'ਚ। ਵਿੱਚ ਹੀ ਆਕਸੀਜਨ ਹੋਊ, ਵਿੱਚ ਹੀ ਸਾਰੀ ਹਰ ਚੀਜ਼ ਦਾ ਹਿੱਸਾ ਹੈ ਜਿੱਦੇ ਦਾ ਤੂੰ ਬਣਿਆ, ਹਰ ਚੀਜ਼ ਦਾ। ਪਿਓ ਨੇ ਖਾਣਾ ਖਾਧਾ, ਮਾਂ ਨੇ ਖਾਣਾ ਖਾਧਾ, ਉਹਨਾਂ ਦੇ ਸਰੀਰ ਤੋਂ ਉਹਨਾਂ ਦੇ ਅੰਦਰ ਬਲੱਡ ਬਣਦਾ, ਸਭ ਕੁਝ ਬਣ ਕੇ ਤੂੰ ਅੱਗੇ ਬਣਿਆ, ਸਾਰੀਆਂ ਚੀਜ਼ਾਂ ਦਾ ਤੇਰੇ 'ਚ ਰੋਲ ਹੈ। ਫਿਰ ਜਦੋਂ ਇਹ ਹਿੰਮਤ ਭਰਨੀ ਹੁੰਦੀ ਹੈ, ਉਦੋਂ ਫਿਰ ਕਹਿਣਗੇ ਤਾਰਿਆਂ ਤੋਂ ਬਣਿਆ, ਤੂੰ ਕੋਈ ਛੋਟੀ ਮੋਟੀ ਚੀਜ਼ ਨਹੀਂ। ਤੇ ਜਦੋਂ ਆਕੜ ਜੀ ਕਰਦਾ ਹੋਵੇ, ਉਦੋਂ ਕਹਿੰਦੇ ਤੂੰ ਤਾਂ ਗੋਹੇ ਤੋਂ ਬਣਿਆ, ਮਿੱਟੀ ਤੋਂ ਬਣਿਆ, ਤੂੰ ਬੰਦਾ ਬਣ ਕੇ ਰਹਿ ਬਰਾਬਰ। ਇੱਕਦਮ ਇੱਕ ਇੱਕ ਵੇਲੇ ਮਾਇੰਡ ਜਿਹੜਾ ਇੱਦਾਂ ਹੋਇਆ ਹੁੰਦਾ, ਇੱਕ ਵੇਲੇ ਐਂ ਹੁੰਦਾ, ਡਿੱਗਦੇ ਨੂੰ ਪਾਤਸ਼ਾਹ ਠਾ ਰਹੇ ਹੁੰਦੇ ਆ, ਤੇ ਕਿਤੇ ਕਿਤੇ ਬਾਹਲਾ ਹਵਾ ਚੁੱਟਦੇ ਨੂੰ ਥੱਲੇ ਲਾਹ ਰਹੇ ਹੁੰਦੇ ਆ। ਗੁਰਬਾਣੀ ਦੇ ਸ਼ਬਦ ਇੱਦਾਂ ਹੀ ਚੱਲਦੇ ਆ, ਤਾਂ ਕਰਕੇ ਕਦੇ ਕਦੇ ਐਂ ਲੱਗਦਾ ਵੀ ਬਾਣੀ ਕਿਤੇ ਕਹੀ ਤਾਂ ਕਹੀ ਜਾਂਦੀ, ਕਿਤੇ ਬਾਣੀ ਹੈ, ਬਾਣੀ 'ਚ ਫਰਕ ਨਹੀਂ, ਸਾਡੇ ਮਾਇੰਡ 'ਚ ਫਰਕ ਹੁੰਦਾ ਹੈ। ਸਮਾਂ ਕਿਵੇਂ ਦਾ, ਟਾਈਮ ਕਿਵੇਂ ਦਾ, ਕਿਸ ਵੇਲੇ ਕਿਹੜੇ ਬੰਦੇ ਨੂੰ ਕਿੱਦਾਂ ਦੀ ਗੱਲ ਕਹਿਣੀ ਹੁੰਦੀ, ਪਾਤਸ਼ਾਹ ਨੇ ਉਦਾਂ ਉਦਾਂ ਕਹੀਆਂ, ਤੁਸੀਂ ਕਿੱਦਾਂ ਸੋਚ ਰਹੇ ਹੁੰਦੇ ਆ। ਤੇ ਤਾਂ ਕਰਕੇ ਜਿਹੜਾ ਨਾ ਗੁਰਬਾਣੀ ਨੇ ਸਾਨੂੰ, ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ, ਪੜ੍ਹਦੇ ਹਾਂ, ਫਿਰ ਜਿੱਦਾਂ ਦੀ ਸਾਡੀ ਆਪਣੀ ਅਵਸਥਾ ਹੁੰਦੀ ਹੈ, ਅਸੀਂ ਸ਼ਬਦਾਂ ਦੇ ਅਰਥ ਉਦਾਂ ਕੱਢ ਲੈਂਦੇ ਹਾਂ। ਨੈਗੇਟਿਵ ਬੰਦਾ ਵੈਰਾਗੀ ਸ਼ਬਦ ਸੁਣ ਕੇ ਹੋਰ ਨੈਗੇਟਿਵ ਹੋ ਜਾਂਦਾ, ਪੋਜੀਟਿਵ ਬੰਦਾ ਇਦਾਂ ਦੇ ਸ਼ਬਦ ਸੁਣ ਕੇ ਦੇਹੀ ਨੇ ਖਤਮ ਹੋ ਜਾਣਾ, ਦੇਹੀ ਦੇਖ ਕਬੀਰ ਗਰਭ ਨਾ ਕੀਜੀਏ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ, ਇਦਾਂ ਦੇ ਸ਼ਬਦ ਜਦੋਂ ਕਬੀਰ ਜੀ ਦੇ ਬਚਨ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੌਵੇਂ ਪਾਤਸ਼ਾਹ ਦੇ ਜਿੰਨੇ ਸਲੋਕ ਪੜੋਗੇ, ਨੌਵੇਂ ਪਾਤਸ਼ਾਹ ਦੀ ਜਿੰਨੀ ਬਾਣੀ ਪੜੋਗੇ, ਸਾਰੇ ਸ਼ਬਦ ਪੜ੍ਹ ਕੇ ਵੇਖੋ, ਸਾਰੇ ਵੈਰਾਗੀ 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 ਵੈਰਾਗੀ। ਉਹਦੇ ਨਾਲ ਬੰਦਾ ਨੈਗੇਟਿਵ ਬੰਦੇ ਹੋਰ ਨੈਗੇਟਿਵ, ਜਿਹੜੇ ਪੋਜੀਟਿਵ ਬਣੇ ਆ ਉਹ ਫਿਰ ਉਹਦੇ ਅਰਥ ਉਦਾਂ ਦੇ ਕੱਢਦੇ ਆ, ਉਹਨਾਂ ਦਾ ਮਾਇੰਡ ਇੱਕਦਮ ਉਹਨੂੰ ਫੜ ਲੈਂਦਾ ਵੀ ਮਤਲਬ ਇਹ ਹੈ ਫੁੱਟਣ ਵਾਲਾ ਹੀ ਹੈ ਘੜਾ ਮਨਾ ਜਿੰਨਾ ਲਾਹਾ ਲਿਆ ਜਾਂਦਾ ਲੈ ਲੈ ਆਨੰਦ ਲੈ ਰਸ ਲੈ ਸਵਾਦ ਲੈ ਲੈ ਇਹ ਫਰਕ ਹੈ। ਤਾਂ ਮੈਂ ਇਹ ਅਰਜ ਕਰ ਰਿਹਾ ਵੀ ਜਰਾ ਖੁਸ਼ੀ ਨਾਲ ਜਿਹੜਾ ਰਿਸ਼ਤਾ ਬਣਾਉਣਾ ਹੈ ਉਹ ਅਸੀਂ ਬਣਾਉਣਾ ਹੈ, ਸੰਬੰਧ ਬਣਾਓ, ਜੋੜ ਬਣਾਓ, ਇਹ ਕਿਸੇ ਨੇ ਨਹੀਂ ਬਣਾਉਣਾ। ਇਹ ਘਰ ਵਾਲਾ ਕਿਸੇ ਨੇ ਹੱਥ ਤੇਰਾ ਹੱਥ 'ਚ ਫੜਾ ਦਿੱਤਾ, ਉਹ ਤੇ ਕਿਸੇ ਨੇ ਫੜਾ ਦਿੱਤਾ, ਕਿਸੇ ਨੇ ਪੱਲਾ ਫੜਾ ਦਿੱਤਾ। ਮੈਂ ਕਿ ਪਿੱਛੇ ਗੱਲ ਕੀਤੀ ਹੈ ਜੋੜੀਆਂ ਜੱਗ ਥੋੜੀਆਂ ਪਰ ਨਰਡ ਬਥੇਰੇ, ਇਹਦਾ ਹੁੰਦਾ ਹੈ। ਪਰ ਜਿਹੜਾ ਖੁਸ਼ੀ ਨਾਲ ਨਾਤਾ ਹੈ ਇਹ ਤੈਨੂੰ ਆਪ ਬਣਾਉਣਾ ਪੈਣਾ, ਰਿਸ਼ਤਾ ਬਣਾਉਣਾ ਪੈਣਾ। ਮੈਂ ਆਨੰਦ 'ਚ ਰਹਿਣਾ ਹੈ, ਮੈਂ ਖੁਸ਼ ਰਹਿਣਾ ਹੈ। ਤੇ ਮੈਂ ਕਿਹਾ ਸੀ ਵੀ ਸਾਡਾ ਹੋਣਾ ਕਾਹਦਾ ਹੋਇਆ ਜੇ ਖੁਸ਼ੀਆਂ ਨਾ ਆਈਆਂ ਧੱਕੇ ਨਾਲ ਲੈ ਕੇ ਆਵਾਂਗੇ, ਏਦਾਂ ਕਹੀਦਾ ਹੁੰਦਾ ਹੈ। ਅਸੀਂ ਖੁਸ਼ ਰਹਿ ਲੈਣਾ ਹੈ ਜੋ ਮਰਜ਼ੀ ਹੋ ਜਾਏ, ਭਾਵੇਂ ਆਪਣੇ ਆਪ ਨੂੰ ਏਦਾਂ ਪੋਜ਼ਿਟਿਵ ਪੋਜ਼ਿਟਿਵ ਰੱਖਣਾ ਹੁੰਦਾ ਹੈ, ਕਾਇਮ ਕਾਇਮ ਰੱਖਣਾ ਹੁੰਦਾ ਹੈ, ਚੜ੍ਹਦੀ ਕਲਾ 'ਚ ਰੱਖਣਾ ਹੁੰਦਾ ਹੈ। ਤਾਂ ਕਰਕੇ ਜਿੰਨੇ ਗੁਰਬਾਣੀ ਦੇ ਇਦਾਂ ਦੇ ਸ਼ਬਦ ਪੜੋਗੇ, ਸ਼ਬਦ ਆਪਾਂ ਜਿਹੜਾ ਪੜਿਆ ਸ਼ੁਰੂ ਵਿੱਚ ਇੱਕ ਵਾਰ ਕਬੀਰ ਜੀ ਦਾ ਬਚਨ ਸਮਝ ਲੈਂਦੇ ਹਾਂ।
ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬਨਤਾ, ਹਿਤ ਲਾਗੋ ਸਭ ਫਨ ਕਾ।
ਥੋੜੇ ਚਿਰ ਵਾਸਤੇ ਇਹ ਮੋਹ ਬਣਿਆ ਹੋਇਆ ਬਸ, ਹੁਣ ਇਦਾਂ ਨਹੀਂ ਹੁੰਦਾ ਕਿ ਜ਼ਿੰਮੇਵਾਰੀ ਨਿਭਾਉਣੀ ਨਹੀਂ, ਪਰ ਜਿੱਥੇ ਅਟੈਚ ਹੋ ਰਹੇ ਹਾਂ ਜ਼ਿਆਦਾ ਉੱਥੇ ਫਿਰ ਇਹ ਚੇਤਾ ਰੱਖਣਾ ਵੀ ਥੋੜੇ ਚਿਰ ਦਾ, ਇੱਕ ਟਾਈਮ ਆਉਣਾ, ਕੀ ਪਤਾ ਕਿੰਨੇ ਛੱਡ ਕੇ ਤੁਰ ਜਾਣਾ। ਇਹ ਦਿਮਾਗ ਦੇ ਵਿੱਚ ਉਸ ਵੇਲੇ ਆ ਜਦੋਂ ਅਟੈਚ ਹੋਏ ਹੋਏ ਆ, ਲੋੜ ਤੋਂ ਵੱਧ ਕਮਲੇ ਹੋ ਜਾਂਦੇ ਆ, ਹੋਰ ਕਰ ਲਓ ਇਕੱਠਾ, ਹੋਰ ਕਰ ਲਓ, ਪੈਸੇ ਦੀ ਜ਼ਿੰਦਗੀ ਦੇ ਵਿੱਚ ਲੋੜ ਹੈ। ਪਰ ਪੈਸੇ ਨੂੰ ਸਾਰਾ ਕੁਝ ਸਮਝ ਕੇ ਪਾਗਲਾਂ ਵਾਂਗੂ ਜਦੋਂ ਅਸੀਂ ਲੱਗ ਜਾਂਦੇ ਹਾਂ ਕਰਨ, ਉਦੋਂ ਫਿਰ ਸਾਨੂੰ ਇਦਾਂ ਦੇ ਸ਼ਬਦਾਂ ਨੂੰ ਸਮਝਣ ਦੀ ਲੋੜ ਹੈ, ਇਹ ਚੇਤਾ ਰੱਖਣ ਦੀ ਲੋੜ ਹੈ। ਹਾਂਜੀ,
ਅੱਗੇ ਕਾਹ ਕਿਛ ਤੁਲਹਾ ਬੰਦੋ, ਕਿਆ ਪਰਵਾਸਾ ਧਨ ਕਾ।
ਅੱਗੇ ਬਾਰੇ ਸੋਚਣਾ ਕੁਛ, ਧਨ ਬਾਰੇ ਇਕੱਲਾ ਸੋਚਦਾ ਵੀ ਧਨ ਹੋਵੇ ਪੈਸਾ ਹੋਵੇ, ਧਨ ਇਕੱਠਾ ਕਰ ਰਿਹਾ ਹੈ। ਅੱਗਾ ਮਤਲਬ ਆਉਣ ਵਾਲਾ ਟਾਈਮ ਤੇਰਾ, ਆਉਣ ਵਾਲੀ ਜ਼ਿੰਦਗੀ, ਆਉਣ ਵਾਲਾ ਕੱਲ। ਅੱਜ ਬੇਈਮਾਨੀਆਂ ਕਰ ਰਹੇ ਹਾਂ, ਠੱਗੀਆਂ ਮਾਰ ਰਹੇ ਹਾਂ, ਦੋ ਨੰਬਰ ਦਾ ਕੰਮ ਕਰ ਰਹੇ ਹਾਂ, ਗਲਤ ਕੰਮ ਕਰ ਰਹੇ ਹਾਂ, ਧਨ ਇਕੱਠਾ ਕਰ ਰਹੇ ਹਾਂ, ਇਹਦਾ ਨਹੀਂ ਫਾਇਦਾ। ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬੇਰਸਾ ਹੋ ਜਾਣਾ ਜੀਵਨ, ਪਰੇਸ਼ਾਨ ਹੋ ਜਾਏਗਾ। ਸਹੀ ਤਰੀਕੇ ਨਾਲ ਪੈਸਾ ਕਮਾਉਣਾ ਕੋਈ ਮਾੜਾ ਨਹੀਂ, ਭਾਵੇਂ ਅਰਬਾਂ ਰੁਪਇਆ ਕਮਾ ਲਓ, ਸਹੀ ਢੰਗ ਨਾਲ ਪੈਸਾ ਕਮਾਉਣਾ ਕੋਈ ਮਾੜਾ ਨਹੀਂ, ਪਰ ਧਿਆਨ ਦੇ ਨਾਲ ਸਹੀ ਚੱਲ, ਠੀਕ ਚੱਲ। ਆਉਣ ਵਾਲੇ ਸਮੇਂ ਬਾਰੇ ਸੋਚ, ਅੱਗੇ ਬਾਰੇ, ਅੱਗੇ ਦਾ ਮਤਲਬ ਮਰਨ ਤੋਂ ਬਾਅਦ ਨਹੀਂ, ਆਉਣ ਅੱਗੋਂ ਜਿਹੜਾ ਆਉਣਾ ਸਮਾਂ ਆਉਣਾ, ਕੱਲ ਵੀ ਆਉਣਾ, ਪਰਸੋਂ ਆਉਣਾ, ਆਉਣ ਵਾਲੇ ਮਹੀਨੇ ਵਿੱਚ, ਆਉਣ ਵਾਲੇ ਸਮੇਂ ਬਾਰੇ ਸੋਚ, ਇਹਦਾ ਕੁਝ ਇਹਦੇ ਬਾਰੇ ਕੋਈ ਪ੍ਰਬੰਧ ਕਰ ਲੈ, ਕੋਈ ਸਮਝ ਇਕੱਠੀ ਕਰ ਲੈ, ਕੋਈ ਗਿਆਨ ਇਕੱਠਾ ਕਰ ਲੈ, ਕੋਈ ਅਕਲ ਇਕੱਠੀ ਕਰ ਲੈ। ਬਚਪਨ ਦੇ ਵਿੱਚ ਠੀਕ ਹੈ ਲੰਘ ਗਿਆ, ਜਵਾਨੀ ਜੇ ਵਧੀਆ ਜਿਉਣੀ ਹੈ ਤੇ ਉਹਦੇ ਲਈ ਅਕਲ ਜ਼ਰੂਰੀ ਹੈ। ਜਵਾਨ ਜਿਹੜੇ ਬੈਠੇ ਹੋ ਤੁਹਾਡੇ ਅੱਗੇ, ਅੱਧ ਖੜ ਉਮਰ ਆ ਰਹੀ ਕਿ ਨਹੀਂ ਆ ਰਹੀ, ਤੇ ਅੱਧ ਖੜ ਜਿਉਣ ਲਈ ਵੀ ਅੱਧ ਖੜ ਵਾਸਤੇ ਅਕਲ ਵੀ ਵਧੀਆ ਉਦਾਂ ਦੀ। ਹੁਣ ਜਵਾਨੀ ਵਾਲੀਆਂ ਗੱਲਾਂ ਅੱਧ ਖੜ ਬੰਦਾ ਕਰੇ ਕਿੱਦਾਂ ਦਾ ਲੱਗਦਾ, ਤੇ ਜਿਹੜੇ ਅੱਧ ਖੜ ਹੋ ਗਏ 40 ਸਾਲ 50-50 ਸਾਲ ਤੱਕ ਚਲੇ ਗਏ, ਹੁਣ ਜਿਵੇਂ ਜਿਵੇਂ ਬੁਢੇਪੇ ਵੱਲ ਵੱਧ ਰਹੇ ਹੋ ਬੁਢੇਪੇ ਲਈ ਹੋਰ ਅਕਲ ਚਾਹੀਦੀ ਹੈ। ਜਵਾਨੀ ਵਾਲੀਆਂ ਗੱਲਾਂ ਹੁਣ ਬੁਢੇਪੇ 'ਚ ਥੋੜਾ ਹੋਣੀਆਂ, ਬੁਢੇਪੇ ਵਾਲੀ ਹੋਰ ਤਰ੍ਹਾਂ ਦੀ ਅਕਲ ਚਾਹੀਦੀ ਹੈ। ਉਹਦੇ ਬਾਰੇ ਕੁਝ ਸੋਚ ਲੈ, ਪ੍ਰਬੰਧ ਕਰ ਲੈ, ਧਨ ਤੇ ਇਕੱਠਾ ਕਰ ਰਿਹਾ, ਬੁਢੇਪੇ ਵੇਲੇ ਜਿਹੜੀ ਅਕਲ ਚਾਹੀਦੀ ਹੈ ਉਹ ਇਕੱਠੀ ਕੌਣ ਕਰੂ, ਜਿਹੜੀ ਸਮਝ ਚਾਹੀਦੀ ਹੈ ਬੁਢੇਪੇ ਵੇਲੇ ਉਹ ਇਕੱਠੀ ਕੌਣ ਕਰੂ। ਪੈਸਾ ਤੇ ਇਕੱਠਾ ਕਰ ਲਿਆ, ਕਈ ਬੰਦਿਆਂ ਨੂੰ ਵੇਖੀਦਾ ਅਰਬਾਂ ਰੁਪਈਆ ਕਰੋੜਾਂ ਰੁਪਈਆ ਇਕੱਠਾ ਕਰੀ ਫਿਰਦੇ ਨੇ, ਪਰ ਅੱਗੇ ਬੁਢੇਪੇ ਵੇਲੇ ਕੀ ਕਰਾਂਗੇ, ਜ਼ਿੰਦਗੀ ਜੀਣੀ ਕਿੱਦਾਂ, ਪਲੈਨਿੰਗ ਉਹਦੇ ਵਾਸਤੇ ਕੋਈ ਨਹੀਂ ਕੀਤੀ, ਕੋਈ ਪਲੈਨਿੰਗ ਨਹੀਂ ਕੀਤੀ। ਇੱਥੋਂ ਤੱਕ ਕਿ ਭਰਾਵਾ ਦਿਮਾਗ ਵੇਖੋ, ਜਿਹੜਾ ਬੰਦਾ ਇਹ ਅਕਲ ਲੈਂਦਾ ਨਾ ਵੀ ਜਵਾਨੀ ਕਿੱਦਾਂ ਜੀਣੀ, ਇਹਦੀ ਅਕਲ ਲੈਣੀ, ਅੱਛਾ ਹੁਣ ਅੱਗੇ ਉਮਰ ਆ ਰਹੀ ਹੈ ਉਹਦੇ ਵਾਸਤੇ ਹੋਰ ਪਲੈਨਿੰਗ ਬਦਲ ਗਈ, ਉਹਦੀ ਤਿਆਰੀ ਕਰਦਾ, ਫਿਰ ਬੁਢੇਪਾ ਆ ਰਿਹਾ ਉਹਦੀ ਤਿਆਰੀ ਕਰਦਾ, ਫਿਰ ਮੌਤ ਆ ਰਹੀ ਹੈ ਉਹਦੀ ਵੀ ਤਿਆਰੀ ਕਰਦਾ। ਮੈਂ ਬਾਹਰਲੇ ਦੇਸ਼ਾਂ ਵਿੱਚ ਵੇਖਦਾ ਸੀ ਲੱਖ ਗੱਲਾਂ ਮਾਰੀ ਜਾਈਏ, ਸਾਡੇ ਵਾਂਗੂ ਚੀਕਾਂ ਨਹੀਂ ਮਾਰਦੇ। ਵੇਖਿਓ ਇੰਨੇ ਨਜ਼ਾਰੇ ਲਏ ਹੁੰਦੇ ਆ ਸਾਰੀ ਜ਼ਿੰਦਗੀ 'ਚ, ਕੋਈ ਥਾਂ ਨਹੀਂ ਛੱਡਦੇ ਜਿੱਥੇ ਘੁੰਮਦੇ ਨਹੀਂ। ਕਈ ਕਈ ਘਰ ਜ਼ਿੰਦਗੀ 'ਚ ਲੈਂਦੇ ਐ, ਕਿਰਾਏ ਤੇ ਵੀ ਰਹਿਣਾ ਤੇ ਥਾਂ ਬਦਲਦੇ ਰਹਿੰਦੇ ਆ ਵੀ ਇੱਥੇ ਰਹਿ ਲਏ ਹੁਣ ਲੋਕ ਜਾਣਨ ਲੱਗ ਕੇ ਛੱਡੋ ਪਰੇ, ਅਸੀਂ ਜ਼ਿਆਦਾ ਉੱਥੇ ਰਹਿ ਕੇ ਖੁਸ਼ ਹਾਂ ਜਿੱਥੇ ਸਾਨੂੰ ਜਾਣਦੇ ਜ਼ਿਆਦਾ ਹੋਣ। ਗੋਰੇ ਕਹਿਣਗੇ ਇੱਥੇ ਮੈਨੂੰ ਜ਼ਿਆਦਾ ਜਾਣਨ ਲੱਗ ਗਏ, ਉਹ ਛੱਡ ਕੇ ਏਰੀਆ ਨਵੇਂ ਏਰੀਏ 'ਚ ਚਲੇ ਜਾਂਦੇ ਆ ਵੀ ਇੱਥੇ ਤੇ ਮੈਨੂੰ ਸਤਿ ਸ਼੍ਰੀ ਅਕਾਲ ਰੋਜ਼ ਬੁਲਾਉਂਦਾ, ਇਹ ਤੇ ਰੋਜ਼ ਜਾਣਨ ਲੱਗ ਗਿਆ ਮੈਨੂੰ, ਉੱਥੇ ਰਹਿ ਕੇ ਰਾਜੀ ਇੱਥੇ ਕੋਈ ਨਾ ਜਾਣਦਾ ਹੋਵੇ। ਤੇ ਸੱਚੀ ਗੱਲ ਇਹ ਜਿੱਥੇ ਤੁਹਾਨੂੰ ਕੋਈ ਨਹੀਂ ਜਾਣਦਾ ਉੱਥੇ ਬੰਦਾ ਕਿਵੇਂ ਖੁੱਲ੍ਹ ਕੇ ਵਿਚਰਦਾ। ਜਿੰਨਾ ਜ਼ਿਆਦਾ ਬੰਦਾ ਜਾਣਦਾ ਅਗਲਾ ਕਹਿੰਦਾ ਕੱਪੜੇ ਐਂ ਪਾ ਕੇ ਰੱਖੀਏ ਲੋਕੀ ਮੈਨੂੰ ਜਾਣਦੇ ਨੇ, ਜਿੱਥੇ ਕੋਈ ਜਾਣਦਾ ਹੀ ਨਾ ਹੋਵੇ ਉੱਥੇ ਅਗਲਾ ਖੁੱਲ੍ਹਾ ਤੁਰਿਆ ਫਿਰਦਾ, ਡਰ ਹੀ ਨਹੀਂ ਲੱਗਦਾ। ਉਹ ਗੋਰੇ ਕਹਿੰਦੇ ਆ ਮੈਨੂੰ ਸਟ੍ਰੈਸ ਪੈਂਦੀ ਹੈ ਵੀ ਇਹ ਮੈਨੂੰ ਜਾਣਦਾ, ਇੱਦਾਂ ਹੋਵਾਂ ਜਿਵੇਂ ਮੈਨੂੰ ਕੋਈ ਜਾਣਦਾ ਨਾ ਹੋਵੇ। ਇਹ ਇੱਕ ਲਾਈਫ ਜੀਂਦੇ ਹੈ। ਮੁੜ ਕੇ ਕਈ ਕੈਰਾਵੈਨ ਲੈ ਕੇ ਬੁਢੇਪਾ ਆਪਣਾ ਕੱਟਦੇ ਹੈ, ਘਰ ਵੇਚ ਕੇ ਬੱਸ ਲੈ ਲੈਂਦੇ ਆ, ਉਹਦੇ ਵਿੱਚ ਹੀ ਕਮਰੇ ਬਣੇ ਆ, ਵਿੱਚ ਹੀ ਬਾਥਰੂਮ ਬਣਿਆ, ਸਭ ਕੁਝ ਬਣਿਆ, ਉਦਾਂ ਵੀ ਜ਼ਿੰਦਗੀ ਜੀ ਲੈਂਦੇ ਆ। ਪਰ ਇੱਕ ਟਾਈਮ ਤੇ ਆ ਕੇ ਓਲਡ ਹੋਮ ਜਾਂਦੇ ਆ ਜਿੱਥੇ ਬਜ਼ੁਰਗ ਰਹਿਣੇ ਆ, ਆਪਣੀ ਗੱਡੀ ਲਾ ਦਿੰਦੇ ਆ, ਸਾਰਾ ਪੈਸਾ ਦੇ ਦਿੰਦੇ ਆ, ਉੱਥੇ ਚਲੇ ਜਾਂਦੇ ਆ ਜਿੱਥੇ ਉਹਨਾਂ ਨੇ ਮਰਨਾ ਹੈ, ਜਿੱਥੇ ਉਹਨਾਂ ਦੀ ਲਾਸ਼ ਹੀ ਵਾਪਸ ਆਉਣੀ। ਐਂਦਾ ਜਿਉਂਦਿਆਂ ਨੇ ਵੜਨਾ, ਅੰਦਰ ਹੀ ਮਰ ਜਾਣਾ। 10 ਸਾਲ ਰਹਿ ਜਾਣ, 2 ਸਾਲ ਰਹਿ ਜਾਣ, 2 ਮਹੀਨੇ ਰਹਿ ਜਾਣ, ਮਰਨ ਤੱਕ ਫਿਰ ਉੱਥੇ ਹੀ ਰਹਿਣਾ ਹੁੰਦਾ ਬੁਢੇਪਾ। ਨਰਸਾਂ ਸਾਂਭਦੀਆਂ, ਚੱਕਦੇ ਨੇ, ਰੋਟੀ ਖਵਾਉਂਦੇ ਨੇ, ਦਵਾਈ ਦਿੰਦੇ ਨੇ, ਪਰ ਤਕੜੇ ਦਿਲ ਨੇ ਸਾਡੇ ਨਾਲ। ਅਗਲਿਆਂ ਨੇ ਮੌਤ ਦੀ ਪਲੈਨਿੰਗ ਵੀ ਕੀਤੀ ਹੋਈ ਹੈ, ਜ਼ਿੰਦਗੀ ਦੀ ਵੀ ਪਲੈਨਿੰਗ ਕੀਤੀ ਹੈ, ਬੁਢੇਪੇ ਦੀ ਵੀ ਪਲੈਨਿੰਗ ਕੀਤੀ ਹੈ ਤੇ ਮੌਤ ਦੀ ਵੀ ਪਲੈਨਿੰਗ ਕੀਤੀ। ਪਰ ਸਾਡੇ ਕਿੱਥੇ ਇਦਾਂ ਦੀ ਗੱਲ ਸੋਚ ਸਕਦੇ? ਅਸੀਂ ਤੇ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਜਾਂਦੇ ਹਾਂ ਮਾੜਾ ਜਿਹਾ ਕੁਛ ਹੋ ਜਾਏ। ਮੇਰਾ ਬੱਚਾ ਮੈਨੂੰ ਪੁੱਛਦਾ ਨਹੀਂ, ਮੇਰਾ ਬੱਚਾ ਮੈਨੂੰ ਛੱਡਦਾ ਨਹੀਂ, ਬੱਚਾ ਮੇਰੀ ਕੇਅਰ ਨਹੀਂ ਕਰਦਾ, ਵੀ ਐਗਰੀਮੈਂਟ ਕੀਤਾ ਤੇਰੇ ਬੱਚੇ ਨੇ ਤੇਰੇ ਨਾਲ, ਜੰਮਣ ਤੋਂ ਪਹਿਲਾਂ ਲਿਖ ਲਿਖਾ ਕਰਕੇ ਆਇਆ ਸੀ ਉਹ ਵੀ ਮੈਂ ਤੈਨੂੰ ਸਾਂਭੂ, ਤੂੰ ਸਾਂਭੇਗਾ, ਤੇਰਾ ਫਰਜ਼ ਤੇ ਬਣਦਾ ਹੈ। ਪਰ ਬੱਚਾ ਲਿਖ ਲਿਖਾ ਕੇ ਨਹੀਂ ਆਇਆ, ਕਿਉਂਕਿ ਜੰਮੇ ਦੇਖੋ ਤੁਸੀਂ ਕਹੋਗੇ ਵੀ ਬੱਚੇ ਦਾ ਵੀ ਫਰਜ਼ ਬਣਦਾ, ਨਹੀਂ ਭਰਾਵਾ, ਤੈਂ ਜੰਮਣ ਦਾ ਫੈਸਲਾ ਲਿਆ, ਤੇਰਾ ਫਰਜ਼ ਬਣਦਾ। ਹਾਂ, ਬੱਚਾ ਤੇਰੇ ਤੈਨੂੰ ਪਿਆਰ ਕਰਦਾ, ਤੈਨੂੰ ਸਾਂਭੇ, ਇਹ ਤੇਰੇ ਲਈ ਬੋਨਸ ਹੈ, ਇਹ ਲੋਟਰੀ ਹੈ, ਲੋਟਰੀ ਵੀ ਨਿਆਣਾ ਸਾਂਭੇ। ਅਸੀਂ ਜੇ ਨਾ ਸਾਂਭਾਂਗੇ ਬੱਚੇ ਦਾ ਗਿਲਾ ਹੋ ਸਕਦਾ ਵੀ ਤੈਂ ਜੰਮ ਤੇ ਲਿਆ, ਮੈਨੂੰ ਸਾਂਭਣਾ ਨਹੀਂ ਸੀ, ਬੱਚਾ ਗਿਲਾ ਕਰ ਸਕਦਾ, ਅਸੀਂ ਨਹੀਂ ਕਰ ਸਕਦੇ। ਜਿਹੜੇ ਵੱਡੇ ਆ ਨਾ, ਅਸੀਂ ਨਹੀਂ ਗਿਲਾ ਕਰ ਸਕਦੇ। ਚੰਗੀ ਹੋਵੇ ਗੱਲ ਵੀ ਲੋਟਰੀ ਹੈ ਕਿ ਤੁਹਾਡਾ ਬੱਚਾ ਤੁਹਾਡੀ ਕੇਅਰ ਕਰੇ, ਤੁਹਾਨੂੰ ਸਾਂਭੇ, ਕਿਉਂਕਿ ਜਿਹੜਾ ਬੱਚਾ ਜੰਮਣ ਦਾ ਫੈਸਲਾ ਹੈ ਉਹ ਅਸੀਂ ਲਿਆ ਤੇ ਸਾਡੀ ਜ਼ਿੰਮੇਵਾਰੀ 18 ਸਾਲ ਦੀ ਬਣ ਗਈ ਵੀ ਅਸੀਂ ਇਹਨੂੰ ਪਾਲਾਂਗੇ, ਇਹਨੂੰ ਪੈਰਾਂ ਤੇ ਖੜਾ ਕਰਾਂਗੇ, ਪੜ੍ਹਾਈ ਕਰਾਵਾਂਗੇ, ਇਹ ਸਾਡੀ ਜ਼ਿੰਮੇਵਾਰੀ ਬਣ ਗਈ। ਹੁਣ ਬੱਚਾ ਸਾਡੀ ਕੇਅਰ ਕਰੇ, ਇਹ ਸਾਡੇ ਲਈ ਲੋਟਰੀ ਹੈ, ਇਹ ਚੰਗੀ ਗੱਲ ਹੈ। ਪਰ ਬਾਕੀ ਇੱਕ ਗੱਲ, ਜੇ ਤੁਸੀਂ ਰੱਬ ਨੂੰ ਐਵੇਂ ਹੀ ਮੰਨਦੇ ਹੋ, ਤੁਸੀਂ ਵੀ ਅਸੀਂ ਕਹਿੰਦੇ ਅਸੀਂ ਰੱਬ ਤੇ ਭਰੋਸਾ ਕਰਦੇ ਹਾਂ, ਮੰਨ ਲਓ ਵੀ ਰੱਬ ਇੱਕ ਬੰਦਾ ਹੀ ਹੈ ਤੇ ਰੱਬ ਨੇ ਤੁਹਾਡੇ ਤੇ ਕਿੱਡਾ ਵੱਡਾ ਭਰੋਸਾ ਕੀਤਾ, ਕਿੱਡਾ ਵੱਡਾ ਭਰੋਸਾ ਕਰਦਾ ਰੱਬ ਤੁਹਾਡੇ ਤੇ, ਤੁਹਾਡੇ ਘਰੇ ਉਹਨੂੰ ਭੇਜ ਦਿੰਦਾ ਹੈ ਜਿਹੜਾ ਤੁਰ ਨਹੀਂ ਸਕਦਾ, ਰੋ ਉਹ ਦੱਸ ਨਹੀਂ ਸਕਦਾ ਮੈਨੂੰ ਭੁੱਖ ਲੱਗੀ ਹੈ, ਉਹਨੂੰ ਭੇਜ ਦਿੰਦਾ ਹੈ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਨਹੀਂ ਸਕਦਾ, ਇਹੋ ਜਿਹਾ ਭੇਜਦਾ ਤੇਰੇ ਤੇਰੇ ਘਰੇ। ਐ ਆ ਗਿਆ ਬੱਚਾ ਤੇ ਹਿਸਾਬ ਲਾ ਲੈ ਵੀ ਕਿੱਡਾ ਭਰੋਸਾ ਕੀਤਾ ਤੇਰੇ ਉੱਤੇ ਵੀ ਆਪੇ ਸਾਂਭ ਲਏਗਾ, ਹੈਗਾ ਮੇਰਾ ਹੀ ਹੈ ਪਰ ਵੱਡਾ ਕਰਕੇ ਦੇਗਾ, ਆਖੋ ਸਤਨਾਮ, ਹੈਗਾ ਤੇ ਮੇਰਾ ਹੀ ਹੈ। ਵੇਖਿਓ ਕੁਦਰਤ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਬੰਦਾ, ਕੁਦਰਤ ਦੇ ਵਿੱਚ ਹੀ ਚਲਿਆ ਜਾਂਦਾ ਹੈ। ਰੱਬ ਆਪਣੇ ਆਪ ਵਿੱਚੋਂ ਬੰਦਿਆਂ ਨੂੰ ਪੈਦਾ ਕਰ ਲੈਂਦਾ, ਆਪਣੇ ਆਪ ਚ ਸਮਾ ਲੈਂਦਾ, ਜਿਵੇਂ ਸਮੁੰਦਰ ਲਹਿਰਾਂ ਨੂੰ ਆਪਣੇ ਆਪ ਵਿੱਚੋਂ ਪੈਦਾ ਕਰ ਲੈਂਦਾ, ਮੁੜ ਕੇ ਲਹਿਰਾਂ ਨੂੰ ਆਪਣੇ ਆਪ ਵਿੱਚ ਸਮਾ ਲੈਂਦਾ। ਕੁਦਰਤ ਐ ਆਪਣੇ ਆਪ ਚੋਂ ਆਪਾਂ ਸਾਰਿਆਂ ਨੂੰ ਪੈਦਾ ਕਰ ਲੈਂਦੀ ਹੈ, ਆਪਾਂ ਵੀ ਕੁਦਰਤੀ ਹਾਂ, ਐਂ ਇਕੱਠਾ ਕਰ ਲੈਂਦੀ ਹੈ ਮੁੜ ਕੇ। ਚਲੋ ਇਹ ਗੱਲ ਤੇ ਬਹੁਤ ਸਮਝ ਆਉਂਦੀ, ਕਿੰਨੀ ਵਾਰੀ ਆਪਾਂ ਕਰ ਲਈ। ਹੁਣ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਕਿੱਡੀ ਵੱਡੀ ਜ਼ਿੰਮੇਵਾਰੀ ਤੇ ਭਰੋਸਾ ਕਰ ਦਿੰਦਾ ਪਰਮਾਤਮਾ ਤੇਰੇ ਤੇ, ਭਰੋਸਾ ਕਰਦਾ। ਸਾਡੇ ਇੱਥੇ ਇੱਕ ਡੌਗ ਰੱਖਿਆ ਹੈ, ਉਹ ਫੀਮੇਲ ਵੀ ਰੱਖੀ ਹੈ ਨਾਲ, ਉਹਨੇ 14 ਬੱਚੇ ਦਿੱਤੇ, 12 ਬਚ ਗਏ। ਵੱਡਾ ਆਪਰੇਸ਼ਨ ਕਰਾਇਆ ਉਹਦਾ, ਬੱਚੇ ਪੈਦਾ ਹੋਏ, 14 ਬੱਚੇ ਐ, ਤੇ ਪਰਮਾਤਮਾ ਨੇ ਭਰੋਸਾ ਉਹਦੇ ਤੇ ਵੀ ਕੀਤਾ ਵੀ ਸਾਂਭ ਲਵੇਂਗੀ, ਨਾ ਉਹਨਾਂ ਨੂੰ ਦਿਸਦਾ ਐ ਫਿਰਦੇ ਨੇ, ਪਰ ਦੁੱਧ ਪਿਆਉਂਦੀ ਐ ਕੱਲਾ ਕੱਲਾ, ਤੁਸੀਂ ਚੱਕ ਕੇ ਵਿਖਾਓ, ਮੈਂ ਕਹਿੰਦਾ ਪਾੜ ਦੂ, ਚੱਕ ਕੇ ਵਿਖਾਓ ਬੱਚਾ ਉਹਦਾ, ਏਦਾਂ ਐ ਉਹ ਹੱਥ ਨਹੀਂ ਲਾਉਣ ਦਿੰਦੀ, 14-12 ਬੱਚੇ ਐ ਸਾਂਭਦੀ ਐ ਸਾਰੇ, ਮਾੜਾ ਜਿਹਾ ਚੱਕ ਕੇ ਪਰੇ ਰੱਖ ਦੋ, ਮੂੰਹ ਨਾਲ ਚੱਕ ਕੇ ਫਿਰ ਲੈ ਆਊ, ਦਰਦ ਨਹੀਂ ਹੋਣ ਦਿੰਦੀ, ਭਰੋਸਾ, ਜੇ ਅਸੀਂ ਗੱਲ ਕਰਦੇ ਹਾਂ ਨਾ, ਕੁਦਰਤ ਭਰੋਸਾ ਕਰਦੀ ਹੈ ਵੀ ਤੇਰੇ ਤੇਰੇ ਭਰੋਸੇ ਛੱਡੇ ਨੇ, ਸਾਂਭ ਲਏਗੀ, ਸਾਂਭ ਲੈਂਦੀ, ਤੁਹਾਡੇ ਤੇ ਵੀ ਤੇ ਭਰੋਸਾ ਹੀ ਕੀਤਾ, ਇੰਨੇ ਦਿੱਤੇ ਆ, ਦੋ ਤੇਰੇ ਆ, ਕਰ ਭਰੋਸਾ, ਸਾਂਭ ਲੈਂਦੀ, ਭਰੋਸਾ, ਅਸੀਂ ਕਹਿੰਦੇ ਹਾਂ ਅਸੀਂ ਰੱਬ ਤੇ ਭਰੋਸਾ ਕਰਦਾ, ਮੈਂ ਕਹਿੰਦਾ ਰੱਬ ਤੇਰੇ ਤੇ ਭਰੋਸਾ ਕਰਦਾ, ਬਹੁਤ ਜ਼ਿਆਦਾ ਕਰਦਾ, ਇਹੋ ਜਿਹਾ ਭੇਜ ਦਿੰਦਾ ਜਿਹਨੂੰ ਕੱਖ ਵੀ ਨਹੀਂ ਪਤਾ, ਅਸੀਂ ਪਿਆਰ, 3-3 ਘੰਟੇ ਬਾਅਦ ਉੱਠ ਕੇ ਦੁੱਧ ਪਿਆਉਣਾ ਪੈਂਦਾ, ਸੁੱਤੇ ਪਏ ਨੂੰ ਠਾ ਕੇ ਦੁੱਧ ਪਿਆਉਣਾ ਪੈਂਦਾ, ਪਹਿਲੇ 6 ਮਹੀਨੇ ਐ ਲੰਘ ਜਾਂਦੇ, 4-4 ਘੰਟੇ ਬਾਅਦ ਮਾਤਾ ਉੱਠਦੀ ਹੈ ਤੇ ਉਹ ਭਰੋਸਾ ਕਰਦਾ ਤੇਰੇ ਤੇ, ਵਿਸ਼ਵਾਸ ਕਰਦਾ, ਫਿਰ ਐਡਾ ਵਧੀਆ ਤੈਨੂੰ ਦਿਮਾਗ ਦਿੱਤਾ ਹੈ, ਤੈਨੂੰ ਸਮਝ ਦਿੱਤੀ ਹੈ, ਹੁਣ ਜੇ ਤੂੰ ਤੇਰੇ ਤੇ ਭਰੋਸਾ ਕਰਕੇ ਤੈਨੂੰ ਦੇ ਹੀ ਦਿੱਤਾ, ਹੁਣ ਉਹ ਤੇ ਸਾਡੇ 13-14 ਹੋਣਗੇ, ਹੁਣ ਕੀ ਹੋਊਗਾ ਬਈ, 13-14 ਅਸੀਂ ਰੱਖਾਂਗੇ ਨਹੀਂ, ਕੀ ਹੋਊ, ਅੱਗੇ ਦੇ ਦਿਆਂਗੇ, ਵੇਚ ਦਿਆਂਗੇ, ਅੱਛਾ ਹੁਣ ਜਦੋਂ ਵੇਚ ਦਿਆਂਗੇ, ਉਹਨੇ ਪੁੱਛਣਾ ਹੀ ਨਹੀਂ ਕਿੱਧਰ ਨੂੰ ਗਏ, ਅੰਨੇ ਸੀ, ਜਮਾਂ ਦਿਸਦਾ ਨਹੀਂ ਸੀ ਬੱਚਿਆਂ ਨੂੰ, ਤੇ ਜਦੋਂ 20 ਦਿਨਾਂ ਦੇ ਹੋ ਗਏ, ਅੱਖਾਂ ਖੁੱਲੀਆਂ, 2 ਮਹੀਨਿਆਂ ਦੇ ਹੋਣਗੇ, ਅੱਗੇ ਦੇ ਦਿਆਂਗੇ, ਹੁਣ ਜਿਹੜੇ ਲੈ ਜਾਣਗੇ ਲੈ ਜਾਣਗੇ, ਉਹਨੇ ਆਪਣੀ ਮਸਤੀ 'ਚ ਵਿਚਾਰੀ ਨੇ ਫਿਰ ਰੋਟੀ ਖਾਂਦੀ ਰਹਿਣਾ, ਪਰਮਾਤਮਾ ਨੇ ਭਰੋਸਾ ਕੀਤਾ, ਜਿੰਨੀ ਕੁ ਡਿਊਟੀ ਦਿੱਤੀ ਸੀ, ਜ਼ਿੰਮੇਵਾਰੀ ਦਿੱਤੀ ਸੀ, ਉਨੀ ਕੁ ਜ਼ਿੰਮੇਵਾਰੀ ਪੂਰੀ ਹੋ ਗਈ, ਨਿਭਾ ਲਈ ਆਪਣੀ, ਆਸ ਕੋਈ ਨਹੀਂ ਰੱਖੀ ਵੀ ਇਹ ਮੇਰੀ ਸੇਵਾ ਕਰਨਗੇ, ਮੈਂ ਇਹਨਾਂ ਨੂੰ ਸਾਂਭੂ, ਇਹ ਮੈਨੂੰ ਸਾਂਭਣਗੇ, ਐ ਕੋਈ ਆਸ ਥੋੜਾ ਰੱਖਦੀ ਹੈ, ਇਸੇ ਕਰਕੇ ਤੇ ਖੁਸ਼ ਰਹਿੰਦੀ ਹੈ, ਨਹੀਂ ਤੇ ਰੋ ਰੋ ਪਾਗਲ ਹੋ ਜਾਏ, 2 ਮਹੀਨਿਆਂ ਬਾਅਦ ਬੱਚੇ ਚਲੇ ਚੁਲੇ ਜਾਣਗੇ, ਉਹਨੇ ਫਿਰ ਛਾਲਾਂ ਮਾਰਦੀ ਨੇ ਫਿਰਨਾ, ਉਹਨੂੰ ਕੋਈ ਪਰਵਾਹ ਨਹੀਂ, ਅਸੀਂ ਆਸਾਂ ਲਾਈਆਂ, ਐ ਕਰੂ ਇਹ ਮੈਨੂੰ ਐ ਸਾਂਭੂ, ਇਹ ਮੇਰੇ ਬਿਨਾਂ ਰਹਿ ਨਹੀਂ ਸਕਦਾ, ਮਾਂ ਕਹਿੰਦੀ ਮੇਰਾ ਪੁੱਤ ਮੇਰੇ ਬਿਨਾਂ ਰਹਿ ਨਹੀਂ ਸਕਦਾ, ਮੈਂ ਕਹਿੰਦਾ ਬੇਬੇ ਅਸਲ 'ਚ ਤੂੰ ਪੁੱਤ ਬਿਨਾਂ ਨਹੀਂ ਰਹਿ ਸਕਦੀ, ਪੁੱਤ ਨੂੰ ਕੈਨੇਡਾ ਭੇਜ ਤੇ ਚੰਗਾ ਭਲਾ ਰਹਿ ਲੈਣਾ, ਇਹਨੇ ਰਹਿ ਲੈਣਾ, ਰਹਿੰਦੇ ਨੇ ਜਦੋਂ ਵਿਆਹੇ ਜਾਂਦੇ ਆ, ਰਹਿੰਦੇ ਹੀ ਆ, ਅੱਡ ਅਲੱਗ ਖਾਂਦੇ ਹੀ ਹੈ, ਘੁੰਮਣ ਅਲੱਗ ਜਾਂਦੇ ਹੀ ਹੈ, ਮੇਰੇ ਬਿਨਾਂ ਨਹੀਂ ਬਚਦਾ, ਚੰਗੇ ਭਲੇ ਬਚ ਜਾਂਦੇ ਭਾਈ, ਅਸਲ 'ਚ ਮਾਵਾਂ ਨਹੀਂ ਬਚਦੀਆਂ, ਆਪਾਂ ਨਹੀਂ ਬਚਦਾ, ਪਰ ਜੇ ਹੁਣ ਇਹਨਾਂ ਨੁਕਤਿਆਂ ਨੂੰ ਸਮਝ ਕੇ ਜ਼ਿੰਦਗੀ ਜੀਵਾਂਗੇ, ਆਸ ਨਾ ਰੱਖਾਂਗੇ ਤੇ ਨਿਰਾਸ਼ ਨਹੀਂ ਹੋਵਾਂਗੇ, ਪਿਆਰਿਓ ਪ੍ਰੋਬਲਮ ਹੋ ਰਹੀ ਹੈ, ਆਸਾਂ ਹੀ ਨਿਰਾਸ਼ ਕਰ ਰਹੀ ਹੈ, ਵੱਡੀਆਂ ਵੱਡੀਆਂ ਦਿਮਾਗ 'ਚ ਗੱਲਾਂ ਸੋਚੀਆਂ ਹੋਈਆਂ, ਇਹਨੇ ਮੇਰਾ ਇੱਦਾਂ ਕਰਨਾ ਹੈ, ਮੈਨੂੰ ਐਂ ਕਰੂ, ਐਂ ਮੈਨੂੰ ਐਂ ਸਾਂਭੂ, ਮੁੜ ਕੇ ਫਿਰ ਜਦੋਂ ਨਹੀਂ ਸਾਂਭਦਾ ਉਦੋਂ ਪ੍ਰੋਬਲਮ ਪੈਂਦੀ ਹੈ, ਜਦੋਂ ਅਸੀਂ ਗੋਦੀ 'ਚ ਰੱਖਦੇ ਹਾਂ ਅਸੀਂ ਉਦੋਂ ਹੀ ਸੋਚਣ ਲੱਗ ਜਾਂਦੇ ਹਾਂ, ਇਹ ਵੱਡਾ ਹੋ ਕੇ ਵਕੀਲ ਬਣੂ, ਇਹ ਮੁੜ ਕੇ ਸਾਡਾ ਡਾਕਟਰ ਬਣੂ, ਮੇਰਾ ਪੁੱਤ ਅਮਰੀਕਾ ਜਾਊ, ਫਿਰ ਅਗਲਾ ਕਹਿੰਦਾ ਮੈਨੂੰ ਵੀ ਲੈ ਕੇ ਜਾਊ, ਤੁਸੀਂ ਇੰਨਾ ਹੀ ਕਿਹਾ ਕਰੋ ਵੀ ਤੂੰ ਪੜ੍ਹੇਗਾ, ਤੂੰ ਅੱਗੇ ਜਾਏਗਾ, ਬਸ ਤੈਨੂੰ ਲੈ ਜੇ, ਇਹ ਤੇਰੇ ਲਈ ਲੋਟਰੀ ਹੈ, ਤੇਰਾ ਬੱਚਾ ਤੈਨੂੰ ਜੀ ਜੀ ਕਹਿ ਕੇ ਬੁਲਾਵੇ, ਰੋਟੀ ਦੇਵੇ, ਸਤਿਕਾਰ ਕਰੇ, ਕੇਅਰ ਕਰੇ, ਇਹ ਤੇਰੇ ਲਈ ਲੋਟਰੀ ਹੈ, ਤਾਂ ਮੈਂ ਕਹਿ ਰਿਹਾ ਜੇ ਤੁਸੀਂ ਕਹਿੰਦੇ ਹੋ ਰੱਬ ਤੇ ਭਰੋਸਾ ਕਰਦੇ ਆ, ਰੱਬ ਤੁਹਾਡੇ ਤੇ ਬੜਾ ਭਰੋਸਾ ਕਰਦਾ, ਇੰਨਾ ਸੋਹਣਾ ਸਰੀਰ ਕਿਸੇ ਭਰੋਸੇ ਹੀ ਦਿੱਤਾ, ਆ ਸਰੀਰ ਹੈ ਜਿਹੜਾ ਕਿਸੇ ਭਰੋਸੇ ਹੀ ਦਿੱਤਾ ਵੀ ਸਾਂਭ ਲਏਗਾ, ਆ ਤੈਨੂੰ ਦੰਦ ਦਿੱਤੇ ਆ ਵੀ ਸਾਂਭੂ, ਕੰਮ ਵੀ ਲਊ ਤੇ ਇਹਨਾਂ ਨੂੰ ਸਾਂਭੂ ਵੀ, ਅੱਖਾਂ ਦਿੱਤੀਆਂ ਸਾਂਭੂ ਵੀ, ਆ ਸਰੀਰ ਇੰਨਾ ਵਧੀਆ ਦਿੱਤਾ ਵੀ ਸਾਂਭ ਕੇ ਰੱਖੂ, ਇਹ ਨਹੀਂ ਸੀ ਨਾ ਪਤਾ ਵੀ ਇਹਨੇ ਤੌੜਾ ਬੰਨ ਦੇਣਾ ਢਿੱਡ ਦੇ ਨਾਲ, ਏਡਾ ਵੱਡਾ ਢਿੱਡ ਕਾਹਦਾ ਰਹਿ ਜਾਣਾ, ਤੌੜਾ ਬਣਾ ਦੂਏ, ਤੇ ਸੋਚੋ ਜਰਾ ਕਿਸੇ ਨੂੰ ਗੱਡੀ ਦੇ ਦਿਓ, ਅਗਲਾ ਖਰਾਬ ਕਰਕੇ ਲਿਆ ਕੇ ਖਿਲਾਰ ਦੇ, ਆਪਾਂ ਕਹਿੰਦੇ ਮਰ ਜਾਏ, ਤੈਨੂੰ ਮੁੜ ਕੇ ਨਹੀਂ ਦੇਣੀ ਗੱਡੀ, ਤੈਨੂੰ ਗੱਡੀ ਦਿੱਤੀ ਮੋਟਰਸਾਈਕਲ ਦਿੱਤਾ ਤੋੜ ਕੇ ਲਿਆ ਕੇ ਖਿਲਾਰਤਾ, ਗੱਡੀ ਦਿੱਤੀ ਤੋੜ ਕੇ ਲਿਆ ਕੇ ਖਿਲਾਰਤੀ, ਜੇ ਪਰਮਾਤਮਾ ਸਾਨੂੰ ਪੁੱਛਿਓ ਸਾਨੂੰ ਐਂ ਕਹੂਗਾ ਵੀ ਆਹ ਕੀ ਕਰਕੇ ਫੜਾਤਾ ਮੈਨੂੰ ਖਿਲਰਿਆ ਫਿਰਦਾ ਤੇ ਸਾਰਾ ਹੀ ਆਹ ਕੀ ਹੋਇਆ ਫਿਰਦਾ ਇਹਨੂੰ ਸਾਂਭਣਾ ਸਾਡਾ ਇਹ ਵੇਖੋ ਮੈਂ ਪਤਾ ਵੀ ਵੱਖਰੇ ਵਿਸ਼ੇ ਤੋਂ ਮੈਂ ਐਂਗਲ ਤੋਂ ਸੋਚ ਰਿਹਾ ਵੈਸੇ ਹਾਲਾਂਕਿ ਆਪਾਂ ਤੇ ਸਮੁੱਚੇ ਪਸਾਰੇ ਦੀ ਗੱਲ ਸਮਝਦੇ ਹਾਂ ਪਰ ਜੇ ਅਸੀਂ ਸਮਝੀਏ ਨਾ ਤੇ ਅਸੀਂ ਕਹਿੰਦੇ ਹਾਂ ਅਸੀਂ ਉਹਦੇ ਤੇ ਭਰੋਸਾ ਕਰਦੇ ਹਾਂ ਉਹਦੇ ਨਾਲ ਪਿਆਰ ਕਰਦੇ ਹਾਂ ਰੱਬ ਨਾਲ ਜੇ ਪਿਆਰ ਕਰਦੇ ਹੋ ਤੇ ਰੱਬ ਦੇ ਕੀਤੇ ਭਰੋਸੇ ਤੇ ਪਿਆਰ ਕਰੋ ਕੁਦਰਤ ਨੇ ਤੁਹਾਡੇ ਤੇ ਭਰੋਸਾ ਕੀਤਾ ਆਪਣੇ ਸਰੀਰ ਨੂੰ ਸਾਂਭਣਾ ਰੱਬ ਨੂੰ ਸਾਂਭਣਾ ਹੀ ਹੈ ਉਹਦੇ ਵਿਸ਼ਵਾਸ ਨੂੰ ਸਾਂਭਣਾ ਹੈ ਉਹਦੇ ਭਰੋਸੇ ਨੂੰ ਸਾਂਭਣਾ ਹੈ ਆਪਣੇ ਆਪ ਨਾਲ ਪਿਆਰ ਕਰਨਾ ਰੱਬ ਨਾਲ ਪਿਆਰ ਕਰਨਾ ਹੀ ਹੈ ਇਹਦੇ ਨਾਲ ਪਿਆਰ ਕਰਨਾ ਕਿਉਂਕਿ ਇਹ ਅਸੀਂ ਸਾਰੇ ਹੀ ਰੱਬ ਦਾ ਰੂਪ ਹਾਂ ਆਪਾਂ ਸਾਰੇ ਹੀ ਪਰਮਾਤਮਾ ਦਾ ਰੂਪ ਹਾਂ ਆਪਣੇ ਆਪ ਨੂੰ ਸਾਂਭਣਾ ਆਪਣੇ ਆਪ ਦੀ ਕੇਅਰ ਕਰਨੀ ਆਪਣੀ ਜ਼ਿੰਮੇਵਾਰੀ ਲੈਣੀ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਸਾਡੇ ਫਰਜ਼ ਨੇ ਇਹਦੇ ਪ੍ਰਤੀ ਵਫਾਦਾਰ ਹੋਣਾ ਰੱਬ ਪ੍ਰਤੀ ਵਫਾਦਾਰ ਹੋਣਾ ਹੀ ਹੈ ਤਾਂ ਮੈਂ ਬਾਰ ਬਾਰ ਇਹ ਗੱਲ ਕਹਿੰਦਾ ਵੀ ਪਿਆਰ ਕਰੋ ਆਪਣੇ ਆਪ ਨਾਲ ਜੇ ਤੂੰ ਕਹਿੰਦਾ ਮੈਂ ਭਰੋਸਾ ਕਰਦਾ ਉਹ ਵੀ ਤੇਰੇ ਤੇ ਕਰਦਾ ਹੈ ਤਾਂ ਹੀ ਤੇ ਕਿੰਨੀਆਂ ਕਿੰਨੀਆਂ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਹੋਈਆਂ ਤਾਂ ਜਦੋਂ ਅਸੀਂ ਏਦਾਂ ਦੇ ਸ਼ਬਦ ਪੜ੍ਹਦੇ ਹਾਂ ਨਾ ਜਦੋਂ ਆਪਾਂ ਇਹ ਇਹ ਇਹਨਾਂ ਸ਼ਬਦਾਂ ਦੀ ਵਿਚਾਰ ਕਰਦੇ ਹਾਂ ਉਦੋਂ ਫਿਰ ਦਿਮਾਗ ਖੁੱਲਦਾ ਕਈ ਚੀਜ਼ਾਂ ਜਿਹੜੀਆਂ ਨੇ ਦਿਮਾਗ ਵਿੱਚ ਆਉਂਦੀਆਂ ਨੇ ਤਾਂ ਕਰਕੇ ਅੱਗੇ ਕੌ ਕਿਸ ਤੁਲਹਾ ਬੰਦੋ ਕਿਆ ਪਰਵਾਸਾ ਧਨ ਕਾ ਅੱਗੇ ਬਾਰੇ ਸੋਚ ਅੱਗੇ ਮਤਲਬ ਬੁਢੇਪੇ ਵੇਲੇ ਅਕਲ ਕਿਹੜੀ ਚਾਹੀਦੀ ਹੈ ਜ਼ਿੰਦਗੀ 'ਚ ਹੁਣ ਅੱਗੇ ਸਾਡੇ ਹੁਣ ਆਹ ਸੋਚ ਰਹੇ ਨੇ ਸਾਰੇ ਬੁੱਢੇ ਬਾਰੇ ਚਲੋ 10,000 ਰੁਪਈਆ ਇਨਕਮ ਹੋਵੇ 10 ਲੱਖ ਤੇ ਕੋਲ ਰੱਖੋ ਐਫ ਡੀ ਰੱਖੋ ਬੁੱਢੇ ਵੇਲੇ ਸਾਂਭੂ ਬੁੱਢੇ ਵੇਲੇ ਐਫ ਡੀ ਨਾਲੋਂ ਬੁੱਢੇ ਵੇਲੇ ਜਿਉਣ ਲਈ ਅਕਲ ਕਿਹੜੀ ਹੋਵੇ ਬੁਢੇਪੇ ਲਈ ਅਕਲ ਹੋਰ ਚਾਹੀਦੀ ਹੈ ਉਹਦੇ ਬਾਰੇ ਸੋਚੋ ਮਰਨ ਵੇਲੇ ਬੁਢੇਪੇ ਵੇਲੇ ਮੈਂ ਕਰੂੰਗੀ ਉਦੋਂ ਇਹ ਸੋਚੋ ਵੀ ਹੁਣ ਮੈਂ ਬੁਢੇਪੇ ਵੇਲੇ ਕਿਸ ਤਰ੍ਹਾਂ ਦੀ ਅਕਲ ਚਾਹੀਦੀ ਹੈ ਮੈਨੂੰ ਮਰਨ ਵੇਲੇ ਕਾਇਮ ਕਿੱਦਾਂ ਹੋਣਾ ਹੈ ਆਪਣਾ ਹੌਸਲਾ ਰੱਖਣਾ ਕਿਵੇਂ ਹੈ ਏਦਾਂ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਅੱਗੇ ਅੱਗੇ ਦਾ ਕੁਝ ਜੋੜ ਜੋੜ ਲੈ ਭਾਈ ਕੁਝ ਬੰਨ ਲੈ ਪੱਲੇ ਬੰਨ ਲੈ ਕੁਛ ਇਹਦੀ ਲੋੜ ਹੈ ਅਗਲੇ ਫਿਰ ਪੜੋ
ਅੱਗੇ ਕੋ ਕਿਛ ਤੁਲਹਾ ਬਾਂਧੋ ਕਿਆ ਭਰਵਾਸਾ ਧਨ ਕਾ ਕਹਾਂ ਬੇਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੈ ਠਨ ਕਾ ਇਤਨਾ ਕੁ ਲਾਗੈ ਠਨ ਕਾ
ਫਿਰ ਲਾਈਨ ਬੋਲੋ ਸਾਰੇ ਨਾਲ ਬੋਲਣ
ਕਹਾਂ ਬੇਸਾਸਾ ਇਸ ਭਾਂਡੇ ਕਾ ਕਹਾਂ ਬੇਸਾਸਾ ਇਸ ਭਾਂਡੇ ਇਤਨਾ ਕੁ ਲਾਗੈ ਠਨ ਕਾ ਇਤਨਾ ਕੁ ਲਾਗੈ ਠਨ ਕਾ
ਇਤਨਾ ਕੁ ਲਾਗੈ ਠਨ ਕਾ ਇਤਨਾ ਕੁ ਲਾਗੈ ਠਨ ਕਾ
ਕਹਾਂ ਬੇਸਾਸਾ ਇਸ ਭਾਂਡੇ ਕਾ
ਕਹਾਂ ਬੇਸਾਸਾ
ਇਸ ਭਾਂਡੇ
ਕੀ ਭਰੋਸਾ ਭਾਈ ਕਿਹੜੇ ਵੇਲੇ ਠੋਕਰ ਲੱਗ ਜਾਣੀ ਹੈ ਕਿਹੜੇ ਵੇਲੇ ਸਰੀਰ ਰੂਪੀ ਠੀਕਰੇ ਨੇ ਫੁੱਟ ਜਾਣਾ ਹੈ ਜਿੰਨਾ ਲਾਹਾ ਲਿਆ ਜਾਂਦਾ ਲਓ ਜਿੰਨਾ ਇਹਨੂੰ ਦਿਮਾਗ ਨੂੰ ਵਰਤਿਆ ਜਾਂਦਾ ਵਰਤੋ ਜਿੰਨਾ ਕੁਝ ਨਵੇਂ ਨਵੇਂ ਫਲ ਲੱਗ ਸਕਦੇ ਹੈ ਜਿਹੜੇ ਗੁਣ ਨੇ ਨਾ ਗੁਣ ਜਿਹੜੀ ਜਿਹੜੇ ਚੰਗਿਆਈ ਹੈ ਜਿਹੜੇ ਗੁਣ ਨੇ ਇਹ ਫਲ ਨੇ ਜਿਹੜੇ ਦਰਖਤ ਨੂੰ ਫਲ ਨਾ ਲੱਗੇ ਕੋਈ ਸਵਾਦ ਨਹੀਂ ਮਿਹਨਤ ਅਜਾਈ ਜਾਂਦੀ ਹੈ ਆ ਸਰੀਰ ਦੇ ਵਿੱਚ ਵਧੀਆ ਤੋਂ ਵਧੀਆ ਕੁਆਲਿਟੀ ਹੋਣੀ ਚਾਹੀਦੀ ਹੈ ਗੁਣ ਹੋਣੇ ਚਾਹੀਦੇ ਹੈ ਉਹ ਗੁਣ ਫਲ ਨੇ ਉਹਦੇ ਨਾਲ ਬੰਦਾ ਸੋਹਣਾ ਲੱਗਦਾ ਪਿਆਰਾ ਲੱਗਦਾ ਫੱਪ ਬਣ ਜਾਂਦੀ ਹੈ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਵਾਹ ਵਾਹ ਕਰਤੇ ਸਹੀ ਜਨ ਸੋਹਣੇ ਤਿੰਨ ਕੋ ਪ੍ਰਜਾ ਪੂਜਣ ਆਈ ਸਤਿਕਾਰ ਉਹਨਾਂ ਦਾ ਜਿਨ੍ਹਾਂ ਦੇ ਕੋਲ ਉਹ ਗੁਣ ਨੇ ਤੇ ਬੰਦਾ ਗੁਣਾ ਕਰਕੇ ਸੋਹਣਾ ਲੱਗਦਾ। ਹਾਂਜੀ
ਸਗਲ ਧਰਮ ਪੁੰਨ ਫਲ ਪਾਵੋ ਧੂੜ ਬਾਂਛੋ ਸਭ ਜਨ ਕਾ।
ਚੰਗੇ ਜਿਹੜੇ ਲੋਕ ਨੇ ਉਹਨਾਂ ਦੀ ਧੂੜ ਮੰਗ, ਚੰਗੇ ਮਤਲਬ ਜਿਨ੍ਹਾਂ ਤੋਂ ਕੁਝ ਅਕਲ ਸਿੱਖ ਸਕੇ, ਜਿਹੜੇ ਤੈਨੂੰ ਸਹੀ ਗੱਲਾਂ ਦੱਸ ਸਕਣ, ਜਿਨ੍ਹਾਂ ਵੱਲ ਵੇਖ ਕੇ ਅਸੀਂ ਵੀ ਵਧੀਆ ਬਣ ਸਕੀਏ। ਕਹਿੰਦੇ ਸਾਰੇ ਧਰਮ ਪੁੰਨ ਫਲ ਪ੍ਰਾਪਤ ਹੋ ਜਾਣਗੇ ਜੇ ਚੰਗਿਆਂ ਦੀ ਸੰਗਤ ਕਰੇ ਉਹਨਾਂ ਦੇ। ਚੰਗਿਆਂ ਦਾ ਸੰਗਤ ਦਾ ਅਰਥ ਮੈਂ ਬੜੀ ਵਾਰੀ ਇਹ ਕਰ ਚੁੱਕਿਆ, ਇਹਦਾ ਮਤਲਬ ਇਦਾਂ ਨਹੀਂ ਹੁੰਦਾ ਵੀ ਤੁਸੀਂ ਮੇਰੇ ਕੋਲ ਆਏ ਆ, ਅਸੀਂ ਚੰਗੇ ਲੋਕ ਆ, ਸਾਡੇ ਤੋਂ ਦੁਆਨ ਸੁਣਿਆ ਕਰੋ ਤੁਸੀਂ, ਅਸੀਂ ਇਦਾਂ ਨਹੀਂ ਮੈਂ ਮੰਨਦਾ। ਮੇਰਾ ਮੰਨਣਾ ਤੁਹਾਡੇ ਆਲੇ ਦੁਆਲੇ ਬੜੇ ਚੰਗੇ ਲੋਕ ਹੈ ਜਿਨ੍ਹਾਂ ਦੀ ਚੰਗਿਆਈ ਦੀ ਸੰਗਤ ਤੁਸੀਂ ਕਰ ਸਕਦੇ ਆ। ਇਮਾਨਦਾਰ ਬੰਦਾ ਜਿਹੜਾ ਪਿੰਡ 'ਚ ਰਹਿੰਦਾ ਉਹਦੀ ਇਮਾਨਦਾਰੀ ਦੀ ਸੰਗਤ ਕਰੋ, ਜਿਹੜਾ ਸੱਚਾ ਬੰਦਾ ਸਹੀ ਗੱਲ ਕਰਦਾ ਉਸ ਬੰਦੇ ਦੀ ਸੱਚਾਈ ਦੀ ਸੰਗਤ ਕਰੋ। ਜਿਹੜੀ ਕੁਆਲਿਟੀ ਹੈ, ਜਿਹੜਾ ਬੰਦਾ ਟਾਈਮ ਦਾ ਬੜਾ ਪੱਕਾ ਹੈ ਉਹਦੀ ਸੰਗਤ ਕਰੋ, ਇਮਾਨਦਾਰ ਬੰਦੇ ਦੀ ਇਮਾਨਦਾਰੀ ਦੀ ਸੰਗਤ ਕਰੋ। ਚੰਗਿਆਈ ਆਲੇ ਦੁਆਲੇ ਬਹੁਤ ਹੈ, ਇਮਾਨਦਾਰੀ ਬਹੁਤ ਹੈ, ਸੱਚਾਈ ਬਹੁਤ ਹੈ, ਉਹਨਾਂ ਗੁਣਾਂ ਦੀ ਸੰਗਤ ਕਰਨੀ ਹੁੰਦੀ ਹੈ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਵਾਸਤੇ। ਸਗਲ ਧਰਮ ਪੁੰਨ ਫਲ ਪਾਵੋ ਧੂਰ ਬਾਂਛੋ ਸਭ ਜਨ ਕਾ। ਕਹਿ ਕਬੀਰ ਸੁਨੋਰੇ ਸੰਤੋ ਇਹ ਮਨ ਉਡਨ ਪਖੇਰੂ ਬਨ ਕਾ। ਮੇਰਿਆ ਮਨਾ ਟਿਕ ਕਿਤੇ, ਚੰਗਿਆਂ ਦੀ ਸੰਗਤ ਵਿੱਚ ਬੈਠ ਜਾ, ਉੱਡਦਾ ਜਿਵੇਂ ਪੰਛੀ ਹੁੰਦਾ ਕਦੇ ਐਸ ਦਰਖਤ ਤੇ ਕਦੇ ਉਸ ਦਰਖਤ ਤੇ ਕਦੇ ਉਸ ਦਰਖਤ ਤੇ, ਏਦਾਂ ਨਾ ਇਹ ਮਨ ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ। ਇਹ ਉੱਡਦਾ ਫਿਰਦਾ ਹੈ, ਸਾਰੀਆਂ ਦਿਸ਼ਾਵਾਂ ਵਿੱਚ ਭੱਜਿਆ ਫਿਰਦਾ ਹੈ, ਕਦੇ ਇਸ ਟਾਣੀ ਤੇ ਕਦੇ ਇਸ ਟਾਣੀ ਤੇ ਕਦੇ ਇਸ ਟਾਣੀ ਤੇ। ਇਹਨੂੰ ਕਿਤੇ ਟਿਕਾ ਦੇ, ਸਹੀ ਬੰਦਿਆਂ ਦੀ ਸੰਗਤ ਵਿੱਚ ਟਿਕਾ ਦੇ। ਆਲੇ ਦੁਆਲੇ ਵੇਖ, ਬੜੇ ਲੋਕ ਨੇ ਜਿਹੜੇ ਚੰਗੇ ਨੇ, ਠੀਕ ਨੇ, ਸਹੀ ਨੇ, ਉਹਨਾਂ ਦੇ ਛਾਵੇਂ ਬਿਠਾ, ਉਹਨਾਂ ਦੇ ਕੋਲ ਬਿਠਾ, ਆਪਣੇ ਮਨ ਨੂੰ ਉੱਧਰ ਨੂੰ ਲਾ, ਸਹੀ ਗੱਲਾਂ ਨੂੰ ਸੁਣ, ਆਪਣੀ ਜ਼ਿੰਦਗੀ ਵਿੱਚ ਮਨਾਂ ਲਾਗੂ ਕਰ। ਇਹ ਅਸੀਂ ਆਪਣੇ ਆਪ ਨੂੰ ਕਹੀਏ, ਸੰਗਤ ਕਰੀਏ ਜਿੱਥੇ ਸਮਝ ਸਾਨੂੰ ਮਿਲੇ, ਅਕਲ ਮਿਲੇ, ਚੰਗਿਆਈ ਵੱਲ ਵੇਖ ਕੇ ਅਸੀਂ ਵੀ ਚੰਗੇ ਬਣੀਏ। ਪ੍ਰੋਬਲਮ ਇਹ ਹੈ, ਇਮਾਨਦਾਰ ਬੰਦੇ ਪਸੰਦ ਨੇ ਪਰ ਅਸੀਂ ਇਮਾਨਦਾਰ ਖੁਦ ਨਹੀਂ ਬਣਨਾ ਚਾਹੁੰਦੇ। ਅਸੀਂ ਸਾਡੀ ਪ੍ਰੋਬਲਮ ਹੈ। ਅੱਜ ਨਾ ਸਾਡੇ ਟਰੱਸਟ ਦੇ ਮੈਂਬਰ ਸਰਦਾਰ ਧਰਮ ਸਿੰਘ ਹੋਣਿਆਂ ਦੀ ਡੈਥ ਹੋਈ ਚੰਡੀਗੜ੍ਹ। ਸਾਡੇ ਮੈਂ ਜਦੋਂ ਚੰਡੀਗੜ੍ਹ ਜਾਂਦਾ ਆਉਂਦਾ ਸੀ ਪਹਿਲਾਂ ਵੀ, ਅੱਜ ਤੋਂ 15 ਸਾਲ 18 ਸਾਲ ਪਹਿਲਾਂ ਜਦੋਂ ਦੀਵਾਨ ਲੱਗਣੇ ਤੇ ਧਰਮ ਸਿੰਘ ਹੋਣਾ ਨੇ ਮੈਨੂੰ ਲੈ ਕੇ ਜਾਣਾ ਚੰਡੀਗੜ੍ਹ। ਮਤਲਬ ਜਦੋਂ ਚੰਡੀਗੜ੍ਹ ਆਉਣਾ ਦਿਮਾਗ 'ਚ ਤੇ ਮਤਲਬ ਧਰਮ ਸਿੰਘ ਗੱਡੀ ਲੈ ਕੇ ਅੱਗੇ ਆਊ, ਕਿਸੇ ਦੇ ਘਰ ਜਾਣਾ ਹੈ, ਜਿੱਥੇ ਕਿਤੇ ਜਾਣਾ ਹੈ, ਦੀਵਾਨ ਲੱਗਣੇ ਹੈ ਉੱਥੇ ਲੈ ਕੇ ਜਾਣਾ, ਵਾਪਸੀ ਤੇ ਫਿਰ ਛੱਡ ਕੇ ਜਾਣਾ, ਚੰਡੀਗੜ੍ਹ ਲੰਘਾ ਕੇ ਸਾਰਾ ਗੱਡੀ ਅੱਗੇ ਲਾ ਕੇ। ਜਦੋਂ ਵੀ ਮੈਂ ਚੰਡੀਗੜ੍ਹ ਗਿਆ ਤੇ ਧਰਮ ਸਿੰਘ ਨੂੰ ਫੋਨ ਕਰੋ, ਧਰਮ ਮੈਂ ਕਹਿਣਾ ਹੀ ਨਹੀਂ। ਹੁਣ ਬੰਦਾ ਆਉਂਦਾ ਹੈ, ਜ਼ਿੰਮੇਵਾਰੀ ਨਿਭਾਉਂਦਾ ਹੈ, ਟਾਈਮ ਕੱਢਦਾ ਹੈ, ਸਮਾਂ ਕੱਢਦਾ ਹੈ, ਤੇ ਇੱਕ ਟਾਈਮ ਤੇ ਆ ਕੇ ਮੈਂ ਧਰਮ ਸਿੰਘ ਹੋਣਾ ਨੂੰ ਟਰੱਸਟੀ ਬਣਾਇਆ। ਟਰੱਸਟ ਦਾ ਅਰਥ ਹੁੰਦਾ ਵਿਸ਼ਵਾਸ, ਟਰੱਸਟ, ਮੈਂ ਤੇਰੇ ਤੇ ਟਰੱਸਟ ਕਰਦਾ, ਮਤਲਬ ਮੈਂ ਤੇਰੇ ਤੇ ਵਿਸ਼ਵਾਸ ਕਰਦਾ, ਭਰੋਸਾ ਕਰਦਾ। ਤੇ ਟਰੱਸਟੀ ਮਤਲਬ ਭਰੋਸੇਯੋਗ, ਵਿਸ਼ਵਾਸ ਪਾਤਰ। ਟਰੱਸਟੀ ਦਾ ਮਤਲਬ ਹੁੰਦਾ ਵਿਸ਼ਵਾਸ ਪਾਤਰ। ਹੁਣ ਅਗਲਾ ਵਿਸ਼ਵਾਸ ਤੁਹਾਡਾ ਜਿੱਤਦਾ, ਭਰੋਸਾ ਤੁਹਾਡਾ ਜਿੱਤਦਾ, ਜਿੱਤਣਾ ਪੈਂਦਾ, ਉਹਦੇ ਲਈ ਇਮਾਨਦਾਰੀ ਬੜੀ ਜ਼ਰੂਰੀ ਹੈ। ਤੇ ਮੈਂ ਨੋਟ ਕਰਦਾ ਸੀ, ਮੈਂ ਬੈਠਾ, ਹੁਣ ਜਦੋਂ ਮੈਂ ਬੈਠਾ ਉੱਥੇ ਤੇ ਉਹਨੇ ਨੂੰ ਖਬਰ ਆ ਗਈ ਕਿ ਸਰਦਾਰ ਧਰਮ ਸਿੰਘ ਹੋਣਾ ਦੀ ਡੈਥ ਹੋ ਗਈ ਹੈ। ਕਈ ਦਿਨਾਂ ਦੇ ਬਿਮਾਰ ਸੀ, ਉਹਨਾਂ ਨੂੰ ਕੋਰੋਨਾ ਵੀ ਹੋਇਆ ਸੀ ਤੇ 70 ਸਾਲ ਦੀ ਉਮਰ ਸੀ, ਪਰ ਤਕੜੇ ਸੀ, ਜੀਰੋ ਤੋਂ ਸ਼ੁਰੂ ਕਰਕੇ ਕਿਤੇ ਦੀ ਕਿਤੇ ਪਹੁੰਚੇ, ਬਹੁਤ ਹਾਰਡ ਵਰਕ ਕੀਤਾ ਆਪਣੀ ਜ਼ਿੰਦਗੀ 'ਚ। ਮੈਂ ਉੱਥੇ ਬੈਠਾ ਸੋਚਦਾ ਸੀ ਵੀ ਇਮਾਨਦਾਰ ਸੀ ਸਾਡਾ ਬੰਦਾ, ਟਰੱਸਟੀ ਸੀ ਸਾਡੇ, ਵੀ ਇਮਾਨਦਾਰ ਸੀ, ਸਹੀ ਸੀ, ਅੱਜ ਤੱਕ ਕਦੇ ਪਰੇਸ਼ਾਨੀ ਕਦੇ ਕੋਈ ਦਿੱਤੀ, ਜਦੋਂ ਕਦੇ ਅੱਧੀ ਰਾਤ ਨੂੰ ਵੀ ਆਵਾਜ਼ ਮਾਰ ਲਓ ਤੇ ਭੱਜੇ ਆਉਂਦੇ ਸੀ। ਹੁਣ ਮੈਂ ਇਹਦੇ ਵਿੱਚੋਂ ਕੁਝ ਕਹਿਣਾ ਚਾਹੁੰਦਾ, ਜਿਹੜੀ ਗੱਲ ਵੀ ਵਿਸ਼ਵਾਸ ਪਾਤਰ ਬਣਨ ਵਾਸਤੇ ਕੁਝ ਜ਼ਿੰਮੇਵਾਰੀਆਂ ਆਪਣੀਆਂ ਨਿਭਾਉਣੀਆਂ ਪੈਂਦੀਆਂ। ਕੁਝ ਫਰਜ਼ ਨਿਭਾਉਣੇ ਪੈਂਦੇ ਆ ਤੇ ਇਮਾਨਦਾਰੀ ਹੈ ਨਾ ਜਿਹੜੀ ਇਮਾਨਦਾਰੀ ਇਹ ਮਹਿੰਗਾ ਗਿਫਟ ਹੈ ਹਰ ਕੋਈ ਇਹ ਗਿਫਟ ਦੇ ਨਹੀਂ ਸਕਦਾ ਮੈਂ ਫਿਰ ਕਹਿਣ ਲੱਗਿਆ ਕਈ ਵਾਰੀ ਅਸੀਂ ਕਿਸੇ ਨੂੰ ਗਿਫਟ ਦਿੰਦੇ ਹਾਂ ਖਰੀਦ ਕੇ ਵੀ ਮੈਂ ਆਪਣੇ ਵੱਲੋਂ ਕਿਸੇ ਬੰਦੇ ਨੂੰ ਗਿਫਟ ਦਿਆਂ ਇਮਾਨਦਾਰੀ ਇਮਾਨਦਾਰੀ ਸੱਚਾਈ ਇਮਾਨਦਾਰੀ ਇਹ ਬੜਾ ਮਹਿੰਗਾ ਗਿਫਟ ਹੈ ਮਹਿੰਗਾ ਗਿਫਟ ਹੈ ਇਹ ਹਰ ਬੰਦਾ ਕਿਸੇ ਦੂਜੇ ਨੂੰ ਦੇ ਨਹੀਂ ਸਕਦਾ ਕਿਉਂਕਿ ਇਮਾਨਦਾਰ ਬਣਨ ਵਾਸਤੇ ਅੰਦਰ ਬੜੇ ਸਮਝੌਤੇ ਕਰਨੇ ਪੈਂਦੇ ਐ ਕਈ ਜਗ੍ਹਾ ਮਨ ਮਾਰਨਾ ਪੈਂਦਾ ਲਾਲਚ ਛੱਡਣੇ ਪੈਂਦੇ ਐ ਇਮਾਨਦਾਰੀ ਦਾ ਗਿਫਟ ਤੁਸੀਂ ਕਿਸੇ ਬੰਦੇ ਨੂੰ ਤਾਂ ਦੇ ਸਕਦੇ ਇਮਾਨਦਾਰ ਬਣਨਾ ਭਰੋਸੇਯੋਗ ਬਣਨਾ ਹਰ ਬੰਦਾ ਨਹੀਂ ਕਰ ਸਕਦਾ ਇਹ ਮਹਿੰਗਾ ਹੈ ਇਹ ਸੌਦਾ ਮਹਿੰਗਾ ਹੈ ਕੋਈ ਕੋਈ ਹੈ ਜਿਹੜਾ ਇੱਥੇ ਤੱਕ ਖੜ ਸਕਦਾ ਹੈ ਤੇ ਹੁਣ ਮੈਂ ਕਹਿਣਾ ਇਹ ਚਾਹੁੰਦਾ ਕਿ ਜਦੋਂ ਅਸੀਂ ਫਰਜ਼ ਨਿਭਾਉਂਦੇ ਹਾਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ ਫਿਰ ਹੱਕ ਮਿਲਦਾ ਜਦੋਂ ਇਹਨਾਂ ਜ਼ਿੰਮੇਵਾਰੀਆਂ ਨਾਲ ਕੰਮ ਕਰਨੇ ਇੱਕ ਇੱਕ ਚੀਜ਼ ਦਾ ਧਿਆਨ ਰੱਖਣਾ ਸਟ੍ਰੈਸ ਲੈਣੀ ਪਰਮੇਸ਼ਰ ਦੁਆਰ ਵਿੱਚ ਆ ਕੇ ਟੈਨਸ਼ਨ ਲੈਣੀ ਵੀ ਆਹ ਸਾਡਾ ਕੰਮ ਹੈ ਆਹ ਖਰਾਬ ਨਾ ਹੋਵੇ ਆਹ ਐ ਨਾ ਹੋਵੇ ਆਹ ਐ ਨਾ ਹੋਵੇ ਤੇ ਆਪਣੇ ਆਪ ਫਿਰ ਹੱਕ ਮਿਲਦਾ ਉਹ ਪਿਆਰ ਵੀ ਮਿਲਦਾ ਹੈ ਉਹ ਥਾਂ ਵੀ ਮਿਲਦੀ ਹੈ ਉਹ ਜਗ੍ਹਾ ਵੀ ਮਿਲਦੀ ਹੈ ਉਹ ਬੜੀ ਵੱਡੀ ਗੱਲ ਹੈ ਅੰਦਰ ਕਿਸੇ ਦੇ ਜਗ੍ਹਾ ਬਣਾ ਲੈਣੀ ਅੰਦਰ ਥਾਂ ਬਣਾ ਲੈਣੀ ਤਾਂ ਕਰਕੇ ਮੈਂ ਆਮ ਇਹ ਗੱਲ ਕਰਦਾ ਹੈ ਕਿ ਜ਼ਿੰਮੇਵਾਰੀਆਂ ਨਿਭਾਓ ਆਪਣੇ ਫਰਜ਼ ਨਿਭਾਓ ਜਿਸ ਕਰਕੇ ਥਾਂ ਬਣ ਸਕੇ ਚੰਗੇ ਮਿਸਤਰੀ ਤੁਹਾਡੇ ਘਰੇ ਕੰਮ ਕਰ ਜਾਣ ਤੁਹਾਡੇ ਅੰਦਰ ਥਾਂ ਬਣਾ ਜਾਂਦੇ ਚੰਗਾ ਬੰਦਾ ਕਿਤੇ ਕੰਮ ਕਰ ਜਾਵੇ ਕੋਈ ਥਾਂ ਕੋਈ ਡਿਊਟੀ ਕਰਕੇ ਜਾਵੇ ਤੁਹਾਡੇ ਅੰਦਰ ਥਾਂ ਬਣਾ ਜਾਂਦਾ ਹੈ ਤੁਸੀਂ ਕਹਿੰਦੇ ਹੋ ਦੁਬਾਰਾ ਕੰਮ ਕਰਾਉਣਾ ਇਸੇ ਤੋਂ ਕਰਾਉਣਾ ਹੈ ਆਹ ਬੰਦਾ ਨਿਕੰਮਾ ਇਹੋ ਜਿਹਾ ਕੰਮ ਕਰਕੇ ਗਿਆ ਫਾਹਾ ਵੱਢ ਗਿਆ ਇਹਨੂੰ ਮੁੜ ਕੇ ਨਹੀਂ ਬੁਲਾਉਣਾ ਇਹ ਬੰਦਾ ਸਹੀ ਕੰਮ ਨਹੀਂ ਕਰਦਾ ਇਹਨੂੰ ਨਹੀਂ ਮੁੜ ਕੇ ਬੁਲਾਉਣਾ ਪਰ ਕਈ ਬੰਦੇ ਤੁਹਾਡੇ ਅੰਦਰ ਥਾਂ ਬਣਾ ਜਾਂਦੇ ਐ ਪਰ ਥਾਂ ਉਹ ਬਣਾ ਕੇ ਗਿਆ ਜਿਹੜਾ ਰੀਝ ਲਾ ਕੇ ਕੰਮ ਕਰਦਾ ਹੈ ਜਿਹੜਾ ਕਰਮ ਨੂੰ ਧਰਮ ਸਮਝਦਾ ਹੈ ਉਹ ਅੰਦਰ ਥਾਂ ਬਣਾਉਂਦਾ ਹੈ ਜੇ ਅਸੀਂ ਸਾਰੇ ਇਮਾਨਦਾਰੀ ਨਾਲ ਚਾਅ ਨਾਲ ਸ਼ੌਕ ਨਾਲ ਤੇ ਦਿਲੋਂ ਅਸੀਂ ਆਪਣਾ ਕੰਮ ਕਰੀਏ ਫਰਜ਼ ਨਿਭਾਈਏ ਅਸੀਂ ਹਰ ਇੱਕ ਦੇ ਅੰਦਰ ਆਪਣੀ ਥਾਂ ਬਣਾ ਸਕਦੇ ਹਾਂ ਜਗ੍ਹਾ ਬਣਾ ਸਕਦੇ ਹਾਂ ਉਦੋਂ ਜਦੋਂ ਰੀਝ ਨਾਲ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਰੀਝ ਨਾਲ ਕੰਮ ਕਰਨਾ ਸ਼ੌਕ ਨਾਲ ਕੰਮ ਕਰਨਾ ਅੰਦਰ ਇਮਾਨਦਾਰੀ ਹੋਣੀ ਤੇ ਇਮਾਨਦਾਰ ਬੰਦੇ ਜਿਹੜੇ ਹੈ ਉਹ ਹਰ ਇੱਕ ਨੂੰ ਪਿਆਰੇ ਲੱਗਦੇ ਹੈ ਹਰ ਇੱਕ ਨੂੰ ਚੰਗੇ ਲੱਗਦੇ ਹੈ ਰੀਝ ਨਾਲ ਆਪਣਾ ਕੰਮ ਕਰੋ ਆਪਣੇ ਕੰਮ ਵਿੱਚ ਇਮਾਨਦਾਰੀ ਵਿਖਾਓ ਅਗਲੇ ਨੇ 500 ਰੁਪਈਆ ਦਿੱਤਾ ਤੇ 600 ਦਾ ਕੰਮ ਕਰਕੇ ਦੇਈਏ ਅਗਲੇ ਨੇ 1000 ਰੁਪਈਆ ਦਿੱਤਾ ਹੈ ਤੇ 1200 ਦਾ ਕੰਮ ਕਰਕੇ ਦੇਈਏ ਰੀਝ ਨਾਲ ਕਰੀਏ ਜਿੰਨਾ ਕੰਮ ਕਰੀਏ ਚਾਹ ਨਾਲ ਕਰੀਏ ਜਿੰਨਾ ਕੰਮ ਕਰੀਏ ਤਾਂ ਕਰਕੇ ਆਓ ਪੋਜ਼ਿਟਿਵ ਰਹਿਣ ਦੀ ਜਾਚ ਸਿੱਖੀਏ ਹਿੰਮਤ ਰੱਖੀਏ ਚੜ੍ਹਦੀ ਕਲਾ 'ਚ ਰਹੀਏ ਇੱਕ ਗੱਲ ਹੋਰ ਕਹਿ ਦਿਆਂ ਜਾਂਦਾ ਜਾਂਦਾ ਭਾਈ ਆਪਣੇ ਆਪ ਨੂੰ ਕਾਇਮ ਕਰ ਲਓ ਦੁੱਖ ਦੇ ਨਾ ਜਿਹੜੇ ਦੁੱਖ ਜਿਹੜੀ ਇਹ ਡਿਸਕਸ਼ਨ ਹੈ ਜਿਹੜੀ ਦੁੱਖ ਆਏ ਆ ਇਹ ਆਪਣੇ ਆਪ ਨਾਲ ਹੀ ਗੱਲਾਂ ਕਰ ਲਿਆ ਕਰੋ ਬਾਹਰ ਨਾ ਕਰੋ ਬਾਹਰ ਨਾ ਕਰੋ ਅੱਜ ਦੁਨੀਆ ਨਾਲ ਗੱਲਾਂ ਤੁਸੀਂ ਕਰਦੇ ਆ ਮੈਂ ਆ ਇਦਾਂ ਆ ਇਦਾਂ ਆ ਇਦਾਂ ਅਗਲਾ ਆਪਣਾ ਲਾਹਾ ਲੈਂਦਾ ਹੈ ਬਹੁਤੇ ਬੰਦੇ ਦੁੱਖ ਪਤਾ ਕਿਉਂ ਸੁਣਦੇ ਆ ਅੱਜ ਕੱਲ੍ਹ ਉਹ ਦੁੱਖ ਇਸ ਕਰਕੇ ਸੁਣਦੇ ਆ ਜਿਵੇਂ ਨਿਉਂਦਾ ਨਹੀਂ ਪੈਂਦਾ ਹੁੰਦਾ ਵੀ ਅੱਜ ਤੂੰ ਮੇਰੇ ਪਾ ਕੱਲ੍ਹ ਮੈਨੂੰ ਤੇਰੇ ਪਾਉਣਾ ਪੈਣਾ ਇੱਦਾਂ ਨਿਉਂਦਾ ਨਹੀਂ ਪੈਂਦਾ ਅੱਜ ਕੱਲ੍ਹ ਲੋਕੀ ਕਮੈਂਟ ਨਹੀਂ ਕਰਦੇ ਮੈਨੂੰ ਬਰਥਡੇ ਵਿਸ਼ ਕਰੋ ਕੱਲ੍ਹ ਨੂੰ ਮੈਨੂੰ ਕਰੂ ਫੇਸਬੁੱਕ ਦੇ ਉੱਤੇ ਇਹਨੇ ਹੈਪੀ ਬਰਥਡੇ ਕਹਿਣਾ ਹਰ ਇੱਕ ਨੂੰ ਕਈ ਬੰਦਿਆਂ ਨੂੰ ਹਰ ਇੱਕ ਨੂੰ ਕਹਿਣ ਦੀ ਆਦਤ ਹੁੰਦੀ ਹੈ ਤੇ ਇਹਨੂੰ ਵੀ ਕਵਾਂ ਇਹਨੂੰ ਵੀ ਕਵਾਂ ਇਹਨੂੰ ਵੀ ਕਵਾਂ ਕਿਉਂ ਮੁੜ ਕੇ ਕੱਲ ਨੂੰ ਜਿੱਦੇ ਮੇਰਾ ਹੂ ਉਦੇ ਮੈਨੂੰ ਕਹਿਣਗੇ ਇੱਕ ਦੂਜੇ ਨੂੰ ਇਦਾਂ ਅਸੀਂ ਕਰਦੇ ਹਾਂ ਅੱਜ ਕੱਲ ਇਦਾਂ ਕਰਦੇ ਹਾਂ ਜਿਹੜੇ ਦੁੱਖ ਵੀ ਲੋਕ ਸੁਣਦੇ ਆ ਨਾ ਉਹ ਸੁਣਦੇ ਐ ਵੀ ਤੂੰ ਆਪਣੀ ਗੱਲ ਖਤਮ ਕਰ ਤੇ ਮੈਂ ਤੈਨੂੰ ਆਪਣੇ ਦੁੱਖ ਦੱਸਣੇ ਸ਼ੁਰੂ ਕਰਾਂ ਬਹੁਤੇ ਤੇ ਇਸ ਕਰਕੇ ਸੁਣਦੇ ਆ ਅਗਲਿਆਂ ਨੇ ਆਪਣੇ ਦੁੱਖ ਸੁਣਾਉਣੇ ਆ ਸਾਰੇ ਭਰੇ ਪਏ ਆ ਇੱਕ ਤੋਂ ਇੱਕ ਹੈ ਪਰ ਤੁਸੀਂ ਕੋਸ਼ਿਸ਼ ਕਰੋ ਜੋ ਹੈ ਨਾ ਜੋ ਹੈ ਇਹਨੂੰ ਆਪਣੇ ਅੰਦਰ ਅੰਦਰ ਡਿਸਕਸ਼ਨ ਕਰੋ ਅੰਦਰ ਹੀ ਵਾਰਤਾਲਾਪ ਹੋਵੇ ਅਟਰਨਲ ਡਾਇਲੋਗ ਕਹਿੰਦੇ ਆ, ਜਿਹਨੂੰ ਅੰਤਰ ਵਾਰਤਾਲਾਪ ਕਹਿੰਦੇ ਆ। ਆਪਣੇ ਅੰਦਰ ਡਿਸਕਸ਼ਨ ਕਰਿਆ ਕਰੋ, ਆਪਣੇ ਆਪ ਨੂੰ ਸਮਝਾ ਕੇ, ਆਪਣੇ ਆਪ ਨਾਲ ਗੱਲਾਂ ਕਰਕੇ, ਆਪਣੀ ਪਰਸਨੈਲਿਟੀ ਨੂੰ ਐ ਪੋਜ਼ਿਟਿਵ ਬਣਾ ਕੇ। ਆਤਮ ਜਿਣਾ ਸਗਲ ਵਸ ਤਾਂਕ ਹੈ ਜਾਂ ਕਾ ਸਤਿਗੁਰ ਪੂਰਾ। ਆਪਣੇ ਆਪ ਨੂੰ ਜਿੱਤੋ, ਨੈਗੇਟਿਵਿਟੀ ਜਿਹੜੀ ਅੰਦਰ ਹੈ, ਭੈੜੇ ਵਿਚਾਰ ਨੇ ਜਿਹੜੇ, ਇਹਨਾਂ ਨੂੰ ਆਪੇ ਜਿੱਤ ਲੈਣਾ। ਆਪਣੀ ਨੈਗੇਟਿਵਿਟੀ ਕੱਢ ਕੇ ਬਾਹਰ ਸਿੱਟ ਦੇਣੀ, ਆਪ ਪੋਜ਼ਿਟਿਵ ਹੋ ਕੇ ਜਾਣਾ। ਹੱਸਦੇ ਚਿਹਰੇ ਨਾ ਇਹ ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਕੀਂਦੀ ਏ ਭਾ ਸਜਣਾ। ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸਜਣਾ। ਹੱਸਣ ਦੀ ਆਦਤ ਪਾਓ। ਕੌਣ ਪਸੰਦ ਕਰਦਾ ਰੋਂਦੂਆਂ ਨੂੰ? ਕੋਈ ਨਹੀਂ। ਤੁਹਾਨੂੰ ਹੱਸਣਾ ਪੈਣਾ, ਤੁਹਾਨੂੰ ਖੁਸ਼ੀ ਨਾਲ ਨਾਤਾ ਜੋੜਨਾ ਪੈਣਾ ਹੈ, ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਪੈਣਾ ਹੈ, ਸਾਨੂੰ ਖਿੜੇ ਖਿੜੇ ਰਹਿਣਾ ਪੈਣਾ ਹੈ। ਤੇ ਕੋਈ ਵੱਡੀ ਗੱਲ ਨਹੀਂ ਭਾਈ, ਜਿਸ ਨੂੰ ਅਸੀਂ ਆਪਣਾ ਬਾਪੂ ਕਹਿੰਦੇ ਹਾਂ, ਸਾਡਾ ਕਲਗੀਆਂ ਵਾਲਾ ਪਾਤਸ਼ਾਹ, ਉਹ ਕੰਡਿਆਂ ਤੇ ਪੈ ਕੇ ਵੀ ਖਿੜੇ ਖਿੜੇ ਸੀ ਕਿਹੜੇ ਵੇਲੇ ਵੇਖੋ। ਤੇ ਅਸੀਂ ਅੱਜ ਚੰਗੇ ਭਲੇ ਹਾਂ, ਸਾਨੂੰ ਕਿਹਦੀ ਪਿਪਤਾ ਪਈ ਹੈ? ਚੰਗੇ ਭਲੇ ਹਾਂ, ਪਰ ਖਿੜੇ ਖਿੜੇ ਰਹਿਣਾ, ਕੈਮ ਕੈਮ ਰਹਿਣਾ, ਆਪਣੇ ਆਪ ਨੂੰ ਸਟਰੋਂਗ ਬਣਾਉਣਾ, ਆਪਣੇ ਆਪ ਨੂੰ ਤਕੜੇ ਬਣਾਉਣਾ। ਮੈਂ ਕਿਹਾ ਬੜੀ ਵਾਰੀ ਵੀ ਅਸੀਂ ਜੇ ਕਾਇਮ ਆ, ਦੁਨੀਆ ਦਾ ਕੋਈ ਦੁੱਖ ਸਾਨੂੰ ਦੁਖੀ ਨਹੀਂ ਕਰ ਸਕਦਾ। ਤੇ ਜੇ ਮੈਂ ਖੁਸ਼ ਰਹਿਣਾ ਨਹੀਂ ਚਾਹੁੰਦਾ, ਦੁਨੀਆ ਦਾ ਸਾਰੇ ਸੁੱਖ ਵੀ ਮੈਨੂੰ ਸੁਖੀ ਨਹੀਂ ਕਰ ਸਕਦੇ, ਸਾਰੇ ਦੁੱਖ ਤੁਹਾਨੂੰ ਦੁਖੀ ਨਹੀਂ ਕਰ ਸਕਦੇ। ਜੇ ਤੁਸੀਂ ਫੈਸਲਾ ਲੈ ਲਓ, ਅਸੀਂ ਚੜ੍ਹਦੀ ਕਲਾ 'ਚ ਰਹਿਣਾ, ਅਸੀਂ ਮਨ ਕਾਇਮ ਰੱਖਣਾ, ਅਸੀਂ ਨਹੀਂ ਡੋਲਣਾ। ਬਸ ਆਪਣੇ ਆਪ ਨੂੰ ਏਦਾਂ ਤਿਆਰ ਕਰਕੇ ਰੱਖੀਏ, ਚੜ੍ਹਦੀ ਕਲਾ 'ਚ ਰਹੀਏ, ਕਾਇਮ ਕਾਇਮ ਰਹੀਏ। ਭਾਈ ਜ਼ਿੰਦਗੀ ਲੰਘਦੀ ਜਾਂਦੀ ਹੈ, ਖਿੜਿਆਂ ਨੂੰ, ਜ਼ਿੰਮੇਵਾਰ ਬੰਦਿਆਂ ਨੂੰ, ਫਰਜ਼ ਪਛਾਣਨ ਵਾਲਿਆਂ ਨੂੰ ਲੋਕ ਪਸੰਦ ਕਰਦੇ ਆ। ਹੁਣ ਕਈ ਵਾਰੀ ਅਸੀਂ ਪੁੱਛ ਲਓ, ਕੀ ਕੰਮ ਕਰਦਾ? ਬਸ ਜੀ ਵਿਹਲਾ, ਮੈਨੂੰ ਇੱਥੇ ਮਿਲਣਗੇ ਕਈ ਬੰਦੇ, ਬਸ ਵਿਹਲੇ। ਮੈਂ ਕਹਿੰਦਾ ਕੁਛ ਤੇ ਕਰਦਾ ਹੀ ਹੋਏਗਾ। ਹਾਂਜੀ ਮੈਂ ਸਮੂਸਾਂ ਦਾ ਕਰ ਲੈਂਦੇ। ਮੈਂ ਕਿਹਾ ਐਂ ਨਾ ਕਿਹਾ ਕਰੋ ਜਦੋਂ ਕੰਮ ਮੰਗਣ ਜਾਂਦੇ ਆ। ਤੁਸੀਂ ਕਿਤੇ ਕੰਮ ਲੈਣ ਗਏ ਹੈ, ਮੈਨੂੰ ਜੀ ਕੰਮ ਤੇ ਰੱਖ ਲਓ। ਅਗਲਾ ਕਹੇ ਕੀ ਕਰਦਾ? ਬਸ ਜੀ ਵਿਹਲੇ। ਅਗਲਾ ਕਹਿੰਦਾ ਵਿਹਲੜਾ, ਤੇਰੇ ਤੋਂ ਮੈਂ ਕੀ ਕਰਾਉਣਾ? ਕਹਿੰਦਾ ਫਿਰ ਕਿਵੇਂ ਕਿਹਾ ਕਰੀਏ? ਮੈਂ ਕਿਹਾ ਤੂੰ ਨਿੱਕੇ ਨਿੱਕੇ ਪਹਿਲਾਂ ਕੰਮ ਕਰ, ਛੋਟੇ ਛੋਟੇ ਘਰੇ ਕਰਿਆ ਕਰ, ਫਿਰ ਕੰਮ ਨਿੱਕੇ ਨਿੱਕੇ ਘਰ ਦੇ ਕਰਕੇ ਫਿਰ ਤੂੰ ਅਗਲਾ ਪੁੱਛੂ ਵੀ ਹਾਂ ਵੀ ਕੀ ਕਰਦਾ? ਬੜੇ ਕੰਮ ਜੀ, ਸਵੇਰੇ 4 ਵਜੇ ਉੱਠ ਖੜੀਦਾ, ਮੈਸਾਂ ਨੂੰ ਪਾਣੀ ਦੇਖ ਲਈਦਾ, ਬਾਹਰ ਕੱਢੀ ਦੀਆਂ ਧਾਰਾਂ ਧੂਰਾਂ, ਫਿਰ ਖੇਤ ਜਾਂਦੇ ਆ, ਫਿਰ ਉਦੋਂ ਬਾਅਦ ਹਾਂਜੀ ਫਿਰ ਖੇਤ ਜਾਈਦਾ, ਫਿਰ ਇਹ ਕਰੀਦਾ, ਫਿਰ ਆ ਆਟਾ ਪਿਆ ਕੇ ਲਿਆਂਦਾ, ਫਿਰ ਘਰ ਦਾ ਮਾੜਾ, ਮਤਲਬ ਇੰਨੇ ਕਿੰਨੇ ਕੰਮ ਨਿੱਕੇ ਨਿੱਕੇ ਕਰ ਤੇ ਇੱਕ ਬਣਾ ਵੀ ਹਾਂ ਆ ਵੀ ਕੀਤਾ ਜਾ, ਵੀ ਕੀਤਾ ਜਾ, ਵੀ ਕੀਤਾ ਜਾ, ਵੀ ਕੀਤਾ। ਫਿਰ ਉਹ ਗੱਲ ਕਰੇਗਾ, ਇਹ ਚਮਕ ਨਾਲ ਕਰੇਗਾ ਵੀ ਵਿਹਲੜ ਨਹੀਂ, ਭਾਵੇਂ ਮੱਝਾਂ ਨੂੰ ਪੱਠੇ ਪਾਉਣੇ, ਪਰ ਇਹ ਵੀ ਕਿਹੜਾ ਕੰਮ ਨਹੀਂ? ਧਾਰਾਂ ਕੱਢਣੀਆਂ ਕਿਹੜਾ ਕੰਮ ਨਹੀਂ? ਆਟਾ ਪਿਆ ਕੇ ਲਿਆਇਆ ਕਿਹੜਾ ਕੰਮ ਨਹੀਂ? ਸਬਜ਼ੀ ਖਰੀਦਣ ਗਏ ਸੀ, ਨਿੱਕੇ 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 ਕੰਮ ਵੀ ਜਿਹੜੇ ਨੇ ਉਹਨਾਂ ਨੂੰ ਕੰਮਾਂ 'ਚ ਗਿਣੋ। ਬੀਬੀਆਂ ਦੇ ਕੰਮਾਂ ਨੂੰ ਲੋਕੀ ਵਿਹਲੀਆਂ ਹੀ ਕਹਿੰਦੇ ਆ, ਬੀਬੀਆਂ ਦੇ ਕੰਮ ਗਿਣਦੇ ਆ ਕੋਈ? ਉਹ ਸਵੇਰੇ ਉੱਠੇ ਜੇ ਗਿਣਨ ਲੱਗ ਜੇ, ਜੇ ਘਰ ਵਾਲਾ ਗਿਣਾਵੇ ਵੀ ਮੈਂ ਪਹਿਲਾਂ ਉੱਥੇ ਗਿਆ, ਫਿਰ ਆਹ ਕੰਮ ਕਰਿਆ, ਫਿਰ ਉਹ ਗਾਹਕ ਨੂੰ ਮਿਲਿਆ, ਫਿਰ ਜੇ ਬੀਬੀ ਗਿਣਾਉਣ ਲੱਗ ਜੇ ਵੀ ਪਹਿਲਾਂ ਮੈਂ ਉੱਠੀ, ਫਿਰ ਮੈਂ ਪਹਿਲਾਂ ਚਾਹ ਬਣਾਈ, ਫਿਰ ਤੁਹਾਡੇ ਚਾਹ ਵਾਲੇ ਭਾਂਡੇ ਧੋਤੇ, ਫਿਰ ਮੈਂ ਆਟਾ ਗੁੰਨਿਆ, ਫਿਰ ਮੈਂ ਸਬਜ਼ੀ ਰਾਤ ਵਾਲੀ ਗਰਮ ਕੀਤੀ, ਫਿਰ ਮੈਂ ਉਹ ਰੋਟੀ ਖਵਾਈ, ਫਿਰ ਮੈਂ ਭਾਂਡੇ ਧੋਤੇ, ਫਿਰ ਮੈਂ ਰਸੋਈ ਸਾਫ਼ ਕੀਤੀ, ਫਿਰ ਕਮਰੇ ਸਾਫ਼ ਕੀਤੇ, ਫਿਰ ਬਾਥਰੂਮ ਸਾਫ਼ ਕੀਤੇ, ਫਿਰ ਮਤਲਬ ਜੇ ਗਿਣਾਉਣ ਲੱਗ ਜੇ ਬੀਬੀ ਦੇ ਇੰਨੇ ਕੰਮ ਬਣ ਜਾਂਦੇ ਨੇ, ਉਹਦੇ ਕਿੰਨੇ ਗਿਣਾ ਦੂ। ਪੋਜ਼ਿਟਿਵ ਪੋਜ਼ਿਟਿਵ ਰਹਿਣਾ, ਆਪਣੇ ਆਪ ਨੂੰ ਐਂ ਰੱਖੋ, ਨਿੱਕੇ 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 ਕੰਮ ਵੀ ਕਰੀ ਜਾਓ, ਜਦੋਂ ਅਗਲਾ ਪੁੱਛੇ ਢੇਰ ਲਾ ਦਿਓ, ਹਾਂਜੀ ਆਹ ਵੀ ਕਰਦੇ ਆ, ਆਹ ਵੀ ਕਰਦੇ ਆ, ਆਹ ਵੀ ਕਰਦੇ। ਅਗਲਾ ਕਹਿੰਦਾ ਏਡਾ ਕੰਮ, ਓਏ ਤੂੰ ਆ ਜਾ ਮੇਰੇ ਕੋਲੇ ਪੱਕਾ, ਇਹ ਤਾਂ ਕੰਮ ਹੀ ਬਹੁਤ ਕਰਦਾ। ਹੁਣ ਸਾਡੇ ਵਾਲਿਆਂ ਨੂੰ ਪੁੱਛ ਲਓ ਕੀ ਕਰਦਾ? ਬਸ ਵਿਹਲੇ ਲੈ ਵੀ। ਅਗਲਾ ਕਹਿੰਦਾ ਵਿਹਲੜਾ, ਮੈਂ ਤੈਨੂੰ 20,000 ਕਿਉਂ ਦਊਂ? ਮੈਂ ਤੈਨੂੰ ਨੌਕਰੀ ਤੇ ਕਿਉਂ ਰੱਖਾਂ? ਤੁਸੀਂ ਕਦੇ ਵੀ ਵਿਹਲੇ ਨਾ ਕਹੋ ਆਪਣੇ ਆਪ, ਬੜੇ ਕੰਮ ਨੇ, ਆਹ ਵੀ ਕਰੀਦਾ, ਆਹ ਵੀ ਕਰੀਦਾ, ਆਹ ਕਰ ਲਈਦਾ, ਫਿਰ ਆਹ ਕਰ ਲਈਦਾ। ਵਿਹਲੇ ਬੰਦੇ ਨੂੰ ਕੌਣ ਪਸੰਦ ਕਰਦਾ? ਤੇ ਸਾਡਾ ਸਿੱਧਾ ਹੀ ਡਾਇਲੋਗ ਪੰਜਾਬੀਆਂ ਦਾ ਇਹ ਹੈ, ਕੀ ਕਰਦਾ? ਬਸ ਹਜੇ ਤੇ ਵਿਹਲੇ ਹੀ। ਕਿਉਂ ਵਿਹਲਾ ਬਈ? ਪੜ੍ਹਾਈ ਕਰਨ ਵਾਲੇ ਹੋ ਤਾਂ ਆਪਣਾ ਪੂਰਾ ਕਾਇਮ ਹੋ ਕੇ ਦੱਸੋ। ਤਾਂ ਕਿ ਆਪਣੇ ਆਪ ਨੂੰ ਪੋਜ਼ਿਟਿਵ ਪੋਜ਼ਿਟਿਵ ਰੱਖੋ, ਚੜ੍ਹਦੀ ਕਲਾ 'ਚ ਰੱਖੋ ਭਾਈ, ਹੌਸਲੇ 'ਚ ਰੱਖੋ। ਆਲਸ, ਇੱਕ ਗੱਲ ਹੋਰ ਕਹਿ ਦਿਆਂ ਵਿੱਚ, ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਬੜਾ ਆਲਸੀ ਹੈ। ਆਲਸ ਦੇ ਅਰਥ ਦੋ ਹੈ, ਇੱਕ ਉਹ ਹੈ ਜਿਹੜਾ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ, ਜਿਹਨੂੰ ਤੁਸੀਂ ਆਂਡਾ ਦਓਗੇ ਕਹੂਗਾ ਛਿੱਲ ਕੇ ਕਿਉਂ ਨਹੀਂ ਦਿੱਤਾ, ਉਹ ਇਹ ਕਹੂ ਉਹ ਛਿੱਲਣ ਜੋਗਾ ਵੀ ਨਹੀਂ। ਉਹਨੇ ਕਹਿਣਾ ਅੰਡਾ ਤੇ ਦੇ ਤਾ, ਛਿੱਲ ਕੇ ਦੇ ਦਿਓ, ਨਮਕ ਤੇ ਲਾ ਕੇ ਦਿਓ। ਉਹ ਇਹੋ ਜਿਹਾ ਹੋਣਾ, ਇਹੋ ਜਿਹਾ ਬੰਦਾ ਹੋਊ। ਪਰ ਜਿਹੜਾ ਹੁਣ ਅੰਡਾ ਹੀ ਨਾ ਮੰਗਣ ਲੱਗ ਜਾਓ, ਕਿਤੇ ਯਾਰ ਸਾਹਿਬ ਮੇਰੀ ਅਰਥ ਉਲਟ ਚਪੇਟ ਚ ਕਰ ਦਿਓ। ਮੈਂ ਗੱਲ ਕੀਤੀ ਹੈ ਕਿਤੇ ਕਈਆਂ ਦੀਆਂ ਰਾਲਾਂ ਡਿੱਗ ਜਾਣ, ਅੱਛਾ ਮਤਲਬ ਅੰਡਾ ਵੀ ਮਿਲ ਜਾਂਦਾ ਹੁੰਦਾ। ਸੱਚੀ ਹੈਗੇ ਸਾਡੇ ਬੰਦੇ, ਮਿੰਟ ਲਾਉਂਦੇ ਆ। ਹੁਣ ਸੁਣੋ ਗੱਲ, ਉਹ ਤੇ ਚਲੋ ਮੈਂ ਤੇ ਤੁਹਾਨੂੰ ਕਹਿੰਦਾ ਵੀ ਤੁਹਾਡੀ ਆਪਣੀ ਮਰਜ਼ੀ ਹੈ। ਸੁਣੋ, ਜਦੋਂ ਨਾ ਜਿਹੜੇ ਬੰਦੇ ਆਲਸੀ ਹੈ, ਆਲਸੀ ਜਿਹੜੇ ਬੰਦੇ ਹੈ, ਉਹ ਇਹ ਸੋਚਦੇ ਹੈ ਵੀ ਜਿਹੜਾ ਬੰਦਾ ਕੰਮ ਨਹੀਂ ਕਰਦਾ, ਨਿਕੰਮਾ ਹੈ ਜਿਹੜਾ ਬੰਦਾ, ਇਹ ਆਲਸੀ ਹੈ। ਨਹੀਂ, ਆਲਸੀ ਦੇ ਇੱਕ ਹੋਰ ਵੀ ਅਰਥ ਹੈ। ਜਿਹੜਾ ਬੰਦਾ ਇਦੂ ਵੀ ਵਧੀਆ ਕਰ ਸਕਦਾ ਸੀ, ਇਹਨੇ ਨਹੀਂ ਕੀਤਾ, ਇਹ ਵੀ ਆਲਸੀ। ਸਮਝਿਓ, ਮੈਂ ਇਹ ਤਾਂ ਕੱਲ ਮੈਂ ਦੀਵਾਨ ਕਿਹਾ ਵੀ ਤਿੰਨ ਕਰਨੇ ਨੇ ਹਫਤੇ ਦੇ ਵਿੱਚ, ਅਸੀਂ ਤਿੰਨ ਦੀਵਾਨ ਲਾਉਣੇ ਨੇ। ਮੇਰੇ ਦਿਮਾਗ 'ਚ ਇਹ ਗੱਲ ਸੱਚੀ ਘਰ ਕਰ ਗਈ ਵੀ ਅਸੀਂ ਦੋ ਦੀਵਾਨ, ਮੈਂ ਹਫਤੇ ਦੇ ਦੋ ਦੀਵਾਨ ਕਰਤੇ ਵੀ ਮੈਂ ਇਹਨਾਂ ਸ਼ਨੀ ਐਤਵਾਰੀ ਬਹੁਤ ਹੈ। ਹੁਣ ਆਪਣੇ ਵਾਲੇ ਬੰਦਿਆਂ ਨੂੰ ਪੁੱਛ ਲਓ ਦੀਵਾਨ ਨਹੀਂ, ਦੀਵਾਨ ਤੇ ਦੋ ਹੀ ਬਹੁਤ ਹੈ, ਜਿਹਨੇ ਮੰਨਣਾ ਨੇ ਦੋ ਨਾਲ ਵੀ ਮੰਨ ਲੈਣਾ, ਜਿਹਨੇ ਨਹੀਂ ਮੰਨਣਾ ਨੇ ਮੰਨਣਾ ਹੀ ਨਹੀਂ। ਮੇਰੇ ਵਰਗਾ ਹੋਰ ਕਹਿੰਦਾ ਅੱਛਾ ਚਲੋ ਰਹਿ ਨਹੀਂ ਦਿਓ, ਦੋ ਹੀ ਬਹੁਤ, ਹਫਤੇ 'ਚ ਦੋ ਹੀ ਕਰ ਲਿਆ ਕਰਾਂਗੇ। ਮੈਂ ਇੱਦਾਂ ਕਹਿ ਸਕਦਾ, ਪਰ ਜਦੋਂ ਮੈਂ ਆਹ ਗੱਲ ਸਮਝਦਾ ਨਾ, ਨੋਟ ਕਰਿਓ, ਜੇ ਅਸੀਂ ਤਿੰਨ ਕਰ ਸਕਦੇ ਹਾਂ ਤੇ ਅਸੀਂ ਕਰਦੇ ਨਹੀਂ ਤੇ ਅਸੀਂ ਆਲਸੀ। ਮਤਲਬ ਜਿਹੜਾ ਕੰਮ ਵੀ ਤੁਸੀਂ ਕਰ ਰਹੇ, ਤੁਸੀਂ ਫੇਸਬੁੱਕ ਚਲਾਉਂਦੇ ਆ, ਤੁਸੀਂ ਹੋਰ ਕੁਝ ਕੰਮ ਕਰਦੇ ਆ, ਤੁਸੀਂ ਲਿਖ ਸਕਦੇ ਆ, ਪਰ ਤੁਸੀਂ ਹਫਤੇ 'ਚ ਇੱਕ ਲਿਖਦੇ ਆ ਨਾ ਪੋਸਟ, ਤੇ ਇਹਦਾ ਮਤਲਬ ਤੂੰ ਆਲਸੀ ਹੈ। ਤੂੰ ਲਿਖ ਸੱਤ ਸਕਦਾ, ਤੂੰ ਇੱਕ ਲਿਖਦਾ, ਤੂੰ ਆਲਸੀ, ਤੈਨੂੰ ਵੀ ਆਲਸੀਆਂ 'ਚ ਗਿਣਿਆ ਜਾਊ। ਜਿਹੜਾ ਕੰਮ ਵਧੀਆ ਕਰ ਸਕਦਾ ਸੀ, ਜਿੰਨਾ ਇਹਨੇ ਕੀਤਾ ਏਦੂ ਇਹ ਵਧੀਆ ਕਰ ਸਕਦਾ ਹੈ, ਪਰ ਇਹ ਇੰਨੇ ਕੁ ਨਾਲ ਹੀ ਸਾਰੀ ਜਾਂਦਾ ਵੀ ਚੱਲ ਸਰੀ ਹੋਈ ਜਾਂਦਾ ਹੈ, ਕਿਹੜੀ ਗੱਲ ਹੈ। ਇਹਦਾ ਮਤਲਬ ਇਹ ਵੀ ਆਲਸੀ ਹੈ, ਏਦੂ ਵੀ ਵਧੀਆ ਇਹ ਕਰ ਸਕਦਾ ਸੀ, ਪਰ ਇਹਨੇ ਇਹ ਕਹਿ ਕੇ ਛੱਡਤਾ ਵੀ ਛੱਡ ਬਰੇ, ਸਰਦਾ ਹੀ ਹੈ, ਚੱਲੀ ਜਾਂਦਾ, ਇੰਨਾ ਹੀ ਬਹੁਤ ਹੈ ਬਸ। ਇਹ ਕਰ ਸਕਦਾ ਏਦੂ ਵੀ ਵਧੀਆ, ਜਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ ਪਰ ਕਰ ਨਹੀਂ ਰਹੇ ਤਾਂ ਵੀ ਆਲਸੀ। ਹੋ ਤੂੰ ਵੀ ਵਧੀਆ ਕਰ, ਹੋਰ ਵਧੀਆ ਕਰੋ, ਜਿੰਨਾ ਤੁਸੀਂ ਲਿਸ਼ਕਾ ਸਕਦੇ ਹੋ, ਪੋਲਿਸ਼ ਕਰ ਸਕਦੇ ਹੋ, ਉਹਨੂੰ ਕਰੋ। ਹੈਗੇ ਆ ਬੰਦੇ ਮੈਂ ਜਾਣਦਾ ਜਿਹੜੇ ਬੰਦੇ ਜ਼ਿਆਦਾ ਵਧੀਆ ਸਿੱਖ ਸਕਦੇ ਆ, ਕਰ ਸਕਦੇ ਆ ਜੇ ਚਾਹੁਣ। ਹਾਂ, ਕਈ ਬੰਦੇ ਹੁਣ ਵੇਖੋ, ਕਈ ਬਾਥਰੂਮ ਸਿੰਗਰ ਹੁੰਦੇ ਨੇ, ਉਹ ਕਦੇ ਵੀ ਸਿੰਗਰ ਨਹੀਂ ਬਣ ਸਕਦੇ। ਇਹਦਾ ਮਤਲਬ ਇਹਦਾ ਗਲਾ ਕੰਮ ਕਰਦਾ ਹੀ ਨਹੀਂ, ਇਹ ਕਦੇ ਵੀ ਸਿੱਖ ਨਹੀਂ ਸਕਦਾ, ਇਹਦੀ ਪ੍ਰੋਬਲਮ ਹੈ। ਇਹ ਹੋਰ ਕੁਝ ਸਿੱਖ ਲਵੇ, ਇਹ ਜੋੜੀ ਵਜਾਉਣੀ ਸਿੱਖ ਲਵੇ, ਢੋਲਕ ਸਿੱਖ ਲਵੇ, ਪਰ ਇਹ ਸਿੱਖ ਸਕਦਾ ਹੀ ਨਹੀਂ। ਕਈਆਂ ਦਾ ਕੰਮ ਕਰਦਾ ਹੈ ਪਰ ਉਹ ਜੇ ਚਾਹੁਣ ਤੇ ਉਹ ਹੋਰ ਵੀ ਪੋਲਿਸ਼ ਕਰ ਸਕਦੇ ਨੇ, ਵੱਧ ਤੋਂ ਵੱਧ ਪੋਲਿਸ਼ ਕਰ ਸਕਦੇ ਨੇ, ਪਰ ਕਰਦੇ ਨਹੀਂ। ਮੈਂ ਐਗਜ਼ੈਂਪਲ ਦੇ ਰਿਹਾ, ਇਹ ਇਦਾਂ ਕਈ ਬੰਦੇ ਇਦਾਂ ਦੇ ਹੁੰਦੇ ਆ ਜਿਹੜੇ ਬਹੁਤ ਕੰਮ ਨੇ ਕਰ ਸਕਦੇ ਨੇ ਪਰ ਛੱਡਤਾ, ਕਹਿੰਦੇ ਛੱਡ ਪਰੇ ਸਰੀ ਹੋਈ ਜਾਂਦਾ, ਜਿਵੇਂ ਤੂੰ ਤੀ ਸਿੱਖਿਆ ਕੀ ਬੋਲ ਹੈ ਕਿ ਨਹੀਂ। ਸਿੱਖ ਤੇ ਸਕਦਾ ਪਰ ਨਹੀਂ ਸਿੱਖਿਆ, ਛੱਡ ਪਰੇ ਰਹਿਣ ਮੇਰਾ ਸਰਦਾ, ਇਹਨੂੰ ਆਲਸ ਕਹਿੰਦੇ ਆ। ਸਾਰੇ ਨਹੀਂ ਸਿੱਖ ਸਕਦੇ, ਜੇ ਮੈਂ ਕਹਾਂ ਵੀ ਇਹ ਵੀ ਕੀਬੋਰਡ ਵਜਾ ਲਵੇ, ਆਹ ਵੀ ਸਿੱਖ ਲਵੇ, ਆਹ ਵੀ ਸਿੱਖ, ਇਹਨਾਂ ਤੋਂ ਨਹੀਂ ਹੋਣਾ। ਜਿਹੜੇ ਦੋ ਜਣੇ ਸਿੱਖ ਸਕਦੇ ਆ ਉਹਨਾਂ ਦਾ ਜੀ ਕਰਦਾ, ਛੱਡ ਪਰੇ ਸਿੱਖਿਆ ਹੀ ਨਹੀਂ ਰਹਿਣ ਦੇ, ਪਰ ਇਹ ਸਾਰੀ ਜ਼ਿੰਦਗੀ ਪਛਤਾਵਾ ਰਹਿਣਾ ਚਾਹੀਦਾ ਵੀ ਯਾਰ ਬੜਾ ਮਾੜਾ ਹੋਇਆ, ਮੈਂ ਸਿੱਖਣਾ ਚਾਹੀਦਾ ਸੀ, ਮੈਂ ਤੇ ਸਿੱਖ ਸਕਦਾ ਸੀ। ਹਰ ਬੰਦਾ ਨਹੀਂ ਸਿੱਖ ਸਕਦਾ, ਸਾਰੇ ਬੰਦੇ ਉੱਥੇ ਨਹੀਂ ਜਾ ਸਕਦੇ, ਤੇ ਜੇ ਤੁਸੀਂ ਜਾ ਸਕਦੇ ਹੋਵੋ ਤੇ ਜਾਓ ਨਾ, ਇਹ ਆਲਸ ਹੈ। ਕਰ ਸਕਦੇ ਹੋਵੋ ਪਰ ਕਰੋ ਨਾ, ਇਹ ਆਲਸ ਹੈ। ਤਾਂ ਮੈਂ ਕਹਿ ਰਿਹਾ ਵੀ ਆਲਸ ਨਾ ਕਰੋ, ਮਿਹਨਤ ਕਰੋ, ਹੋਰ ਵਧੀਆ ਕਰੋ। ਤੁਹਾਡੇ ਚ ਕਿਤੀਆਂ ਭੈਣਾਂ ਇੱਦਾਂ ਦੀਆਂ ਜਿਹੜੀਆਂ ਯੂਟਿਊਬ ਤੇ ਵੇਖ ਕੇ ਕਈ ਖਾਣੇ ਨਵੇਂ ਨਵੇਂ ਬਣਾ ਸਕਦੀਆਂ, ਕਈਆਂ ਦੇ ਤਾਂ ਸਮਝ 'ਚ ਨਹੀਂ ਆਉਂਦਾ, ਪਰ ਜਿਨ੍ਹਾਂ ਨੂੰ ਆਉਂਦਾ ਹੈ ਉਹਨਾਂ ਨੂੰ ਤਾਂ ਫਿਰ ਹੋਰ ਹੋਰ ਕਰਨਾ ਚਾਹੀਦਾ ਸੀ, ਆਪਣੀ ਜ਼ਿੰਦਗੀ 'ਚ ਹੋਰ ਸਿੱਖਣਾ ਚਾਹੀਦਾ ਸੀ, ਨਵੇਂ ਤੋਂ ਨਵਾਂ, ਨਵੇਂ ਤੋਂ ਨਵਾਂ, ਵੀ ਆਹ ਵੀ ਬਣਾ ਕੇ ਵੇਖਣਾ ਬਈ, ਆਹ ਵੀ ਘਰੇ ਬਣਾ ਕੇ ਵੇਖਣਾ, ਆਹ ਨਵੀਂ ਚੀਜ਼ ਹੈ ਇਹ ਵੀ ਘਰੇ ਬਣਾ ਕੇ ਵੇਖਣੀ ਚਾਹੀਦਾ। ਤੇ ਜੇ ਹੁਣ ਬੰਦਾ ਕਵੇ ਵੀ ਚੱਲ ਦਾਲ ਰੋਟੀ ਨਾਲ ਸਰੀ ਹੋਈ ਜਾਂਦਾ, ਹੁਣ ਅਗਲੇ ਨੂੰ ਘਰ ਅਗਲਾ ਘਰ ਵਾਲਾ ਕਹਿੰਦਾ ਕੀ ਬਣਿਆ, ਗਾਜਰਾਂ ਆਲੂ ਪਾ ਕੇ, ਕੱਲ ਨੂੰ ਆਊ ਮਟਰ ਆਲੂ ਪਾ ਕੇ, ਪਰਸੋਂ ਨੂੰ ਆਊ ਬਤਾਊ ਆਲੂ ਪਾ ਕੇ, ਅੱਜ ਅੱਜ ਚੌਥੇ ਨੂੰ ਆਊ ਅੱਜ ਆਲੂ ਪਾ ਕੇ ਤਰੀ, ਪਰਸੋਂ ਅਗਲੇ ਦਿਨ ਆਜੂ ਬਾਹਲੀ ਗੱਲ ਹੋਊ ਰਿਸ਼ਤੇਦਾਰ ਆਜੂ ਅੱਜ ਕੀ ਬਣਿਆ ਅੱਜ ਪਨੀਰ ਆਲੂ ਪਾ ਕੇ ਆਪਾਂ ਆਲੂ ਹਰੇਕ ਚ ਪਾ ਦਿਆਂਗੇ ਚੱਲੀ ਜਾਂਦਾ ਸਾਨੂੰ ਮੈਂ ਪਹਿਲਾਂ ਯੂਟਿਊਬ ਖੋਲਾਂ ਫਿਰ ਮੈਂ ਘੰਟਾ ਮੱਥਾ ਮਾਰਾਂ ਫਿਰ ਮੈਂ ਸਮਾਨ ਲਿਆਵਾਂ ਫਿਰ ਮੈਂ ਇਹਨੂੰ ਸ਼ਾਹੀ ਪਨੀਰ ਬਣਾ ਕੇ ਖਵਾਵਾਂ ਨਾਲੇ ਵੱਡੇ ਨੂੰ ਫਿਰ ਉਹ ਕਿਤੇ ਛੱਡ ਫਿਰੇ ਰਹਿਣਗੇ ਹਰ ਇੱਕ ਚੀਜ਼ 'ਚ ਆਲੂ ਪਾ ਲਓ ਬਸ ਚੱਲੀ ਜਾਂਦਾ ਜਦੋਂ ਮੂੰਗੀ ਦੀ ਦਾਲ ਨਾਲ ਸਰਦਾ ਹੈ ਕਿ ਨਹੀਂ ਫਿਰ ਪਾਈ ਕਿਵੇਂ ਬਣਦੀ ਹੈ ਅਸੀਂ ਕੀ ਲੈਣਾ ਹੈ ਕਿ ਨਹੀਂ ਫਿਰ ਸਾਨੂੰ ਕੀ ਲੋੜ ਹੈ ਪੰਗੇ ਲੈਣ ਦੀ ਬਾਹਲੀ ਗੱਲ ਹੋਊ ਜਾ ਕੇ ਸ਼ਹਿਰੋਂ ਖਾਇਆਵਾਂਗੇ ਪੀਜ਼ੇ ਵੀ ਮਿਲ ਜਾਂਦੇ ਨੇ ਬਾਹਰ ਬਰਗਰ ਵੀ ਮਿਲ ਜਾਂਦੇ ਸਾਨੂੰ ਪੰਗਾ ਲੈਣ ਦੀ ਕੀ ਲੋੜ ਹੈ ਪਰ ਕਈ ਪੜ੍ਹੀਆਂ ਲਿਖੀਆਂ ਸੀ ਕਰ ਸਕਦੀਆਂ ਸੀ ਪਰ ਉਹਨਾਂ ਨੇ ਕੀਤਾ ਹੀ ਨਹੀਂ ਕੀਤਾ ਹੀ ਨਹੀਂ ਤੇ ਅੱਗੇ ਹੁਣ ਸਾਡੇ ਜਾਨੀ ਜੀ ਵੀ ਇਹੋ ਜਿਹੀ ਆਉਂਦੇ ਨੇ ਅੱਗੋਂ ਇਹ ਵੀ ਇਦਾਂ ਦੀ ਹੈ ਜਿਹੜੇ ਲਟਕਾ ਕੇ ਮੂੰਹ ਤੁਰੇ ਆਉਂਦੇ ਅਗਲਾ ਉਹਦਾ ਮੂੰਹ ਵੇਖ ਕੇ ਅਗਲਾ ਕਹਿੰਦੇ ਇਹਨੂੰ ਕਿਹੜਾ ਪਾਈ ਖਵਾਏ ਦਾਲ ਵਾਲਾ ਹੀ ਹੈ ਇਹ ਇਦਾਂ ਦਾ ਹੀ ਹੈ ਇਹ ਹੀ ਸੀ ਇਹਦੇ ਜੋਗਾ ਹੀ ਹੈ ਅਸੀਂ ਵੀ ਉਹੋ ਜਿਹੀ ਹੈ ਇਹਨਾਂ ਕੋਲ ਬੀਬੀਆਂ ਦਾ ਕਸੂਰ ਹੈ ਸਾਡਾ ਮੂੰਹ ਵੇਖ ਕੇ ਐਂ ਲੱਗਦਾ ਵੀ ਇਹਨੂੰ ਸਾਗ ਹੀ ਖਵਾ ਸੱਚੀ ਅਸੀਂ ਵੀ ਇਹ ਅਸੀਂ ਵੀ ਨਿਕੰਮੇ ਅਸੀਂ ਆਪਣੇ ਆਪ ਨੂੰ ਕਾਇਮ ਕਰੋ ਬੀਬੀਆਂ ਵੀ ਐਂ ਹੋਣ ਵੀ ਹਾਂ ਤੂੰ ਆਏ ਤੇ ਮੈਂ ਤੇ ਤੂੰ ਵੀ ਅੱਗੋਂ ਐਂ ਹੋਵੇ ਵੀ ਅੱਜ ਮੈਂ ਹਜ਼ਾਰ ਰੁਪਈਏ ਦਾ ਕੰਮ ਕਰਕੇ ਆਇਆ ਬਈ ਐਂ ਜਾ ਤੜ ਦੇ ਨਾਲ ਬਣ ਜਾ ਕਾਇਮ ਹੋ ਕੇ ਬੰਦਾ ਬਣ ਕੇ ਲਟਕਾ ਲਟਕਦਾ ਜਾਣਾ ਜਾ ਲਮਕਦਾ ਜਾਣਾ ਜਾ ਘੜੀਸਦਾ ਜਾਣਾ ਜਾ ਐਂ ਤੁਰ ਕਾਨੂੰ ਉੱਡਦਾ ਜਾ ਉੱਡਦਾ ਜਾ ਕਾਇਮ ਹੋ ਕੇ ਐਂ ਤਿਆਰ ਪਰ ਤਿਆਰ ਹੋ ਕੇ ਤੇ ਅੱਗੇ ਵੀ ਉਹਨੂੰ ਲੱਗੇ ਵੀ ਹਾਂ ਕੋਈ ਹੈ ਤੇ ਜਦੋਂ ਨੈਗੇਟਿਵ ਵੀ ਉਹ ਨੈਗੇਟਿਵ ਵੀ ਅੱਗੇ ਬਸ ਮਰ ਗਏ ਜੀ ਬਸ ਗਏ ਜੀ ਇਦਾਂ ਹੀ ਕਰੀ ਜਾਣਾ ਫਿਰ ਨਹੀਂ ਗੱਲ ਬਣਦੀ ਭਰਾਵੋ ਛੱਪਰੀਆਂ 'ਚ ਰਹਿਣ ਵਾਲੇ ਵੀ ਰਾਜਿਆਂ ਵਰਗੀ ਫੀਲਿੰਗ ਲੈਂਦੇ ਆ ਜੇ ਜਿਉਣ ਦਾ ਚੱਜ ਹੋਵੇ ਜੇ ਅਕਲ ਹੋਵੇ ਛੱਪਰੀਆਂ 'ਚ ਵੀ ਭਲੀ ਸੁਹਾਵੀ ਛਾਪਰੀ ਸਾਰਾ ਸ਼ਬਦ ਇੱਕ ਵਾਰ ਸੁਣ ਕੇ ਵੇਖਿਓ ਅਰਥ ਤੇ ਸਿੱਧੇ ਹੀ ਨੇ ਸਮਝ ਆ ਜਾਣਗੇ
ਭਲੀ ਸੁਹਾਵੀ ਛਾਪਰੀ ਜਾਨੇ ਗੁਣ ਗਾਏ ਕਿਤ ਹੀ ਕਾਮਨਾ ਤਨ ਹਰ ਜਿਤ ਹਰ ਬਿਸਰਾਏ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹ ਬਡਪਨਾ ਮਾਇਆ ਲਪਟਾਏ ਪੀਸਨ ਪੀਸਿਓੜ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੈ ਕਰ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸ਼ੋਭਾ ਪਾਏ ਪਾਠ ਪਟੰਬਰ ਬਿਰਥਿਆ ਜਿਹ ਰਚ ਨੋ ਪਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ
ਬਸ ਕਾਇਮ ਹੋ ਜਾਓ ਤੇ ਜਦੋਂ ਅਸੀਂ ਪੂਰੇ ਚੜ੍ਹਦੀ ਕਲਾ ਚ ਹੋਏ ਫਿਰ ਕਹਿ ਸਕਦੇ ਹਾਂ ਸੱਚੇ ਪਾਤਸ਼ਾਹ ਅਸੀਂ ਬਾਣੀ ਪੜ੍ਹਦੇ ਸੀ ਸਮਝ ਲਈ ਸੀ ਅਕਲ ਲਈ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪੜ੍ਹਦੇ ਹਾਂ ਸਾਨੂੰ ਰੋਂਦਾ ਵਿਖਾਈ ਕਦੀ ਸਾਨੂੰ ਢੈਂਦੀ ਗਲਾ ਚ ਵਿਖਾਈ ਸਾਨੂੰ ਨੈਗੇਟਿਵ ਹੋਇਆ ਵਿਖਾਈ ਸਾਨੂੰ ਬੁਰਾ ਹਾਲ ਹੈ ਕਹਿੰਦਾ ਵਿਖਾਈ ਅਸੀਂ ਕਾਇਮ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਿੱਖਿਆ ਹੀ ਇਹ ਹੈ ਅਸੀਂ ਸੁਖੀ ਵਸੇਤੇ ਲੜ ਲੱਗ ਗਏ ਜਦੋਂ ਦੇ ਤੇਰੇ ਦਾਤਾ ਸੁਖੀ ਵਸੇਤੇ ਲੜ ਲੱਗ ਗਏ ਜਦੋਂ ਦੇ ਤੇਰੇ
ਸੁਖੀ ਵਸੇਤੇ ਲੜ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇਤੇ ਲੜ ਲੱਗ ਗਏ ਜਦੋਂ
ਬਾਬਾ ਸੁਖੀ ਵਸੇਤੇ
ਲੜ ਲੱਗ ਗਏ ਜਦੋਂ ਦੇ ਤੇਰੇ
ਅਸੀਂ ਸੁਖੀ ਵਸੇਂਦੇ ਲੜ ਲੱਗ ਗਏ ਜਦੋਂ ਦੇ ਤੇਰੇ
ਅਸੀਂ ਸੁਖੀ ਵਸੇਤੇ ਲੜ ਲੱਗ ਗਏ ਜਦੋਂ ਦੇ
ਸਾਡੀ ਵਸੇ ਤੇ ਲੜ ਲੱਗਦੇ ਜਦੋਂ ਦੇ ਤੇਰੇ
ਅਸੀਂ ਸੁਖੀ ਵਸੇ
ਜਦੋਂ ਦੇ ਅਸੀਂ ਤੇਰੇ ਲੱਗ ਗਏ ਜਦੋਂ ਤੇਰੇ ਲੱਗ ਗਏ ਜਦੋਂ ਦੇ ਅਸੀਂ ਤੇਰੇ
ਲੱਗ ਲੱਗ ਗਏ ਜਦੋਂ ਦੇ ਲੱਗ ਗਏ ਜਦੋਂ ਦੇ
ਲੜ ਲੱਗ ਗਏ ਜਦੋਂ ਦੇ ਤੇਰੇ
ਬਾਬਾ ਸੁਖੀ ਵਸੇ ਤੇ ਲੜ ਲੱਗ ਗਏ ਜਦੋਂ ਦੇ ਤੇਰੇ ਸੁਖੀ ਵਸੇ ਤੇ ਲੜ ਲੱਗ ਗਏ ਜਦੋਂ
ਰਹਿ ਕੇ ਚੜ੍ਹਦੀ ਕਲਾ ਚ ਰਹਿ ਕੇ ਵਿਖਾਈਏ ਤੇ ਅਗਲਾ ਪੁੱਛੇ ਉਹ ਤੁਸੀਂ ਕਦੇ ਦੁਖੀ ਨਹੀਂ ਹੁੰਦੇ ਅਸੀਂ ਫਿਰ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅਸੀਂ ਗੁਰੂ ਨਾਨਕ ਤੋਂ ਸਿੱਖਿਆ ਅਸੀਂ ਬਾਬਾ ਕਬੀਰ ਜੀ ਤੋਂ ਸਿੱਖਦੇ ਹਾਂ ਅਸੀਂ ਭਗਤ ਰਵਿਦਾਸ ਮਹਾਰਾਜ ਤੋਂ ਸਿੱਖਦੇ ਹਾਂ ਅਸੀਂ ਚੜ੍ਹਦੀ ਕਲਾ ਚ ਰਹਿਣਾ ਹਮੇਸ਼ਾ ਇਹ ਕਹਿਣਾ ਸੋ ਆਪ ਸਭ ਨੂੰ ਬੇਨਤੀ ਹੈ ਤੁਹਾਨੂੰ ਪਤਾ ਹੀ ਹੈ ਕਿ 13 ਪਰਿਵਾਰਾਂ ਦਾ ਸਨਮਾਨ ਹੋਇਆ ਸੀ ਜਿਨ੍ਹਾਂ ਨੇ ਦਿੱਲੀ ਧਰਨੇ ਦੇ ਵਿੱਚ ਕਈ ਕਿਸਾਨ ਕੁਰਬਾਨ ਹੋਏ ਉਹਨਾਂ ਵਿੱਚੋਂ ਪਿਛਲੇ ਹਫ਼ਤੇ 10 ਰਹਿ ਗਏ ਸੀ ਦਸਾਂ ਦਾ ਸਨਮਾਨ ਹੁਣ ਆਪਾਂ ਕਰਾਂਗੇ ਸਮਾਪਤੀ ਤੋਂ ਬਾਅਦ 21 ਜਿਹੜੇ ਰਹਿ ਜਾਣਗੇ ਉਹਨਾਂ ਦਾ ਅਗਲੇ ਐਤਵਾਰ ਕਰਾਂਗੇ 21 ਹੋ ਜਾਣਗੇ ਟੋਟਲ ਇਸ ਹਫ਼ਤੇ ਪਿਛਲੇ ਮਿਲਾ ਕੇ ਤੇ ਇਸ ਹਫ਼ਤੇ ਵਾਲੇ 21 ਹੋ ਜਾਣਗੇ ਜਿਹੜੇ ਰਹਿ ਜਾਣਗੇ ਉਹ ਬਾਕੀ ਦੇ 21 ਅਗਲੇ ਐਤਵਾਰ ਜਿਹੜੇ ਜਿਹੜੇ ਕਿਸਾਨਾਂ ਦੇ ਪਰਿਵਾਰ ਆਏ ਹੈ ਉਹਨਾਂ ਸਾਰਿਆਂ ਨੂੰ ਪਰਮੇਸ਼ਰ ਦੁਆਰ ਆਇਆਂ ਨੂੰ ਜੀ ਆਇਆਂ ਨੂੰ ਜਿਨ੍ਹਾਂ ਇੱਥੇ ਹਾਜ਼ਰੀ ਭਰੀ ਹੈ ਜਿਹੜੇ ਅੱਜ 10 ਪਰਿਵਾਰ ਆਏ ਹੈ ਇਹਨਾਂ ਨੂੰ 50,000 ਰੁਪਈਆ ਇੱਕ ਇੱਕ ਪਰਿਵਾਰ ਨੂੰ ਦਿੱਤਾ ਜਾਣਾ ਅਗਲੀ ਵਾਰੀ ਜਿਹੜੇ 21 ਆਉਣਗੇ ਉਹਨਾਂ ਦਾ ਵੀ ਸਾਰਿਆਂ ਦਾ ਇੰਨਾ ਸਨਮਾਨ ਹੋਣਾ ਸੋ ਮੈਂ ਆਪ ਸਾਰਿਆਂ ਨੂੰ ਕਹਾਂਗਾ ਕਿ ਸਮਾਪਤੀ ਤੋਂ ਬਾਅਦ ਸਾਰਾ ਪ੍ਰੋਗਰਾਮ ਹੋਣਾ ਹੈ 5 ਕੁ ਮਿੰਟ ਲੱਗਣਗੇ ਉਹਦੇ 'ਚ ਟਿਕ ਕੇ ਬੈਠੇ ਰਹੋ ਲਾਈਵ ਵੀ ਚੱਲਦਾ ਰਹਿਣਾ ਘਰਾਂ ਵਿੱਚ ਜਿਹੜੇ ਬੈਠੇ ਆ ਉਹ ਵੀ ਵੇਖਦੇ ਰਹਿਣ ਅਗਲਾ ਜਿਹੜਾ ਹੈ ਐਤਵਾਰ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਬਾਕੀ ਦਾ ਸਾਰਾ ਕੀਤਾ ਜਾਏਗਾ। ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਗਲੇ ਐਤਵਾਰ ਇਸੇ ਤਰ੍ਹਾਂ ਆ ਕੇ ਆਪ ਜੀ ਨੇ ਦਰਸ਼ਨ ਦੇਣੇ। ਬਾਕੀ ਫਿਰ ਜਿੱਦਾਂ ਪ੍ਰੋਗਰਾਮ ਹੋਏਗਾ, ਮੈਨੂੰ ਪਤਾ ਲੱਗਾ ਉਹਦੇ ਵਿੱਚ ਕਾਫੀ ਅਜੇ ਹੋਰ ਵੀ ਕਈ ਜਿਹੜੇ ਉਹਦੇ ਵਿੱਚ ਹੋਏ ਹੈ ਮਸਲੇ ਦੇ ਵਿੱਚ, ਕਈਆਂ ਦੀ ਮੌਤ ਹੋਈ ਹੈ, ਅੱਗੇ ਫਿਰ ਕਿਵੇਂ ਹੋਏਗਾ ਉਹ ਵਿਚਾਰ ਕੇ ਦੱਸਾਂਗੇ ਸੋਚ ਕੇ। ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਸਾਰਿਆਂ ਨੇ ਲੰਗਰ 'ਚ ਬਹਿ ਕੇ ਆਰਾਮ ਨਾਲ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕ ਕੇ ਜਾਣਾ। ਬੜੀ ਰੀਝ ਨਾਲ ਸਾਰੇ ਵੀਰ ਲੰਗਰ ਵਿੱਚ ਸੇਵਾ ਕਰਦੇ ਆ, ਪ੍ਰਸ਼ਾਦਾ ਬਹੁਤ ਧਿਆਨ ਨਾਲ ਬਣਾਉਂਦੇ ਆ। ਮੈਂ ਵੇਖਦਾ ਕਈ ਵੀ ਪ੍ਰਸ਼ਾਦਾ ਮਤਲਬ ਇਹ ਨਹੀਂ ਹੁੰਦਾ ਸਾਡਾ, ਸਾਡਾ ਮੇਰਾ ਤੇ ਹਮੇਸ਼ਾ ਇਹ ਮੰਨਣਾ ਕਿ ਗਿਆਨ ਜੜਦਾ ਜ਼ਰੂਰੀ ਹੈ, ਸਮਝ ਜ਼ਿਆਦਾ ਜ਼ਰੂਰੀ ਹੈ। ਰੋਟੀ ਪਾਣੀ ਤੇ ਬੰਦਾ ਹਲਕਾ ਵੀ ਖਾ ਲਏਗਾ ਸਰ ਜਾਂਦਾ, ਪਰ ਜਿਹੜੀ ਹੈ ਨਾ ਜਿਹੜਾ ਪੜ੍ਹਾਈ ਜ਼ਿਆਦਾ ਜ਼ਰੂਰੀ ਹੋਵੇ, ਸਮਝ ਹੋਵੇ, ਅਸੀਂ ਉਹਦੇ ਤੇ ਕੰਸਨਟ੍ਰੇਟ ਕਰੀਏ। ਪਰ ਚਲੋ ਫਿਰ ਵੀ ਅਸੀਂ ਇੱਕ ਸੰਸਥਾ ਨੂੰ ਚਲਾਉਂਦੇ ਹਾਂ ਤੇ ਜਦੋਂ ਆਪਾਂ ਇੱਥੇ ਕੁਛ ਬਣਾਈਏ, ਕੁਛ ਨਵੀਂ ਚੀਜ਼ ਬਣਦੀ ਹੈ, ਫਿਰ ਤੁਹਾਡੀ ਜਿਹੜੀ ਕੋਸ਼ਿਸ਼ ਕਰੀਦੀ ਹੈ ਕਿ ਵਧੀਆ ਹੋਵੇ, ਚਾਹੇ ਲੰਗਰ ਦਾ ਸਿਸਟਮ ਹੋਵੇ, ਚਾਹੇ ਬਾਹਰ ਕੁਛ ਵੀ ਬਣਦਾ ਹੈ, ਤਾਂ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ। ਸੋ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਹੀ ਕੋਈ ਪਰਮੇਸ਼ਰ ਦੁਆਰ, ਜੇ ਤੁਸੀਂ ਕਹੋਗੇ ਵੀ ਪਰਮੇਸ਼ਰ ਦੁਆਰ ਇਸ ਕਰਕੇ ਮਸ਼ਹੂਰ ਹੈ ਵੀ ਇੱਥੇ ਪ੍ਰਸ਼ਾਦਾ ਬਹੁਤ ਵਧੀਆ ਬਣਦਾ, ਇਸ ਕਰਕੇ ਰੋਟੀ ਕਰਕੇ ਕਿਤੇ ਕਿ ਦਾਲਾਂ ਸਬਜ਼ੀਆਂ ਕਰਕੇ ਵੀ ਦਾਲ ਬੜੀ ਵਧੀਆ ਬਣਦੀ ਉੱਥੇ, ਇਸ ਕਰਕੇ ਗੱਲਾਂ ਹੁੰਦੀਆਂ ਨਹੀਂ, ਇਹ ਸੋਚ ਕੇ ਨਹੀਂ ਅਸੀਂ ਕਰਦੇ। ਸਾਡਾ ਮਸਲਾ ਹੈਗਾ ਵੀ ਆਪਾਂ ਸਿਆਣੀ ਗੱਲ ਕਰੋ, ਸਮਝਦਾਰ ਬਣੋ, ਅਕਲ ਵਾਲੇ ਬਣੋ, ਆਪਣੇ ਪੈਰਾਂ ਤੇ ਖੜੇ ਹੋਵੋ, ਰੱਬ ਸਾਡੇ ਵਿੱਚ ਹੀ ਹੈ, ਸਾਡਾ ਪਰਮੇਸ਼ਰ ਦੁਆਰ ਦਾ ਸੁਨੇਹਾ ਇਹ ਹੈ। ਇਹ ਹਰ ਇੱਕ ਤੱਕ ਜਾਣਾ ਚਾਹੀਦਾ, ਦਾਲ ਜਾਵੇ ਨਾ ਜਾਵੇ, ਕੜੀ ਜਾਵੇ ਨਾ ਜਾਵੇ, ਸਾਡਾ ਮਸਲਾ ਇਹ ਨਹੀਂ ਵੀ ਲੋਕਾਂ ਦੇ ਦਿਮਾਗ 'ਚ ਇਹ ਬੜੇ ਵੀ ਉੱਥੇ ਜੀ ਕੜੀ ਵਧੀਆ ਬਣਦੀ ਹੈ, ਉੱਥੇ ਚੌਲ ਵਧੀਆ ਬਣਦੇ ਹੈ, ਇਹ ਨਹੀਂ ਸਾਡਾ ਮਸਲਾ। ਸਾਡਾ ਮਸਲਾ ਹੈ ਅਸੀਂ ਅਸੀਂ ਕੌਨਫੀਡੈਂਸ ਸਾਡੇ ਵਿੱਚ ਭਰਿਆ ਜਾਵੇ, ਅਸੀਂ ਪੈਰਾਂ ਤੇ ਖੜੇ ਹੋਈਏ, ਇਹ ਅਸੀਂ ਪਰਮੇਸ਼ਰ ਦੁਆਰ ਤੋਂ ਸਿੱਖਦੇ ਹਾਂ। ਅਸੀਂ ਇੱਕੋ ਵਿਸ਼ੇ ਤੇ ਗੱਲ ਕਰੀਏ, ਤੁਸੀਂ ਜਿੰਨੇ ਦੀਵਾਨ ਵੀ ਸਾਡੇ ਸੁਣੋਗੇ, ਮੇਰਾ ਇੱਕ ਚੀਜ਼ ਦੇ ਉੱਤੇ ਬਹੁਤ ਜ਼ੋਰ ਹੈ ਕਿ ਪੈਰਾਂ ਤੇ ਖੜੇ ਹੋਵੋ, ਕੌਨਫੀਡੈਂਸ ਭਰਿਆ ਜਾਵੇ, ਅਸੀਂ ਰੱਬ ਦਾ ਰੂਪ ਹਾਂ। ਬਾਰ 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 ਮੈਂ ਰਿਪੀਟ ਕਰਨਾ ਇਹ ਗੱਲਾਂ, ਪੈਰਾਂ ਤੇ ਖੜੇ ਹੋਵੋ, ਤੁਸੀਂ ਆਪਣੇ ਕਮਾਣ ਜੋਗੇ ਹੋਵੋ। ਜੇ ਲੰਗਰਾਂ ਦੀਆਂ ਗੱਲਾਂ ਕਰਾਂਗੇ ਉਹ ਤੇ ਹਫ਼ਤੇ 'ਚ ਇੱਕ ਦਿਨ ਖਾਣੀ ਹੈ, ਪਰ ਬਣਾਉਣਾ ਤੇ ਘਰੇ ਪੈਣਾ, ਰੋਟੀ ਤੇ ਘਰੇ ਖਾਣੀ ਹੈ, ਜ਼ਿੰਦਗੀ 'ਚ ਤੇ ਘਰੇ ਘਰੇ ਲੰਘਣੀ ਹੈ। ਹੁਣ ਇੱਥੇ ਇੱਥੇ ਦੀ ਸਫਾਈ ਦੀ ਗੱਲ ਕਰੀਏ ਤੇ ਬੜੀ ਵਧੀਆ, ਆ ਤੁਸੀਂ ਉੱਠ ਕੇ ਜਾਣਾ, ਇਹਨਾਂ ਨੇ ਫਿਰ ਦਰਬਾਰ ਸਾਫ਼ ਕਰ ਦੇਣਾ, ਪਰ ਤੁਹਾਡੇ 24 ਘੰਟੇ ਤੇ ਘਰਾਂ 'ਚ ਰਹਿਣਾ, ਘਰ ਦੀ ਸਫਾਈ ਜ਼ਰੂਰੀ ਹੈ, ਘਰੇ ਰਹਿਣਾ, ਇੱਥੋਂ ਦੀਆਂ ਲਾਈਟਾਂ ਨਹੀਂ ਲਾਈਟਾਂ ਤੇ ਘਰੇ ਬਲਣੀਆਂ ਨੇ, ਉਹ ਤੇ ਘਰੇ ਵੇਖਣਾ ਪੈਣਾ, ਘਰ ਵਧੀਆ ਬਣਾਈਏ, ਅਸੀਂ ਉਹਦੇ ਤੇ ਜ਼ੋਰ ਦੇਣਾ, ਅਸੀਂ ਉਸ ਵਿਸ਼ੇ ਤੇ ਗੱਲ ਕਰੀਏ ਵੀ ਸੋਹਣਾ ਘਰ ਹੋਵੇ, ਘਰ ਦੇ ਜ਼ਿੰਮੇਵਾਰੀਆਂ ਨਿਭਾਓ, ਫਰਜ਼ ਨਿਭਾਓ। ਬਾਰ ਬਾਰ ਮੈਂ ਇਹ ਗੱਲਾਂ ਤਾਂ ਰਿਪੀਟ ਕਰਦਾ ਵੀ ਅਸੀਂ ਸਮਝਦਾਰ ਹੋ ਕੇ ਅਕਲ ਵਾਲੇ ਹੋ ਕੇ ਜ਼ਿੰਦਗੀ ਜੀਵੀਏ। ਫਿਰ ਵੀ ਜਿੰਨਾ ਚਿਰ ਤੁਸੀਂ ਇੱਥੇ ਆਉਂਦੇ ਹੈ, ਜੇ ਤੁਹਾਨੂੰ ਲੱਗਦਾ ਇੱਥੇ ਸਫਾਈ ਹੈ, ਫਿਰ ਇੱਥੋਂ ਇਹ ਸਿੱਖੋ ਵੀ ਅਸੀਂ ਘਰੇ ਵੀ ਸਫਾਈ ਕਰੀਏ। ਜੇ ਤੁਹਾਨੂੰ ਲੱਗਦਾ ਹੁੰਦਾ ਵੀ ਪ੍ਰਸ਼ਾਦਾ ਪਾਣੀ ਵਧੀਆ ਬਣਦਾ, ਫਿਰ ਸੋਚਿਆ ਕਰੋ ਵੀ ਜੇ 5000 ਬੰਦੇ ਦਾ ਇਹ ਵਧੀਆ ਬਣਾਉਂਦਾ ਲਾਂਗਰੀ, 5000 ਬੰਦੇ ਵਾਸਤੇ ਜੇ ਸਬਜ਼ੀ ਬਣਾਈ ਹੈ ਤੇ ਟੇਸਟੀ ਬਣਾਉਣ ਬਣਾ ਲੈਂਦਾ, ਇੱਕ ਬੰਦਾ ਬਣਾ ਰਿਹਾ ਤੇ ਆਪਾਂ ਤੇ 5 ਜੀਆਂ ਨੇ ਬਣਾਉਣੀ ਹੁੰਦੀ ਤੇ ਸਾਡੇ 'ਚ ਕਿਉਂ ਨਹੀਂ ਸਵਾਦ ਬਣਦੀ ਬਈ, ਇਹ ਵੇਖੀਦਾ ਹੁੰਦਾ। ਇਹ ਜੇ 5000 ਬੰਦੇ ਲਈ ਵੀ ਇਹਦਾ ਲੂਣ ਮਿਰਚ ਠੀਕ ਹੈ, ਮੇਰੇ ਤੋਂ ਕਦੇ ਵੱਧ ਪੈ ਜਾਂਦਾ ਕਦੇ ਘੱਟ ਪੈ ਜਾਂਦਾ, ਇਹ ਸੋਚਣਾ ਹੈ। ਇਹ ਚੀਜ਼ਾਂ ਨੂੰ ਵੇਖ ਕੇ ਫਿਰ ਅਸੀਂ ਇਹ ਸਿੱਖ ਸਕਦੇ ਹਾਂ, ਪਰ ਸਵਾਰਨਾ ਅਸੀਂ ਘਰੇ ਹੀ ਹੈ ਆਪਣੇ, ਉਹਨੂੰ ਉਹਦੇ ਵੱਲ ਧਿਆਨ ਦਿਓ, ਉਹਨੂੰ ਸਿੱਖੋ, ਆਲਾ ਦੁਆਲਾ ਵੇਖੀਏ ਆਪਣਾ, ਉਹਨੂੰ ਧਿਆਨ 'ਚ ਰੱਖੀਏ ਵੀ ਜੇ ਐਡਾ ਦਰਬਾਰ ਸਾਫ਼ ਰਹਿ ਸਕਦਾ ਹੈ ਤੇ ਮੇਰੇ ਘਰੇ ਕੀ ਪ੍ਰੋਬਲਮ ਪਈ ਹੈ, ਮੇਰੇ ਕਮਰੇ ਸਾਫ਼ ਕਿਉਂ ਨਹੀਂ, ਮੈਂ ਘਰੇ ਸਾਫ਼ ਸਫਾਈ ਕਿਉਂ ਨਹੀਂ, ਮੇਰੇ ਪੋਚੇ ਕਿਉਂ ਨਹੀਂ ਸਹੀ ਲੱਗੇ। ਜੇ ਇੰਨਾ ਕੁਝ, ਜੇ ਏਡੇ ਏਡੇ ਵੱਡੇ ਗਾਰਡਨ ਬਣੇ ਹੈ, ਏਡੇ ਏਡੇ ਵੱਡੇ ਥਾਂ ਬਣੇ ਹੈ, ਪਾਰਕ ਬਣੇ ਹੈ, ਜੇ ਉਹ ਸਾਫ਼ ਮਾਲੀ ਰੱਖ ਸਕਦਾ ਤੇ ਸਾਡਾ ਤਾਂ ਨਿੱਕਾ ਜਿਹਾ ਹੀ ਉੱਥੇ 3-4 ਬੂਟੇ ਲੱਗੇ ਹੈ ਤੇ ਮੈਂ ਉਹਨੂੰ ਵੀ ਸਾਫ਼ ਨਹੀਂ ਕਰਦਾ ਜਾ ਕੇ, ਮੈਂ ਉੱਥੇ ਵੀ ਨਹੀਂ ਹੱਥ ਲਾਉਂਦਾ ਜਾ ਕੇ, ਛੋਟਾ ਜਿਹਾ ਹੀ ਹੈ, ਉਹਦੇ ਤੇ ਮੈਂ ਅੱਧਾ ਘੰਟਾ ਕਿਉਂ ਨਹੀਂ ਕੱਢਦਾ, ਹਫ਼ਤੇ ਬਾਅਦ ਮੈਂ ਪਾਣੀ ਕਿਉਂ ਨਹੀਂ ਪਾਉਂਦਾ, ਮੈਂ ਇੰਨਾ ਕੰਮ ਕਿਉਂ ਨਹੀਂ ਕਰਦਾ, ਇਹ ਵੇਖਣਾ ਹੁੰਦਾ। ਨਿੱਕੀਆਂ ਨਿੱਕੀਆਂ ਚੀਜ਼ਾਂ ਚੋਂ ਅਸੀਂ ਇਹ ਸਿੱਖਣਾ, ਹੁਣ ਜੇ ਅਸੀਂ ਦੋ ਚਾਰ ਜਣੇ ਲੜਦੇ ਰਹਿੰਦੇ ਅਸੀਂ ਇੱਥੇ ਵੇਖੀਏ ਵੀ ਇਹ 100 ਬੰਦਾ ਵੀ ਤੇ ਰਹੀ ਹੋਈ ਜਾਂਦਾ ਹੈ ਇੱਥੇ ਵੀ ਤੇ ਕੱਟੀ ਹੋਈ ਜਾਂਦੀ ਹੈ ਐਦਾਂ ਆਪਣੇ ਆਪ ਨੂੰ ਜਿਹੜੀਆਂ ਚੀਜ਼ਾਂ ਚੋਂ ਚੰਗਾ ਸਿੱਖੀਦਾ ਪਰ ਕੋਸ਼ਿਸ਼ ਕਰੋ ਕਿ ਆਪਣੇ ਆਲੇ ਦੁਆਲੇ ਨੂੰ ਅਸੀਂ ਸਵਾਰੀਏ ਆਪਣੇ ਸੁਭਾਅ ਨੂੰ ਬਦਲੀਏ ਲੰਗਰ 'ਚ ਬਹਿ ਕੇ ਫਟਾਫਟ ਪ੍ਰਸ਼ਾਦਾ ਛਕ ਲਿਓ ਤੇ ਪ੍ਰਸ਼ਾਦਾ ਛਕ ਕੇ ਜਿਨ੍ਹਾਂ ਨੇ ਮਿਲਣਾ ਹੋਇਆ ਮੈਂ ਪਿੱਛੇ ਹੈਗਾ ਹੀ ਆ ਬੈਠਾ ਤੇ ਜਿਹੜੇ ਮਿਲਦੇ ਹੀ ਰਹਿੰਦੇ ਆ ਉਹ ਤੇ ਚਲੋ ਮਿਲਦੇ ਹੀ ਰਹਿੰਦੇ ਸਾਡਾ ਸਾਰਿਆਂ ਦਾ ਜਿਹੜਾ ਅਸਲ ਪ੍ਰੇਮ ਹੈ ਸੁਣੋ ਸਮਝੋ ਆਪਣੀ ਜ਼ਿੰਦਗੀ 'ਚ ਲਾਗੂ ਕਰੋ ਜ਼ਿੰਦਗੀ ਜਿਉਣ ਦਾ ਮਾੜਾ ਜਿਹਾ ਸਵਾਦ ਆਵੇ ਤੇ ਹੁਣ ਆਪਾਂ ਅਗਲੇ ਐਤਵਾਰ ਦਾ ਪ੍ਰੋਗਰਾਮ ਦੋ ਕਰਾਂਗੇ ਲਾਈਵ ਸ਼ੁੱਕਰਵਾਰ ਵੀ ਦੀਵਾਨ ਲੱਗੂ ਤੇ ਸ਼ਨੀਵਾਰ ਵੀ ਲੱਗੂ ਐਤਵਾਰ ਦਾ ਪ੍ਰੋਗਰਾਮ ਦਿਨ ਦਾ ਕਰਾਂਗੇ ਸਾਰੀ ਸੰਗਤ ਨੂੰ ਬੇਨਤੀ ਹੈ ਅਗਲੇ ਐਤਵਾਰ ਆ ਕੇ ਲਾਹਾ ਲੈ ਸਕੇ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਇਸ ਰਾਤ ਸੋਏ ਦਾਈ ਦਾਇਆ ਸਖਤ ਕਾਲ ਨਾਨਕ ਦੇ ਮੁਖ ਉਰਲੇ ਕੇਤੀ ਸ਼ੁਕੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਧਿਆ ਕੈ ਅਰਦਾਸ ਹਮਾਰੀ ਜੀਓ ਪਿੰਡ ਸਭ
ਤੇਰਾ ਵਾਹਿਗੁਰੂ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੀ ਦਇਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਨ ਸੁਭਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਫਤਿਹ ਬਿਰਧ ਕੀ ਪੈਚ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਤਾਂ ਰਹਿਤਾਂ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ ਸੁਨਹੋ ਬਿਨੋ ਪ੍ਰਭ ਮੇਰੇ ਮਿਤਾ ਚਰਨ ਕਮਲ ਵਸੈ ਮੇਰੇ ਚਿਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਦਾਸ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਦਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਾਰੇ ਜਾਣਦੇ ਹੋ ਕਿ ਕਿਸਾਨੀ ਮੋਰਚਾ ਚੱਲ ਰਿਹਾ ਜਿਸ ਵਿੱਚ ਲੱਖਾਂ ਪੰਜਾਬ ਦੇ ਕਿਸਾਨ ਮੋਰਚੇ ਵਿੱਚ ਹਾਜ਼ਰੀ ਭਰ ਰਹੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਹਿਲੇ ਦਿਨ ਤੋਂ ਹੀ ਮੈਂ ਉਹਨਾਂ ਕਿਸਾਨ ਆਗੂਆਂ ਨੂੰ ਕਿਹਾ ਸੀ ਕਿ ਦੱਸੋ ਅਸੀਂ ਵੀ ਹਾਜ਼ਰੀ ਭਰੀਏ ਰਲ ਕੇ ਉਹਨਾਂ ਵੀਰਾਂ ਦਾ ਕਹਿਣਾ ਸੀ ਕਿ ਤੁਹਾਡੇ ਆਉਣ ਦੇ ਨਾਲ ਕਈ ਬੰਦੇ ਖੁਸ਼ ਹੋਣਗੇ ਤੇ ਕਈ ਬੰਦੇ ਦੁਖੀ ਹੋਣਗੇ ਕਿਉਂਕਿ ਦੂਜੇ ਜਿਹੜੇ ਸਾਡੇ ਵਾਲਾ ਲਾਣਾ ਵੀ ਉੱਥੇ ਹੀ ਬੈਠਾ ਤੇ ਕੋਈ ਸਾਡੇ ਵਾਸਤੇ ਸਮੱਸਿਆ ਨਾ ਹੋ ਜਾਏ ਤੇ ਆਪਾਂ ਮੋਰਚੇ ਵਿੱਚ ਕੋਈ ਸਮੱਸਿਆ ਖੜੀ ਕਰਨੀ ਹੈ ਕਿ ਸਮੱਸਿਆ ਠੀਕ ਕਰਨੀ ਠੀਕ ਕਰਨੀ ਤੇ ਜੇ ਸਾਡੇ ਜਾਣ ਨਾਲ ਉਹਨਾਂ ਨੂੰ ਪੰਗਾ ਪਵੇ ਤੇ ਫਿਰ ਫਾਇਦਾ ਕੀ ਜਾਣਦਾ ਉਹ ਮੁਸ਼ਕਲ ਚ ਫਸ ਜਾਣਗੇ ਕਿਸਾਨ ਆਗੂ ਜੇ ਟਾਈਮ ਦੇਣਗੇ ਤਾਂ ਉਧਰਲੇ ਨਾਰਾਜ਼ ਹੋਣਗੇ ਜੇ ਟਾਈਮ ਨਹੀਂ ਦੇਣਗੇ ਤੇ ਸਾਡੇ ਵਾਲਾ ਲਾਣਾ ਨਾਰਾਜ਼ ਹੁੰਦਾ ਫਿਰ ਪਾਟ ਗਿਆ ਕਿ ਨਹੀਂ ਤਾਂ ਉਹਨਾਂ ਦਾ ਸਾਰੀ ਸਟੇਜ ਦਾ ਮਸਲਾ ਹੀ ਖਰਾਬ ਸਾਰਾ ਕੁਝ ਖਰਾਬ ਹੋ ਗਿਆ ਇਸ ਗੱਲ ਨੂੰ ਸਮਝਦਿਆਂ ਹੋਇਆ ਆਪਾਂ ਆਪਣੇ ਬੰਦੇ ਵੀ ਭੇਜੇ ਹੈ ਸਮੇਂ ਸਮੇਂ ਤੇ ਲਗਾਤਾਰ ਉਹਨਾਂ ਨੇ ਕਿਹਾ ਸੀ ਬੱਸ ਲਾਓ ਇੱਥੋਂ ਲਗਾਤਾਰ ਸੰਗਤ ਆਉਂਦੀ ਰਹੇ ਤੇ ਆਪਾਂ ਪਿਛਲੇ ਲੰਮੇ ਸਮੇਂ ਤੋਂ ਰੋਜ਼ ਬੱਸ ਇੱਥੋਂ ਭੇਜਦੇ ਹਾਂ ਜਾਂਦੀ ਹੈ ਰੋਜ਼ ਗੱਡੀ ਤੇ ਵੀਰ ਜਿਹੜੇ ਹੈ ਰਾਤ ਕੱਟ ਕੇ ਫੇਰ ਅਗਲੇ ਦਿਨ ਵਾਪਸ ਆ ਜਾਂਦੇ ਸੋ ਜਿਹੜੇ ਏਰੀਏ ਦੀ ਸੰਗਤ ਜਾਣਾ ਚਾਹੁੰਦੀ ਹੋਵੇ ਉਹ ਸੰਪਰਕ ਕਰ ਲੈਣ ਜਿਹੜੇ ਉਹਦੇ ਤੇ ਧਰਨੇ ਤੇ ਜਾਂਦੇ ਵੀ ਹੈ ਫਿਰ ਆਪਾਂ ਵਿਚਾਰ ਕੀਤੀ ਸੀ, ਕਿਸਾਨ ਆਗੂਆਂ ਨੇ ਕਿਹਾ ਸੀ ਕਿ ਤੁਹਾਡੇ ਜੇ ਕੋਈ ਸਹਿਯੋਗੀ ਸਹਿਯੋਗ ਕਰਨਾ ਚਾਹੁੰਦੇ ਹੀ ਨੇ ਤੇ ਉਹ ਫਿਰ ਜਿਹੜੇ ਕਿਸਾਨਾਂ ਕਿਸਾਨ ਕੁਰਬਾਨ ਹੋਏ ਹੈ ਉਹਨਾਂ ਦੀ ਹੈਲਪ ਕਰਨਗੇ। ਤੇ ਆਪਾਂ ਕਿਹਾ ਸੀ ਵੀ 21 ਲੱਖ ਰੁਪਇਆ ਆਪਾਂ ਆਪਣੀ ਸੰਸਥਾ ਵੱਲੋਂ ਸਾਡੇ ਸਹਿਯੋਗੀਆਂ ਵੱਲੋਂ ਜੋ ਸਾਡੇ ਨਾਲ ਜੁੜ ਕੇ ਖਾਸ ਕਰਕੇ ਸਰਦਾਰ ਪ੍ਰੀਤਮ ਸਿੰਘ ਹੋਣੀ ਜਿਹੜੇ ਹੈ ਸੈਨ ਹੋਜੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾ ਕਰਦੇ ਹੈ ਤੇ ਅਮਰੀਕਾ ਵਿੱਚ ਉਹਨਾਂ ਨੇ ਪਰਮੇਸ਼ਰ ਦੁਆਰ ਦੇ ਨਾਲ ਸਹਿਯੋਗ ਕਰਕੇ ਸਾਡੇ ਨਾਲ ਸਹਿਯੋਗ ਕਰਕੇ ਇਹ ਸੇਵਾ ਰਲ ਕੇ ਕੀਤੀ। ਸੋ ਉਹਨਾਂ ਦਾ ਮੈਂ ਬਹੁਤਾ ਹੀ ਧੰਨਵਾਦ ਕਰਦਾ। ਧੰਦਰਾ ਪਿੰਡ ਹੈ ਉੱਥੇ ਇੱਥੇ ਉਹਨਾਂ ਦਾ ਮਲੇਰਕੋਟਲੇ ਦੇ ਏਰੀਏ ਵਿੱਚ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਜ਼ਰੂਰੀ। ਤੇ ਹੁਣ ਇਹ ਜਿਹੜੇ ਵੀਰ ਨੇ ਆਪਾਂ ਮੈਂ ਦੱਸਿਆ ਜਿੱਦਾਂ 13 ਦਾ ਹੀ ਹੋ ਗਿਆ ਪਿਛਲੇ ਐਤਵਾਰ 10 ਦੀ ਮੇਰੇ ਖਿਆਲ 9 ਅੱਜ ਆਏ ਆ 10 ਨੂੰ ਅੱਜ ਟਾਈਮ ਦਿੱਤਾ ਸੀ 9 ਉਹਦੇ ਵਿੱਚੋਂ ਆਏ ਆ ਇਹਦਾ ਮਤਲਬ 13 ਪਿਛਲੀ ਵਾਰ ਸੀ ਤੇ 22 ਹੋ ਗਏ ਟੋਟਲ 22 ਹੋ ਗਏ। 22 ਨੂੰ 50,000 ਰੁਪਇਆ ਵੰਡ ਦਿੱਤਾ ਗਿਆ ਕਿੰਨਾ ਹੋ ਗਿਆ 11 ਲੱਖ ਤੇ ਬਾਕੀ ਜਿਹੜਾ ਅਗਲੇ ਐਤਵਾਰ ਨੂੰ ਬਾਕੀ ਦੇ ਜਿਹੜੇ ਰਹਿ ਜਾਣਗੇ 21 ਜਿਹੜੇ ਪਰਿਵਾਰ ਰਹਿ ਗਏ ਉਹਨਾਂ ਨੂੰ ਅਗਲੇ ਐਤਵਾਰ ਬੁਲਾਵਾਂਗੇ। ਜੇ ਆਪਾਂ ਵਿਚਾਰ ਕਰਾਂਗਾ ਸੰਗਤ ਨਾਲ ਜੇ ਭਾਈ ਉਹਨਾਂ ਦੀ ਇੱਛਾ ਹੋਈ ਤੇ ਜਿਹੜੇ ਹੋਰ ਵੀ ਜੇ ਹੋ ਸਕਿਆ ਮੈਂ ਆਪਣੇ ਵੱਲੋਂ ਤੇ ਕੋਸ਼ਿਸ਼ ਕਰਾਂਗਾ ਵੀ ਗੱਲ ਕਰੀਏ ਵੀ 21 ਲੱਖ ਦੇ ਬਜਾਏ 42 ਲੱਖ ਦਈਏ ਹੋਰ ਵੀ ਹੈਲਪ ਹੋਵੇ। ਜਿਹੜੇ ਜਿਹੜੇ ਬੰਦਿਆਂ ਦੀ ਕੁਰਬਾਨੀ ਹੋਈ ਹੈ ਜਿਹੜੇ ਕਈ ਸਿੰਪਲ ਬਿਲਕੁਲ ਸਾਦੇ ਪਰਿਵਾਰ ਹੈ ਉਹਨਾਂ ਦੀ ਮਦਦ ਹੋ ਸਕੇ ਕੋਸ਼ਿਸ਼ ਕਰਾਂਗੇ। ਬਾਕੀ ਆਉਣ ਵਾਲੇ ਸਮੇਂ 'ਚ ਅਗਲੇ ਐਤਵਾਰ ਮੈਂ ਇਹ ਵਿਸ਼ੇ 'ਤੇ ਦੱਸਾਂਗਾ। ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮੇਂ ਤੇ ਹਾਜ਼ਰੀ ਭਰੀ ਤੇ ਉਹਨਾਂ ਪਰਿਵਾਰਾਂ ਦਾ ਮੈਂ ਜਿਵੇਂ ਜਿਵੇਂ ਮੈਂ ਨਾਂ ਲਵਾਂ ਉਵੇਂ ਉਵੇਂ ਆਇਓ। ਗੁਰਜੰਟ ਸਿੰਘ ਬਛੋਆਣਾ ਮਾਨਸਾ ਦੇ ਨੇ ਇਹ ਨਾਂ ਕਿਹਨਾਂ ਦਾ ਲਿਖਿਆ ਤੁਸੀਂ ਜਿਨ੍ਹਾਂ ਦੀ ਡੈਥ ਹੋਈ ਹੈ ਗੁਰਜੰਟ ਸਿੰਘ ਉਹਨਾਂ ਦੇ ਪਰਿਵਾਰ ਚੋਂ ਆਏ ਨੇ ਬੇਟਾ ਹਾਂਜੀ। ਉਸ ਤੋਂ ਬਾਅਦ ਹਰਮੰਦਰ ਸਿੰਘ ਜਾਂਗਪੁਰ ਇਹ ਲੁਧਿਆਣੇ ਤੋਂ ਆਏ ਹੈ ਉਹਨਾਂ ਦਾ ਵੀ ਪਰਿਵਾਰ ਆਇਆ ਵਾਰੀ ਵਾਰੀ ਲਓ ਲਓ ਬਾਕੀ ਬੋਲੀ
ਹਰਮਿੰਦਰ ਸਿੰਘ ਜੀ ਜਾਂਗਪੁਰ ਲੁਧਿਆਣਾ ਇਹ ਉਹਨਾਂ ਦੇ ਪਿਤਾ ਜੀ ਤੇ ਨਾਲ ਭਰਾ ਜੀ ਆਏ ਨੇ। ਜੈ ਸਿੰਘ ਤੁੰਗਾ ਵਾਲੀ ਸਰਦੂਲਗੜ ਉਹਨਾਂ ਦੇ ਪਿਤਾ ਜੀ ਪਤਨੀ ਤੇ ਭਰਾ ਆਏ ਨੇ। ਮਨੀਮ ਕ੍ਰਿਸ਼ਨ ਲਾਲ ਧੂਰੀ ਹਾਕਮ ਸਿੰਘ ਸ਼ੇਰਪੁਰ ਸ਼ੇਰਪੁਰ ਤੋਂ ਹਾਕਮ ਸਿੰਘ ਜੀ ਇਹ ਹਾਕਮ ਸਿੰਘ ਜੀ ਦਾ ਬੇਟਾ ਹੈ ਜੀ। ਸਰਦਾਰ ਰਾਮ ਸਿੰਘ ਦੋਦੜਾ ਮਾਨਸਾ ਤੋਂ ਗੁਰਪ੍ਰੀਤ ਸਿੰਘ ਸਫੇੜਾ ਸਰਦਾਰ ਕਰਨੈਲ ਸਿੰਘ ਸ਼ੇਰਪੁਰ ਰਾਮ ਸਿੰਘ ਦੋਦੜਾ ਗੁਰਪ੍ਰੀਤ ਸਿੰਘ ਸਫੇੜਾ ਇਹ ਉਹਨਾਂ ਦੇ ਪਿਤਾ ਜੀ ਨੇ ਪਟਿਆਲੇ ਦੇ ਨੇੜੇ 37 ਸਾਲ ਉਮਰ ਸੀ ਬੱਚੇ ਜੀ। ਸਰਦਾਰ ਕਰਨੈਲ ਸਿੰਘ ਸ਼ੇਰਪੁਰ ਮਨੀਮ ਕ੍ਰਿਸ਼ਨ ਲਾਲ ਧੂਰੀ ਇਹ ਉਹਨਾਂ ਦਾ ਪਰਿਵਾਰ ਹੈ ਜੀ ਨਾਲ। ਸਰਦਾਰ ਲਾਭ ਸਿੰਘ ਸਫੇੜਾ ਪਿੰਡ ਇਹ ਉਹਨਾਂ ਦਾ ਪਰਿਵਾਰ ਹੈ ਜੀ। ਸ੍ਰੀ ਅਕਾਲ। ਨੌ ਪਰਿਵਾਰ ਸਾਹਿਬ।